ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰੋ ਕਿਰਪਾ ਜੀ।
ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ।
ਠੀਕ ਪੜ੍ਹ ਲਓ ਸਾਰੇ।
ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ।
ਸੋ ਅੱਜ ਹੁਣ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਜੋ ਇੱਕੋ ਹੀ ਆ ਪੋਪਟ ਕਰ ਲਓ। ਪੋਪਟੂ ਨਹੀਂ ਹੈਗਾ ਪੋਪਟ। ਹੋਰ ਵੀ ਆ ਕਿਸੇ ਕੋਲ ਪੋਪਟੂ? ਪੋਪਟ ਪਾਠ ਠੀਕ। ਤਾਰੂ ਪੋਪਟ ਤਾਰਿਆ ਪੋਪਟ ਜਾਤੀ ਆ ਤਾਰੂ ਨਾਂ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਦਸਵੀਂ ਵਾਰ ਵਿੱਚ ਭਗਤ ਤਨਾਵਲੀ ਸਾਰੀ ਭਗਤਾਂ ਦੇ ਸੰਬੰਧ ਵਿੱਚ ਭਗਤਾਂ ਦੀ ਜਿਹੜੀ ਸੀ ਵਡਿਆਈ ਉਹਦੇ ਵਿੱਚ ਰੱਖੀ ਆ। ਭਗਤਾਂ ਦੇ ਨਾਂ ਆਏ ਨੇ ਭਗਤਾਂ ਦਾ ਵੇਰਵਾ ਆਇਆ। ਹੁਣ ਜਿਹੜੀ ਗਿਆਰਵੀਂ ਪੌੜੀ ਹੈ ਗਿਆਰਵੀਂ ਵਾਰ ਹੈ ਇਹਦੀ ਆ ਹੁਣ ਤੇਰ੍ਹਵੀਂ ਪੌੜੀ ਸ਼ੁਰੂ ਹੋਣ ਲੱਗੀ ਆ। ਇਹ ਹੁਣ ਸਿੱਖਾਂ ਦੀ ਜਿਹੜੀ ਆ ਸਿੱਖ ਰਤਨਾਵਲੀ ਹੈ। ਤਿੰਨ ਟੀਕੇ ਭਾਈ ਮਨੀ ਸਿੰਘ ਸਾਹਿਬ ਜੀ ਨੇ ਕੀਤੇ ਨੇ ਭਾਈ ਗੁਰਦਾਸ ਦੀਆਂ ਵਾਰਾਂ ਦੇ। ਪਹਿਲੀ ਵਾਰ ਜਿਹੜੀ ਸੀ ਗੁਰੂ ਨਾਨਕ ਸਾਹਿਬ ਦਾ ਜੀਵਨ ਜਿਹੜਾ ਉਹ ਚਾਹੁੰਦਾ ਪਹਿਲੀ ਵਾਰ ਵਿੱਚ ਉਹਦੇ ਨਾਂ 'ਤੇ ਉਹਨਾਂ ਨੇ ਜਨਮ ਸਾਖੀ ਭਾਈ ਮਨੀ ਸਿੰਘ ਵਾਲੀ ਜਨਮ ਇੱਕ ਤਾਂ ਭਾਈ ਬਾਲੇ ਵਾਲੀ ਜਨਮ ਸਾਖੀ ਹੈ ਨਾ ਇੱਕ ਜਨਮ ਸਾਖੀ ਭਾਈ ਮਨੀ ਸਿੰਘ ਜੀ ਨੇ ਬਣਾਈ ਹੈ ਇਸੇ ਦੇ ਆਧਾਰ 'ਤੇ। ਅਤੇ ਉਹ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਆ। ਉਹਦਾ ਟੀਕਾ ਭਾਈ ਮਨੀ ਸਿੰਘ ਸਾਹਿਬ ਨੇ ਕੀਤਾ ਪਹਿਲਾ ਟੀਕਾ ਵਾ। ਦੂਜਾ ਟੀਕਾ ਦਸਵੀਂ ਵਾਰ ਜਿਹੜੀ ਹੈ ਜਿਹਦੇ 'ਚ ਭਗਤਾਂ ਦਾ ਇਤਿਹਾਸ ਹੈ ਉਹਦਾ ਨਾਂ ਉਹਨਾਂ ਨੇ ਭਗਤ ਰਤਨਾਵਲੀ ਦਸਵੀਂ ਵਾਰ ਦਾ ਟੀਕਾ ਕੀਤਾ ਹੈ। ਅਤੇ ਤੀਜਾ ਟੀਕਾ ਉਹਨੇ ਕੀਤਾ ਸਿੱਖ ਰਤਨਾਵਲੀ ਕਿਤਾਬ ਦਾ ਨਾਮ ਰੱਖਿਆ ਸਿੱਖਾਂ ਦੀ ਭਗਤ ਮਾਲਾ। ਇਹ ਗਿਆਰਵੀਂ ਵਾਰ ਦਾ ਟੀਕਾ ਹੈ। ਜਨਮ ਸਾਖੀ ਭਗਤ ਰਤਨਾਵਲੀ ਸਿੱਖ ਰਤਨਾਵਲੀ ਦੂਜਾ ਨਾਂ ਹੈ ਸਿੱਖਾਂ ਦੀ ਭਗਤ ਮਾਲਾ। ਇਹ ਤਿੰਨ ਟੀਕੇ ਭਾਈ ਸਾਹਿਬ ਭਾਈ ਮਨੀ ਸਾਹਿਬ ਸਿੰਘ ਜੀ ਨੇ ਇਹ ਕੀਤੇ ਨੇ ਜਿਹੜੇ ਕੋ ਉਪਲਬਧ ਨੇ ਮਿਲਦੇ ਨੇ। ਜਨਮ ਸਾਖੀ ਵੀ ਮਿਲਦੀ ਹੈ ਭਾਈ ਮਨੀ ਸਿੰਘ ਵਾਲੀ ਸੋਧਿਆ ਰੂਪ ਹੈ। ਅਤੇ ਇਸੇ ਤਰ੍ਹਾਂ ਭਗਤ ਰਤਨਾਵਲੀ ਵੀ ਮਿਲਦੀ ਆ ਅਤੇ ਸਿੱਖ ਰਤਨਾਵਲੀ ਜਿਹਨਾਂ ਸਿੱਖਾਂ ਦੀ ਭਗਤ ਮਾਲਾ। ਸੋ ਸਾਰੇ ਜਿੰਨੇ ਹੁਣ ਵੇਰਵੇ ਆਏ ਨੇ ਭਾਈ ਗੁਰਦਾਸ ਸਾਹਿਬ ਸਿੱਖਾਂ ਦੇ ਨਾਲ ਆਏ ਨੇ ਨਾ ਉਹ ਸਾਰਿਆਂ ਦਾ ਇਤਿਹਾਸ ਉਹਦੇ ਵਿੱਚ ਹੈਗਾ ਸਿੱਖਾਂ ਦੀ ਭਗਤ ਮਾਲਾ ਕਿਤਾਬ ਵਿੱਚ। ਜਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਾ ਇਤਿਹਾਸ ਜਿਹੜਾ ਸੰਤੋਖ ਸਿੰਘ ਜੀ ਨੇ ਲਿਖਿਆ ਨਾਨਕ ਪ੍ਰਕਾਸ਼ ਗ੍ਰੰਥ ਉਹਦੇ ਵਿੱਚ ਵੀ ਇਹ ਨਾਂ ਸਾਰੇ ਆਉਂਦੇ ਨੇ। ਅਤੇ ਸੂਰਜ ਪ੍ਰਕਾਸ਼ ਵਿੱਚ ਵੀ ਕੁਝ ਨਾਂ ਆਉਂਦੇ ਨੇ। ਸੋ ਇਹ ਸਾਰਾ ਇਤਿਹਾਸ ਇੱਥੇ ਹੁਣ ਭਾਈ ਸਾਹਿਬ ਜੀ ਰੱਖਣ ਲੱਗੇ ਨੇ ਸਿੱਖਾਂ ਦਾ। ਤਾਰੂ ਪੋਪਟ ਤਾਰਿਆ
ਤਾਰੂ ਪੋਪਟ ਤਾਰਿਆ
ਤਾਰੂ ਨਾਮ ਹੈ ਅਤੇ ਪੋਪਟ ਜਿਹੜਾ ਜਾਤੀ ਆ ਇਹਨੂੰ ਮਾੜੇ ਨੇ ਧਾਰਨਾ ਕੀਤਾ ਹੈ। ਇਹਦਾ ਇਤਿਹਾਸ ਕੀ ਆ? ਇਹ ਬਚਪਨ ਵਿੱਚ ਹੀ ਗੁਰਸਿੱਖੀ ਵਾਲੇ ਪਾਸੇ ਜਿਹੜਾ ਲੱਗ ਗਿਆ ਛੋਟਾ ਹੁੰਦਾ ਹੀ। ਕੀ ਕਾਰਨ ਸੀ ਕਿਵੇਂ ਲੱਗ ਗਿਆ? ਅਤੇ ਇਹਦੀ ਮਾਤਾ ਨੇ ਬਚਪਨ ਵਿੱਚ ਇਹਨੂੰ ਆਖਿਆ ਬੱਚਾ ਗਵਾਲ। ਮਾਤਾਵਾਂ ਦਾ ਸੁਭਾਅ ਹੁੰਦਾ ਕਿਸੇ ਨਾ ਕਿਸੇ ਕੰਮ 'ਚ ਬੱਚੇ ਨੂੰ ਪ੍ਰੇਰ ਕੇ ਲਾ ਦੇਣਾ ਤਾਂ ਤੂੰ ਅੱਗ ਬਾਲ ਲੰਗਰ ਅਸੀਂ ਤਿਆਰ ਕਰਾਂਗੇ। ਅਤੇ ਉਸ ਸਮੇਂ ਅੱਗ ਬਾਲਣ ਦਾ ਕੋਈ ਢੰਗ ਤਰੀਕਾ ਹੁੰਦਾ ਸੀ? ਹੁਣ ਤਾਂ ਚਲੋ ਤੁਹਾਡੇ ਗੈਸ ਵਾਲੇ ਚੁੱਲ੍ਹੇ ਨੇ ਬਟਨ ਦੱਬਦੇ ਹੋ ਤਾਂ ਕੰਮ ਬਣ ਜਾਂਦਾ। ਅਤੇ ਅੱਗੇ ਜਿਹੜਾ ਸੀ ਲੱਕੜਾਂ ਦੇ ਰਾਹੀਂ ਜਾਂ ਪੰਜਾਬ 'ਚ ਹੁਣ ਵੀ ਲੱਕੜਾਂ ਦਾ ਕੰਮ ਚੱਲਦਾ ਹੀ ਆ ਜੀ ਚੁੱਲ੍ਹਿਆਂ ਰਾਹੀਂ। ਅਤੇ ਇਉਂ ਅੱਗ ਬਾਲਣ ਲੱਗਿਆ ਹੁਣ ਤਰੀਕਾ ਹੈ ਨਹੀਂ ਸੀ ਮੋਟੀਆਂ ਬਾਲਣ ਜਿਹੜਾ ਸੀ ਮੋਟੀਆਂ ਲੱਕੜਾਂ ਲਾ ਕਰਕੇ ਅੱਗ ਬਾਲੀ ਜਾਵੇ ਬਲੇ ਦਾ। ਮਾਤਾ ਅੱਗ ਤਾਂ ਬਲਦੀ ਕੋਈ ਨਹੀਂ। ਮਾਤਾ ਵੀ ਪੁੱਤ ਇੱਦਾਂ ਥੋੜ੍ਹਾ ਬਲਦੀ ਹੁੰਦੀ ਅੱਗ। ਪਹਿਲਾਂ ਛੋਟੇ ਛੋਟੇ ਬਰੀਕ ਬਰੀਕ ਪਤਲੇ ਡੱਕੇ ਲਾ, ਪਤਲੇ ਡੱਕੇ ਲੈ ਕੇ ਉਹਨਾਂ ਨੂੰ ਅੱਗ ਲਾ, ਫਿਰ ਮੋਟੇ ਡੱਕੇ ਉੱਤੇ ਰੱਖੀ, ਫਿਰ ਬਲੇਗੀ। ਸੋ ਇਉਂ ਮਾਤਾ ਦੇ ਇਹ ਆਗਿਆ ਮੰਨ ਕੇ ਭਾਈ ਤਾਰੂ ਜੀ ਨੇ ਜਿਹੜਾ ਸੀ ਪਤਲੇ ਪਤਲੇ ਡੱਕੇ ਲਾਏ ਅਤੇ ਅੱਗ ਬਾਲੀ। ਉੱਥੋਂ ਇਹਨੂੰ ਇੱਕ ਉਪਦੇਸ਼ ਲੈ ਲਿਆ ਨੇ ਅੱਗ ਤੋਂ ਬਚਪਨ 'ਚੋਂ ਹੀ। ਉਪਦੇਸ਼ ਕੀ ਹੋਇਆ ਇਹਨੂੰ, ਕੀ ਅੰਦਰ ਇਹਨੇ ਭਾਵ ਹੋਇਆ? ਕਹਿਣ ਲੱਗਾ ਵੀ ਅੱਗ ਤਾਂ ਜਿਹੜੀ ਬਲ ਗਈ ਬਲ ਗਈ, ਅੱਗ ਨੇ ਇੱਕ ਸਿੱਖਿਆ ਦਿੱਤੀ ਆ, ਅੱਗ ਦਾ ਅਤੇ ਕਾਲ ਦਾ ਕਹਿਣ ਲੱਗਾ ਕੁਝ ਸੁਭਾਅ ਹੈ, ਅਤੇ ਕਾਲ ਵੀ ਜਿਹੜਾ ਹੈ ਉਹ ਬਚਪਨ 'ਚ ਵੀ ਮਾਰਦਾ ਹੈ, ਜਵਾਨੀ 'ਚ ਵੀ ਮਾਰਦਾ ਹੈ, ਬੁਢੇਪੇ 'ਚ ਤਾਂ ਮਾਰ ਨਹੀਂ ਹੋਇਆ। ਸੋ ਬਾਰੇ ਬੁੱਢੇ ਤਰਨੇ ਭਈਆ ਸੰਭਲੂ ਜਮ ਸਭੂ ਜਮਲਾ ਜਈ ਹੈ ਰੇ, ਆਉਂਦਾ ਨਾ ਬਾ ਬਚਪਨ ਵਿੱਚ ਵੀ ਬੁਢੇਪੇ ਵਿੱਚ ਵੀ ਤਾਂ ਮਾਰਨੀ ਹੈ, ਅਤੇ ਜਵਾਨੀ ਤਰਨਾ ਨਾ ਜਵਾਨ ਅਵਸਥੀ ਦਾ ਹੈ। ਸੋ ਇਉਂ ਇਹ ਬਾਣੀ ਦੀਆਂ ਪੰਕਤੀਆਂ ਵੀ ਨੇ, ਇਹਨੂੰ ਤਾਂ ਅੱਗ ਤੋਂ ਹੀ ਇਸ ਗੱਲ ਦਾ ਜਿਹੜਾ ਸੀ ਇਹਨੇ ਭਾਵ ਕੀਤਾ ਵੀ ਅੱਗ ਜਿਹੜੀ ਆ ਇਹ ਸਭ ਤੋਂ ਪਹਿਲਾਂ ਬਰੀਕ ਡੱਕਿਆਂ ਨੂੰ ਬਾਲਦੀ ਆ, ਮੋਟਿਆਂ ਨੂੰ ਬਾਅਦ 'ਚ ਬਾਲੂਗੀ। ਕਹਿਣ ਲੱਗਾ ਮੇਰਾ ਸਰੀਰ ਵੀ ਬਚਪਨ ਜਿਹੜਾ ਹੈ ਨਾ ਇਹ ਛੋਟਾ ਹੋਣ ਕਰਕੇ ਇਹ ਵੀ ਕਬਾਲਣੇ ਹੈ, ਪਤਾ ਨਹੀਂ ਕਾਲ ਰੂਪੀ ਅੱਗ ਨੇ ਕਦੋਂ ਸਾੜ ਦੇਣਾ, ਅਤੇ ਮੈਂ ਵੀ ਕਬਾਲਣ ਦੀ ਨਹੀਂ ਆਈ ਹਾਂ, ਛੋਟੇ ਜਿਵੇਂ ਛੋਟੇ ਡੱਕਿਆਂ ਨੂੰ ਅੱਗ ਪਹਿਲਾਂ ਲੱਗੀ। ਕਹਿਣ ਲੱਗਾ ਮੈਂ ਵੀ ਇੱਕ ਛੋਟਾ ਹੀ ਹਾਂ, ਮੈਂ ਵੀ ਬਾਲਣ ਦੀ ਨਹੀਂ ਆਈ ਹਾਂ, ਮੇਰਾ ਸਰੀਰ ਪਤਾ ਨਹੀਂ ਇਹ ਕਾਲ ਰੂਪੀ ਅੱਗ ਪਹਿਲਾਂ ਹੀ ਕਿਤੇ ਮੈਨੂੰ ਲੱਗ ਜਾਵੇ। ਉਹ ਮੌਤ ਤੋਂ ਬਚਣ ਵਾਸਤੇ ਇਹ ਜਿਹੜਾ ਸੀ ਗੁਰੂ ਨਾਨਕ ਸਾਹਿਬ ਵਾਲੀ ਸੰਗਤ ਵਿੱਚ ਗਿਆ, ਕਰਤਾਰਪੁਰ ਸਾਹਿਬ ਵਿਖੇ ਰਹਿਣ ਵਾਲਾ, ਲਾਹੌਰ ਦਾ ਸੀ, ਕਰਤਾਰਪੁਰ ਜਿਹੜਾ ਪਾਕਿਸਤਾਨ 'ਚ ਹੈ ਨਾ, ਹਾਂ ਉੱਥੇ ਸਤਿਗੁਰੂ ਦੀ ਸੰਗਤ ਵਿੱਚ ਪਹੁੰਚਿਆ ਵਾ। ਅੰਮ੍ਰਿਤ ਵੇਲਾ ਮਾਸਟਰ ਪਾਤਸ਼ਾਹ ਜੀ ਰੋਜ਼ ਕੀਰਤਨ ਕਰਦੇ ਨੇ ਕਰਤਾਰਪੁਰ ਸਾਹਿਬ ਵਿਖੇ, ਪਹਿਰ ਰਾਤ ਰਹਿੰਦੀ ਤੋਂ ਕੀਰਤਨ ਸ਼ੁਰੂ ਹੋ ਜਾਂਦਾ ਧਰਮਸ਼ਾਲਾ 'ਚ, ਕੀਰਤਨ ਸ਼ੁਰੂ ਹੁੰਦਾ, ਮਰਦਾਨਾ ਜੀ ਕਰਦੇ ਨੇ, ਸੇਵਾ ਦਿੱਤੀ ਹੋਈ ਹੈ ਨਾਲ, ਮਹਾਰਾਜ ਜੀ ਸਾਹਿਬ ਦਾ ਗਾਇਨ ਕਰਦੇ ਨੇ। ਉਹ ਕੀਰਤਨ ਅਨੋਖਾ ਸੀ, ਉਹ ਕੀਰਤਨ ਤਾਂ ਜੇ ਕਿਤੇ ਮਹਾਰਾਜ ਜੰਗਲ ਵਿੱਚ ਕਰ ਦਿੱਤਾ ਨਾ ਤਾਂ ਜੰਗਲ ਦੇ ਖੂੰਖਾਰ ਜਾਨਵਰ ਮਨੁੱਖ ਮਾਰੂ ਜਿਨ੍ਹਾਂ ਦਾ ਸੁਭਾਅ ਸੀ, ਕੀਰਤਨ ਸੁਣ ਕੇ ਇੱਕ ਥਾਂ ਖੜ੍ਹ ਜਾਂਦੇ, ਸੁਭਾਅ ਬਦਲ ਜਾਂਦੇ ਉਹਨਾਂ ਦੇ, ਦਰੱਖਤਾਂ ਵਿੱਚੋਂ ਵੀ ਰਸ ਛੋ ਆਉਂਦਾ, ਉਹ ਕੀਰਤਨ ਦੀ ਐਸੀ ਦਾਤ ਸੀ। ਹੁਣ ਇੱਥੇ ਹੁਣ ਕਰਤਾਰਪੁਰ ਸਾਹਿਬ ਇੱਕ ਰੋਜ਼ ਕੀਰਤਨ ਹੋ ਰਿਹਾ, ਸੰਗਤਾਂ ਲਾਹਾ ਲੈ ਰਹੀਆਂ ਨੇ। ਸੋ ਇਹ ਜਿਹੜਾ ਹੈ ਤਾਰੂ ਪੋਪਟ, ਇਹ ਮਹਾਰਸ਼ੇ ਪਾਤਸ਼ਾਹ ਜੀ ਦੇ ਤਖ਼ਤ ਦੇ ਮਗਲੇ ਪਾਸੇ ਜਾ ਖੜੋਂਦਾ, ਰੋਜ਼ ਖੜ੍ਹਾ ਹੋ ਕੇ ਸਾਰਾ ਕੀਰਤਨ ਸੁਣਦਾ। ਇੱਕ ਦਿਨ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਇੱਕ ਬੱਚਾ ਹੈ, ਇਹ ਤੁਹਾਡੇ ਤਖ਼ਤ ਦੇ ਪਿੱਛੇ ਖੜ੍ਹ ਜਾਂਦਾ, ਕੀਰਤਨ ਬੜੀ ਸ਼ਰਧਾ ਨਾਲ ਸੁਣਦਾ ਹੈ, ਇੰਨਾ ਉਦਮੀ ਅੰਮ੍ਰਿਤ ਵੇਲੇ ਇੰਨੀ ਪਹਿਰਾਤ ਨਹੀਂ ਤਾਂ ਉੱਠ ਕੇ ਆ ਜਾਂਦਾ ਹੈ, ਸੋ ਸੁਣਦਾ ਹੈ। ਮਹਾਰਾਜ ਕਹਿੰਦੇ ਅਗਲੇ ਨੂੰ ਪੇਸ਼ ਕਰਿਓ ਉਹਨੂੰ ਸਾਡੇ ਕੋਲ। ਸੋ ਸਤਿਗੁਰਾਂ ਦੀ ਬੇਨਤੀ ਮੰਨ ਕਰਕੇ ਸਿੱਖਾਂ ਨੇ ਇਸ ਤਾਰੂ ਪੋਪਟ ਬੱਚੇ ਨੂੰ ਕਿਹਾ, ਮਹਾਰਾਜ ਨੇ ਬੁਲਾਇਆ ਤੈਨੂੰ, ਚਲੋ ਹਾਜ਼ਰ ਹੋਇਆ। ਸਤਿਗੁਰ ਕਹਿਣ ਲੱਗੇ ਬੱਚਾ ਤੂੰ ਛੋਟੀ ਉਮਰ ਹੈ, ਇੰਨਾ ਉਪਰਾਲਾ ਅੰਮ੍ਰਿਤ ਵੇਲੇ ਉੱਠ ਕੇ ਕਰਦਾ ਹੈ ਅਤੇ ਕੀਰਤਨ ਸਰਵਣ ਕਰਦਾ ਹੈ, ਇਹ ਕਿਸ ਇੱਛਾ ਨੂੰ ਲੈ ਕੇ ਕਰਦਾ ਹੈ, ਸੰਕਲਪ ਕੀ ਹੈ, ਪ੍ਰਯੋਜਨ ਕੀ ਹੈ, ਮਕਸਦ ਕੀ ਹੈ? ਮਹਾਰਾਜ ਜੀ ਉਹ ਸਾਰੀ ਗੱਲ ਸੁਣਾਈ, ਮਾਤਾ ਨੇ ਬਾਲਣ ਜਿਹੜਾ ਸੀ ਮੈਨੂੰ ਚੁੱਲ੍ਹੇ 'ਚ ਅੱਗ ਬਾਲਣ ਲਈ ਕਿਹਾ, ਨਿੱਕੇ ਡੱਕਿਆਂ ਨੂੰ ਅੱਗ ਪਹਿਲਾਂ ਲੱਗੀ, ਸੋ ਕਾਲ ਅਤੇ ਅੱਗ ਦਾ ਸੁਭਾਅ ਇੱਕੋ ਹੀ ਹੈ ਮੈਂ ਸਮਝਦਾ। ਸੋ ਇਹ ਜਿਹੜਾ ਹੈ ਮੈਂ ਵੀ ਇੱਕ ਨਿੱਕਾ ਹੀ ਹਾਂ, ਪਤਾ ਨਹੀਂ ਉਹ ਕਾਲ ਨੇ ਮੈਨੂੰ ਕਦੋਂ, ਇਹ ਮੈਂ ਉਹਦਾ ਬਾਲਣ ਹਾਂ, ਕਦੋਂ ਸਾੜ ਦੇਣਾ, ਪਹਿਲਾਂ ਲੱਗਦੀਆਂ ਨਿੱਕਿਆਂ ਨੂੰ। ਸੋ ਮਾਰ ਜੀ ਕਹਿੰਦੇ ਇਹ ਇੰਨਾ ਅਨੁਭਵ ਤੈਨੂੰ ਜਾ ਕੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਚੰਗਾ ਲਾ ਜਾ ਤੂੰ ਜਿਹੜਾ ਮੌਤ ਤੋਂ ਜਿਹੜਾ ਜੇਤੂ ਹੋਵੇਗਾ, ਅਤੇ ਬਖਸ਼ਿਸ਼ਾਂ ਕੀਤੀਆਂ, ਸਿੱਖੀ ਦੀ ਦਾਤ ਬਖਸ਼ੀ, ਗੁਰਮੰਤਰ ਦਿੱਤਾ, ਅਤੇ ਇਸ ਤਰ੍ਹਾਂ ਮਾਰ ਨੇ ਫਿਰ ਚੰਗਾ ਹੁਣ ਜ਼ਿੰਦਗੀ ਵਿੱਚ ਪਰਉਪਕਾਰ ਕਰਿਆ ਕਰਨਾ, ਤੇਰਾ ਇਹ ਕੰਮ ਹੈ, ਭਲੇ ਦਾ ਕੰਮ ਕਰਨਾ ਤੇਰਾ ਕਾਰਜ ਹੈ। ਇਸ ਤਰ੍ਹਾਂ ਫਿਰ ਜਿਹੜਾ ਸੀ ਜਦੋਂ ਗੁਰੂ ਮਹਾਰਾਜ ਸ਼੍ਰੀ ਪਾਤਸ਼ਾਹ ਜੀ ਨੇ ਇਹਨੂੰ ਸਿੱਖਿਆ ਦਿੱਤੀ, ਸਿੱਖਿਆ 'ਤੇ ਦ੍ਰਿੜ ਹੋਇਆ, ਏਮਨਾਬਾਦ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਏ ਨੇ, ਬਾਬਰ ਨੇ ਹਮਲਾ ਕੀਤਾ ਏਮਨਾਬਾਦ 'ਤੇ, ਉਸ ਵੇਲੇ ਜਿਹੜੀਆਂ ਸੀ ਬਹੁਤ ਸਾਰੇ ਲੋਕ ਜੇਲ੍ਹ ਵਿੱਚ, ਬੀਬੀਆਂ ਬੱਚੇ ਇਹਨੇ ਜੇਲ੍ਹ 'ਚ ਪਾ ਦਿੱਤੇ ਬਾਬਰ ਨੇ ਫੜ ਕੇ। ਜਦੋਂ ਮਹਾਰਾਜ ਇੱਥੇ ਗਏ ਨੇ ਏਮਨਾਬਾਦ, ਅਤੇ ਸ਼ਰਨ ਵਿੱਚ ਆਇਆ ਇਹ ਬਾਬਰ ਜਿਹੜਾ ਸੀ, ਸ਼ਰਨ 'ਚ ਆ ਕਰਕੇ ਮਹਾਰਾਜ ਨੇ ਆਖਿਆ ਚੰਗਾ ਫਿਰ ਕਰ, ਜਿਹੜੇ ਕੈਦੀ ਕੀਤੇ ਨੇ ਸਾਰੇ ਸਾਡਾ, ਮਹਾਰਾਜ ਦੇ ਆਖੇ 'ਤੇ ਬਾਬਰ ਨੇ ਸਾਰੇ ਕੈਦੀ ਜਿਹੜੇ ਸੀ ਜੇਲ੍ਹ ਵਿੱਚੋਂ ਰਿਹਾ ਕੀਤੇ, ਅਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਜਾਂ ਰਾਜਭਾਗ ਦਾ ਮਾਲਕ ਜਨਮ ਕਾਲ ਤੱਕ ਜਿਹੜਾ ਰਾਜ ਕਰੋਗੇ, ਤੁਹਾਡੀ ਆਉਣ ਵਾਲੀ ਪੀੜ੍ਹੀਆਂ ਰਾਜ ਕਰਨਗੀਆਂ, ਵਰ ਦੇ ਦਿੱਤਾ, ਬਖਸ਼ਿਸ਼ ਕਰ ਦਿੱਤੀ। ਪਰ ਨਾਲ ਇਹ ਵੀ ਗੱਲ ਕਹਿ ਦਿੱਤੀ, ਇਹ ਸਾਡਾ ਬਖਸ਼ਿਸ਼ ਜਿਹੜੀ ਆ ਵਰ ਜਿਹੜਾ ਹੈ ਉਨਾ ਚਿਰ ਕਾਇਮ ਰਹੇਗਾ ਜੇ ਤੁਸੀਂ ਲੋਕਾਂ ਨਾਲ ਬੇਇਨਸਾਫੀ ਨਹੀਂ ਕਰੋਗੇ, ਧੱਕਾ ਨਹੀਂ ਕਰੋਗੇ, ਜ਼ਬਰਦਸਤੀਆਂ ਨਹੀਂ ਕਰੋਗੇ, ਜ਼ਾਲਮਪਣਾ ਨਹੀਂ ਕਰੋਗੇ, ਨਿਰਦਈਪਣਾ ਨਹੀਂ ਕਰੋਗੇ ਤਾਂ ਰਾਜ ਕਾਇਮ ਰਹੇਗਾ। ਜੇ ਐਸਾ ਕਰੋਗੇ ਅਸੀਂ ਜੋ ਰਾਜ ਤੁਹਾਨੂੰ ਬਖਸ਼ਿਆ ਹੈ, ਸ਼ਹੀਦੀਆਂ ਪਾ ਕਰਕੇ ਕੁਰਬਾਨੀਆਂ ਕਰਕੇ ਤੋਂ ਰਾਜ ਖੋਵਾਂਗੇ ਅਸੀਂ, ਫਿਰ ਇਹ ਵਚਨ ਕਰ ਦਿੱਤੇ। ਇਸ ਤਰ੍ਹਾਂ ਉਹ ਬਾਬਰ ਫਜਲਾ ਜੇਲ੍ਹ 'ਚੋਂ ਛੱਡੇ ਤਾਂ ਇਹ ਲਾਹੌਰ ਦੇ ਰਹਿਣ ਵਾਲੇ ਸੀ ਤਾਰੂ ਪੋਪੜ ਜੀ, ਹੁਣ ਬਚਨ ਮਾਰੇ ਦਾ ਭੁੱਲ ਗਿਆ ਜਿਹੜਾ ਸੀ ਬਾਬਰ, ਜਾਬਰ ਹੋ ਨਿਬੜਿਆ, ਬਾਬਰ ਤੋਂ ਜਾਬਰ ਹੋ ਗਿਆ। ਕਹਿੰਦਾ ਲਾਹੌਰ ਨੂੰ ਸਾੜ ਦਿਓ, ਅੱਗ ਲਾ ਦਿਓ ਸਾਰਿਆਂ ਨੂੰ, ਪਹਿਰੇਦਾਰ ਖੜਾ ਦਿੱਤੇ ਅਤੇ ਅੱਗ ਬੁਝਾਵੇ ਨਾ ਕੋਈ, ਇਸ ਲਈ ਪਹਿਰੇਦਾਰ ਖੜਾਏ। ਲਾਹੌਰ ਨੂੰ ਗਲੀਆਂ ਮੁਹੱਲਿਆਂ ਨੂੰ ਅੱਗ ਲਾ ਦਿੱਤੀ ਇਹਨੇ ਬਾਬਰ ਨੇ। ਅਤੇ ਇਹਨੇ ਹੁਣ ਜਿਹੜਾ ਤਾਰੂ ਪੋਪੜ ਸੀ, ਸਤਿਗੁਰੂ ਨਾਨਕ ਸਾਹਿਬ ਦਾ ਬਚਨ ਚੇਤੇ ਕੀਤਾ, ਮੈਨੂੰ ਕਿਹਾ ਸੀ ਪਰਉਪਕਾਰ ਕਰਨਾ ਹੈ, ਹੋਵੇਗਾ ਬਾਦਸ਼ਾਹ ਦਾ ਹੁਕਮ, ਮੈਂ ਤਾਂ ਅੱਗ ਬੁਝਾਵਾਂਗਾ। ਉਹਦਾ ਹੁਕਮ ਸੀ ਵੀ ਅੱਗ ਜਿਹੜਾ ਕੋਈ ਬੁਝਾਊਗਾ ਉਹਨੂੰ ਵੀ ਸਖਤ ਸਜ਼ਾ ਦਿੱਤੀ ਜਾਵੇਗੀ। ਇਉਂ ਜਿਹੜਾ ਸੀ ਘੜਾ ਫੜ ਕੇ ਅੱਗ ਬੁਝਾਉਣ ਲਈ ਤੁਰਿਆ ਅਤੇ ਨਾਲ ਸੰਗਤ ਨੂੰ ਪ੍ਰੇਰਿਆ, ਆਓ ਆਓ ਸਾਧ ਸੰਗਤ ਜੀ ਅੱਗਾਂ ਬੁਝਾਈਏ। ਸੰਗਤਾਂ ਡਰੀਆਂ ਹੋਈਆਂ, ਕਹਿਣ ਲੱਗੇ ਬਾਬਰ ਦਾ ਹੁਕਮ ਬੜਾ ਜ਼ਾਲਮ ਹੈ, ਪਤਾ ਨਹੀਂ ਜੇ ਅੱਗ ਬੁਝਾਉਣ ਲੱਗੇ ਸਜ਼ਾ ਕੀ ਦੇਵੇਗਾ। ਕਹਿਣ ਲੱਗਾ ਨਹੀਂ, ਗੁਰੂ ਨਾਨਕ ਸਾਹਿਬ ਦਾ ਵੀ ਹੁਕਮ ਹੈ, ਆਓ ਅੱਗ ਬੁਝਾਈਏ। ਇਉਂ ਸੰਗਤ ਜਿਹੜੀ ਸੀ ਇਹਦੀ ਪ੍ਰੇਰਣਾ ਸਦਕਾ 500 ਬੰਦਾ ਹੋ ਕੇ ਇਕੱਠਾ ਅੱਗ ਬੁਝਾਉਣ ਲੱਗ ਪਿਆ, ਬੁਝਾਈ ਜਾ ਰਹੀ ਹੈ। ਪਹਿਰੇਦਾਰ ਨੇ ਜਾ ਦੱਸਿਆ ਬਾਬਰ ਨੂੰ, ਤੁਹਾਡਾ ਤਾਂ ਹੁਕਮ ਸੀ ਕਿ ਅੱਗ ਨਹੀਂ ਕੋਈ ਬੁਝਾਉਣੀ, ਕਿਸੇ ਨੇ ਪਰਵਾਹ ਨਹੀਂ ਕੀਤੀ, ਕੱਦਾ ਨਹੀਂ, ਇੱਕ ਸਿੱਖ ਮੂਹਰੇ ਲੱਗਿਆ ਹੋਇਆ, ਮਗਰ 500 ਬੰਦਾ ਉਹਦੇ ਅੱਗ ਬੁਝਾਉਣ ਲੱਗ ਪਿਆ ਹੈ, ਸਾਡੀ ਵਾਹ ਨਹੀਂ ਜਾਂਦੀ। ਬਾਬਰ ਨੇ ਜਿਹੜਾ ਸੀ ਆਖਿਆ ਉਹਨੂੰ ਪੇਸ਼ ਕਰੋ ਮੇਰੇ ਲੱਗ ਗਏ। ਤਾਰੂ ਪੋਪ ਨੂੰ ਫੜ ਕੇ ਜਿਹੜਾ ਸੀ ਲੈ ਗਿਆ, ਕਹਿੰਦੇ ਕਿਹਦੇ ਹੁਕਮ ਨਾਲ ਅੱਗ ਬੁਝਾਉਣ ਲੱਗਾ। ਬੜਾ ਸਿਆਣਾ ਸੀ, ਕਹਿਣ ਲੱਗਾ ਜਿਹਦੇ ਹੁਕਮ ਨਾਲ ਤੈਨੂੰ ਰਾਜ ਮਿਲਿਆ ਨਾ, ਉਹਦੇ ਹੁਕਮ ਨਾਲ ਬੁਝਾਉਣ ਲੱਗਾ, ਜਿਹਦੇ ਹੁਕਮ ਨਾਲ ਤੂੰ ਰਾਜ ਭਾਗ ਦਾ ਮਾਲਕ ਬਣਿਆ। ਸੁਰਤ ਟਿਕਾਣੇ ਆਈ, ਕਹਿਣ ਲੱਗਾ ਇਤਨਾ ਗਿਆਨ। ਇਸ ਤਰ੍ਹਾਂ ਫਿਰ ਉਹ ਅੱਗ ਬੁਝਾਉਣ ਦਾ ਆਪ ਹੀ ਜਿਹੜਾ ਸੀ ਹੁਕਮ ਦਿੱਤਾ, ਠੀਕ ਆ ਬੁਝਾ ਦਿਓ ਬਈ। ਇਉਂ ਇਹ ਪਰਉਪਕਾਰੀ ਜੀਵਨ ਸੀ ਭਾਈ ਤਾਰੂ ਪੋਪੜ ਦਾ, ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਆ ਨੂੰ ਕੀਤੀਆਂ ਨੇ, ਜੀਵਨ ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ ਆ। ਸੋ ਅੱਗੇ ਗੁਰਮੁਖ ਬਾਲ ਸੁਭਾਏ ਉਦਾਸੀ,
ਗੁਰਮੁਖ ਬਾਲ ਸੁਭਾਏ ਉਦਾਸੀ।
ਹੁਣ ਇੱਥੇ ਬਾਲ ਕਈ ਕਹਿੰਦੇ ਨੇ ਜੀ ਬਾਲਾ ਹੋਇਆ ਹੀ ਨਹੀਂ, ਇੱਕ ਕਰਮ ਸਿੰਘ ਹਿਸਟੋਰੀਅਨ ਹੋਇਆ ਹੈ, ਉਹਨੇ ਇਤਿਹਾਸ ਲਿਖਿਆ, ਇੱਥੋਂ ਭੁਲੇਖਾ ਖਾ ਗਿਆ ਉਹ। ਕਹਿੰਦੇ ਭਾਈ ਗੁਰਦਾਸ ਨੇ ਬਾਲੇ ਦਾ ਨਾਂ ਨਹੀਂ ਕਿੱਥੇ ਆਇਆ, ਹੋਰ ਸਿੱਖਾਂ ਦੇ ਨਾਂ ਆਏ ਨੇ, ਬਾਲੇ ਦਾ ਨਾਂ ਨਹੀਂ ਕਿੱਥੇ ਆਇਆ। ਉਹਨੇ ਇਤਿਹਾਸ ਵਿੱਚ ਕਿਤਾਬ ਲਿਖ ਦਿੱਤੀ ਕਿ ਬਾਲਾ ਕੋਈ ਹੋਇਆ ਹੀ ਨਹੀਂ, ਜਿਹਦੇ ਨਾਂ ਦੀ ਜਨਮ ਸਾਖੀ ਆ ਬਾਲੇ ਨੇ ਆਪ ਜਿਹੜੀ ਸਾਰੀ ਗੁਰੂ ਅੰਗਦ ਸਾਹਿਬ ਨੂੰ ਸੁਣਾਈ, ਅਤੇ ਸਾਰਾ ਇਉਂ ਉੱਥੋਂ ਉਹਨੂੰ ਭੁਲੇਖਾ ਲੱਗਾ ਹੋਇਆ। ਇੱਥੇ ਆ ਬਾਲ ਨਾਂ ਬਾਲੇ ਦਾ ਹੀ ਆ, ਗੁਰਮੁਖ ਬਾਲ ਸੁਭਾਏ ਉਦਾਸੀ। ਇੱਕ ਭਾਈ ਬਾਲਾ ਜੀ ਨੇ ਜੋ ਸੱਚੇ ਪਾਤਸ਼ਾਹ ਜੀ ਦੇ ਉਦਾਸੀਨਤਾ ਵਿੱਚ ਰਹੇ ਨੇ ਅਤੇ ਮਹਾਰਾਜ ਦੀ ਸੰਗਤ ਕਰਨੇ ਕਰਕੇ। ਹਾਂਜੀ,
ਮੂਲਾ ਕੀੜ ਵਖਾਣੀਆਂ ਚਾਲਤ ਅਚਰਜ ਲੋਭਤ ਗੁਰਦਾਸੀ।
ਹਾਂ, ਇਹੋ ਦੂਜਾ ਸਿੱਖ, ਮੂਲਾ ਕੀੜ ਵਖਾਣੀਆਂ,
ਮੂਲਾ ਕੀੜ ਵਖਾਣੀਆਂ
ਨਾ ਇਹ ਭਾਈ ਮੂਲਾ ਕੀੜ ਹੈ ਜਾਤ ਜਾਂ ਗੋਤ, ਕੀੜ ਜਾਤੀ ਦਾ, ਕੀੜ ਗੋਤ ਹੈ। ਮੂਲਾ ਕਿਤਾ ਹੋਇਆ ਸੀ ਨਾ ਜਿਹੜਾ ਮਹਾਰਾਜ ਨੂੰ ਜਿਹੜਾ ਸੀ ਜਿਹੜਾ ਉਸ ਵੇਲੇ ਕਹਿੰਦਾ ਸੀ ਬਾਲੇ ਨੂੰ ਭੇਜਿਆ, ਮਰਦਾਨੇ ਨੂੰ ਭੇਜਿਆ ਸੀ ਮਹਾਰਾਜ ਨੇ, ਜਾ ਆ ਦੋ ਪੈਸੇ ਦਾ ਸੱਚ ਅਤੇ ਝੂਠ ਖਰੀਦ ਲਿਆ। ਇਸੇ ਮੂਲੇ ਖੱਤਰੀ ਕੋਲ, ਉਸ ਮੂਲੇ ਖੱਤਰੀ ਕੋਲ ਗਿਆ ਸੀ, ਉਹਨੇ ਲਿਖ ਦਿੱਤਾ ਸੀ ਮਰਨਾ ਸੱਚ ਜਿਉਣਾ ਝੂਠ। ਅਤੇ ਉਹ ਮੂਲਾ ਬਾਅਦ 'ਚ ਘਰਵਾਲੀ ਦਾ ਆਖੇ ਲੱਗ ਕੇ ਫਿਰ ਜਿਹੜਾ ਸੀ ਬੇਮੁੱਖ ਹੋ ਗਿਆ ਸੀ, ਮੁੜ ਕੇ ਸ਼ਹਿਰੀ ਜੂਣ ਪਿਆ। ਉਹ ਮੂਲਾ ਹੋਰ ਹੈ, ਇਹ ਮੂਲਾ ਦੀ ਹੋਰ ਗੱਲ ਹੈ। ਇਹ ਮੂਲਾ ਜਿਹੜਾ ਸੀ ਭਾਈ ਕੀੜ ਜਾਤੀ ਵਿੱਚੋਂ ਹੋਇਆ, ਉਹ ਸਿਆਲਕੋਟ ਦੇ ਰਹਿਣ ਵਾਲਾ ਸੀ। ਇਹ ਮੂਲਾ ਜਿਹੜਾ ਹੈ ਭਾਈ, ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸੀ ਸਿੱਖਿਆ ਧਾਰਨ ਕਰਨ ਵਾਲਾ ਗੁਰਮੁਖ ਪਿਆਰਾ ਸਿੱਖ ਹੋਇਆ ਮੁਲਕੀ, ਅਤੇ ਸਿੱਖਾਂ ਦੀ ਸੇਵਾ ਕਰਦਿਆਂ ਨੂੰ ਚਾਅ ਰਹਿੰਦਾ ਸੀ, ਕੋਈ ਸਿੱਖ ਆ ਜਾਏ ਫੜ ਕੇ ਆਪਣੇ ਘਰ ਲੈ ਜਾਣਾ ਅਤੇ ਸਰਦਾ ਨਾਲ ਸੇਵਾ ਕਰਨੀ, ਰਾਤ ਰੱਖਣਾ, ਇਉਂ ਖੁਸ਼ੀ ਲੈਂਦਾ ਸੀ ਸਿੱਖਾਂ ਦੀ ਸੇਵਾ ਕਰ ਕਰਕੇ। ਇੱਕ ਦਿਨ ਕੀ ਹੋਇਆ, ਇੱਕ ਚੋਰ ਨੇ ਦੇਖਿਆ ਵੀ ਸਿੱਖਾਂ ਦੀ ਸੇਵਾ ਕਰਦਾ ਬਹੁਤ, ਅਤੇ ਚੋਰ ਨੇ ਸਿੱਖਾਂ ਵਾਲਾ ਬਾਣਾ ਪਾ ਲਿਆ ਵੀ ਰਾਤ ਰਹਾਂਗੇ ਅਤੇ ਸਾਰਾ ਭੇਤ ਲੈ ਕੇ ਉੱਥੇ ਸਮਾਨ ਜਿਹੜਾ ਚੋਰੀ ਕਰਨ ਦਾ ਮੈਨੂੰ ਮੌਕਾ ਮਿਲੂਗਾ ਕਿ ਉਹ ਸਿੱਖਾਂ ਦੀ ਸੇਵਾ ਕਰਦਾ, ਇਹ ਰਾਤ ਮੈਨੂੰ ਰੱਖੂਗਾ ਹੀ। ਇਸ ਹਿਸਾਬ ਦੇ ਨਾਲ ਇੱਕ ਚੋਰ ਨੇ ਨਾ ਸਿੱਖਾਂ ਵਾਲਾ ਬਾਣਾ ਪਾ ਕਰਕੇ ਬਸਤਰ ਪਹਿਨ ਕੇ ਘਰ ਆ ਗਿਆ। ਭਾਈ ਮੂਲੇ ਨੇ ਸਿੱਖ ਜਾਣ ਕਰਕੇ ਜਿਹੜਾ ਸੀ ਬੜੀ ਸ਼ਰਧਾ ਨਾਲ ਸੇਵਾ ਕੀਤੀ, ਘਰ ਵਾਲੇ ਨੂੰ ਆਖਿਆ ਬਾਈ ਚੰਗੇ ਪਦਾਰਥ ਬਣਾਓ, ਹੋਈ ਸੇਵਾ, ਰਾਤ ਨੂੰ ਠਹਿਰਨ ਵਾਲੀ ਬੇਨਤੀ ਕਰ ਦਿੱਤੀ ਜੀ, ਰਾਤ ਨੂੰ ਵੀ ਸਾਂਝ ਘਰ ਠਹਿਰੋ ਬਰਾਜੋ। ਚਲੋ, ਉਹ ਤਾਂ ਇਹ ਨੀਤੀ ਲੈ ਕੇ ਆਇਆ ਹੀ ਹੋਇਆ ਸੀ ਵੀ ਰਾਤ ਠਹਿਰਨਾ ਅਤੇ ਚੋਰੀ ਕਰਨੀ ਆ, ਠਹਿਰਾਇਆ ਗਿਆ। ਅਤੇ ਜਦੋਂ ਕੋ ਦੇਖਿਆ ਵੀ ਸੌਂ ਗਏ ਦੀ ਕਰਾਤ ਹੋਈ, ਘਰਵਾਲੀ ਜਿਹੜੀ ਸੀ ਹੁਣ ਗਹਿਣੇ ਜਿਹੜੇ ਸੀ ਜਦੋਂ ਰਾਤ ਨੂੰ ਬੀਬੀਆਂ ਦਾ ਸੁਭਾਅ ਵੀ ਚਲੋ ਦਿਨ ਨੂੰ ਪਹਿ ਲੈਣੇ, ਰਾਤ ਨੂੰ ਲਾਹ ਕੇ ਰੱਖ ਦੇਣੇ ਨੇ, ਰਾਤ ਨੂੰ ਜਦੋਂ ਲਾਹ ਕੇ ਰੱਖੇ ਡੱਬਾ ਜਿਹੜਾ ਸੀ ਟੂਮਾਂ ਵਾਲਾ ਗਹਿਣਿਆਂ ਵਾਲਾ, ਇਹਨੇ ਨਿਗਾਹ ਰੱਖੀ ਵੀ ਕਿੱਥੇ ਰੱਖਿਆ। ਸੌਂ ਗਏ ਤਾਂ ਜਦੋਂ ਇਹਨੇ ਚੱਕਿਆ ਅਤੇ ਲੈ ਤੁਰਿਆ, ਜਿਹੜਾ ਗਹਿਣਿਆਂ ਵਾਲਾ ਡੱਬਾ ਸੀ ਟੂਮਾਂ ਵਾਲਾ ਤੁਰਿਆ, ਅਤੇ ਜਦੋਂ ਆਉਣ ਲੱਗਾ ਅਤੇ ਮੂਹਰੇ ਇਹਨਾਂ ਦੀ ਡਿਊਟੀ ਸੀ, ਡਿਊਟੀ ਨੂੰ ਦਰਵਾਜ਼ਾ ਲੱਗਾ ਅਤੇ ਜਿੰਦਰਾ ਲੱਗਾ ਹੋਇਆ ਡਿਊਟੀ ਨੂੰ, ਹੁਣ ਨਿਕਲਣਾ ਕੋਈ ਰਾਹ ਹੈ ਨਹੀਂ, ਉੱਥੇ ਰੁਕ ਗਿਆ, ਫਸ ਗਿਆ ਉੱਥੇ। ਅਤੇ ਖੜਕਾ ਦੜਕਾ ਹੋਇਆ, ਮੂਲਾ ਜੀ ਉੱਠੇ, ਕਹਿਣ ਲੱਗੇ ਕਿਉਂ ਅਜੇ ਤਾਂ ਰਾਤ ਆ, ਹੁਣ ਸਵੇਰੇ ਭੇਜਾਂਗੇ ਜੇ ਨਾ ਜਾਓ। ਕਹਿਣ ਲੱਗਾ ਨਹੀਂ ਨਹੀਂ ਮੈਨੂੰ ਝੂਠ ਮਾਰਿਆ, ਕਹਿੰਦਾ ਮਰੋੜੇ ਲੱਗੇ ਹੋਇਆ। ਉਹ ਕਹਿੰਦਾ ਕੋਈ ਨਹੀਂ ਫਿਰ ਸਾਡੇ ਇੱਥੇ ਵਿਹੜੇ 'ਚ ਬਹਿ ਲਓ ਮੂਲਾ, ਕਹਿੰਦਾ ਅਤੇ ਮਾਇਆ ਇਹ ਚੱਕ ਕੇ ਸਵੇਰੇ ਛੱਡ ਦੂੰਗਾ, ਮੈਨੂੰ ਸੇਵਾ ਵੀ ਦੇ ਦਿਓ। ਅਤੇ ਕਿੰਨੀ ਸਰਦਾ, ਇੱਥੇ ਵਿਹੜੇ 'ਚ ਬੈਠੋ, ਇਹ ਮੈਂ ਸਵੇਰੇ ਚੱਕ ਕੇ ਆਪੇ ਛੱਡ ਦੂੰ, ਤੁਸੀਂ ਗੱਲ ਨਾ ਕਰੋ। ਕਹਿੰਦਾ ਨਹੀਂ ਨਹੀਂ ਇੱਥੇ ਨਹੀਂ ਮੈਂ ਬਹਿ ਸਕਦਾ, ਮੈਂ ਬਾਹਰ ਜਾ ਕੇ ਕਰੂੰਗਾ, ਨਿਕਲਣਾ ਤਾਂ ਬਾਹਰ ਦਾ ਖਿਆਲ ਸੀ। ਚਲੋ ਮੂਲੇ ਨੇ ਜਿਹੜਾ ਸੀ ਦਰਵਾਜ਼ਾ ਖੋਲ੍ਹ ਦਿੱਤਾ, ਜੋ ਨਿਕਲਣ ਲੱਗਾ ਨਾ ਉਹ ਕਾਸੇ ਵਿੱਚ ਡੱਬਾ ਲਿਆ ਸੀ, ਨਿਕਲ ਕੇ ਕਿਤੇ ਡਿੱਗਿਆ ਹੇਠਾਂ, ਉਹ ਡੱਬਾ ਡਿੱਗਿਆ, ਉਹਨੂੰ ਵੇਖਿਆ ਤਾਂ ਮੇਰੇ ਉਹ ਘਰਵਾਲੀ ਵਾਲਾ ਹੈ, ਟੂਮਾਂ ਦਾ ਹੀ ਡੱਬਾ ਹੈ, ਅਤੇ ਲੈ ਚੱਲਿਆ। ਚਲੋ ਇਹਨੂੰ ਲੋੜ ਹੋਣੀ ਹੈ ਵਿਚਾਰੇ ਨੂੰ ਲੈ ਜਾਣ ਦੀ ਹੈ, ਉਹ ਕਹਿੰਦਾ ਚੱਕ ਕੇ ਆਪ ਫੜਾ ਦਿੱਤਾ, ਲੈ ਭਾਈ ਆ ਤੇਰਾ ਡੱਬਾ ਡਿੱਗ ਗਿਆ, ਇਹਨੇ ਕਿਹਾ ਵੀ ਸਾਡਾ ਇਹ, ਆ ਤੇਰਾ ਡੱਬਾ ਡਿੱਗ ਗਿਆ ਗਹਿਣਿਆਂ ਵਾਲਾ, ਲੈ ਇਹ ਪਤਾ ਨਹੀਂ ਕੀ ਆ ਇਹਦੇ 'ਚ, ਲੈ ਜਾ। ਅਤੇ ਆਖਣ ਲੱਗਾ ਵੀ ਇੱਦਾਂ ਦੇ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਮੈਂ ਤਾਂ ਸੋਚਿਆ ਮੈਨੂੰ ਪਤਾ ਨਹੀਂ ਕੀ ਸਜ਼ਾ ਮਿਲੂਗੀ, ਥਾਣੇ ਵਸਾਊਗਾ, ਕੋਈ ਤਕੜੀ ਸਜ਼ਾ ਮਿਲੇਗੀ। ਉੱਥੋਂ ਇਹਨੇ ਫਿਰ ਜਿਹੜਾ ਸੀ ਕਹਿਣ ਲੱਗਾ ਬਈ ਆਹ ਜਿਹੜਾ ਸਬਾਤ ਤੁਹਾਨੂੰ ਇਹ ਪ੍ਰਾਪਤ ਕਿੱਥੋਂ ਹੋਇਆ ਹੈ, ਗੁਰੂ ਨਾਨਕ ਦਾ ਨਾਂ ਲਿਆ, ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਅਤੇ ਉਹ ਤਾਂ ਚਲੋ ਉੱਥੋਂ ਜਿਹੜਾ ਸੀ ਲੈ ਕੇ ਚੱਲ ਗਿਆ, ਵਾਪਸ ਨਹੀਂ ਕਰਿਆ ਡੱਬਾ, ਲੈ ਗਿਆ ਚੱਲ ਗਿਆ। ਅਤੇ ਕਰਵਾ ਕੇ ਵਿਚਾਰ ਕਰਦਾ ਸਿੱਖਾਂ ਦੇ ਕਿੱਦਾਂ ਦੇ ਸੁਭਾਅ ਨੇ, ਕਿੰਨਾ ਪਰਪਕਾਰ ਇਹਨਾਂ ਦਾ, ਅੰਦਰੋਂ ਉਹ ਚੋਰੀ ਵਾਲੀ ਆਦਤ ਜਿਹੜੀ ਹੈ, ਦੋ ਸੰਕਲਪ ਉੱਠ ਰਹੇ ਨੇ, ਕਰਾਂ ਸਿੱਖ ਛੱਡ ਦਿਆਂ ਜਾਂ ਸਿੱਖਾਂ ਵਾਂਗੂ ਸਿੱਖਾਂ ਵਾ ਸਿੱਖੇ ਬਣ ਜਾਵਾਂ, ਚਲੋ ਉਹਦੇ ਸੰਕਲਪ ਕਲਪ ਉੱਠ ਰਹੇ ਨੇ ਘਰ। ਇੱਧਰ ਸਵੇਰੇ ਜਦੋਂ ਘਰ ਵਾਲੀ ਉੱਠੀ, ਚਲੋ ਗਹਿਣੇ ਪੈਰ ਨੇ ਹੋਣੇ ਸੀ, ਦੇਖਿਆ ਤਾਂ ਡੱਬਾ ਕੋਈ ਹੈ ਨਹੀਂ, ਕਹਿਣ ਲੱਗੀ ਰਾਤ ਚੋਰੀ ਹੋ ਗਈ ਆਪਣੇ, ਕਿਤੋਂ ਜਿਹੜਾ ਬੰਦਾ ਆਇਆ ਸੀ ਸਿੱਖੋਚ ਤਾਂ ਨਹੀਂ ਕਿਤੇ ਲੈ ਗਿਆ। ਕਹਿਣ ਲੱਗਾ ਤਾਂ ਸਿੱਖ ਵੀ ਕਿਤੇ ਚੋਰੀ ਕਰਦੇ ਆ, ਦੇਖੋ ਪੜਦਾ ਕਿਵੇਂ ਢੱਕ ਰਿਹਾ। ਘਰ ਵਾਲੀ ਨੂੰ ਕਹਿੰਦਾ ਸਿੱਖ ਕਦੇ ਗੁਰੂ ਨਾਨਕ ਸਾਹਿਬ ਦੇ ਸਿੱਖ ਨੇ ਚੋਰੀ ਨਹੀਂ ਕਦੇ ਕਰਦੇ, ਹਾਂਜੀ ਕੋਈ ਹੋਰ ਕੋਈ ਚੋਰ ਲੈ ਗਿਆ ਹੁਣ ਲੈ ਜਾਣ ਦੇ, ਅਤੇ ਸਿੱਖਾਂ ਵੱਲ ਇਹ ਸਾਰਾ ਹੋਣੇ ਨਹੀਂ ਦਿੱਤਾ, ਕਿਵੇਂ ਪੜਦਾ ਟਕਿਆ। ਇਹ ਫਿਰ ਜਦੋਂ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਗਿਆ ਨਾ, ਅਤੇ ਉਸ ਵੇਲੇ ਦੱਸੀ ਸਾਰੀ ਕਹਾਣੀ ਮੂਲੇ ਦੀ, ਕਹਿਣ ਲੱਗੇ ਤਾਨਾ ਹੀ ਮੂਲਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਤੂੰ ਕਿਵੇਂ ਸਿੱਖਾਂ ਦਾ ਬਾਣਾ ਭਾਵੇਂ ਚੋਰ ਸੀ ਪਰ ਤੂੰ ਫਿਰ ਵੀ ਸਿੱਖ ਜਾਣ ਕੇ ਪੜਦਾ ਟਕਿਆ, ਜਾਂ ਤੇਰਾ ਰੱਬ ਪੜਦਾ ਟਕਦਾ ਰਹੇਗਾ। ਗੁਰੂ ਨਾਨਕ ਸਾਹਿਬ ਨੇ ਬਚਨ ਕਰ ਦਿੱਤੇ, ਮੂੜਿਆ ਤੇਰਾ ਪੜਦਾ ਵਾਹਿਗੁਰੂ ਜਿਹੜਾ ਟਕੇਗਾ। ਇਉਂ ਇਹ ਮੂਲਾ ਕੀੜ ਜੀ ਐਸੀ ਕਰਨੀ ਵਾਲੀ ਮਹਾਂਪੁਰਖ ਗੁਰਸਿੱਖ ਹੋਇਆ ਮੂਲ ਕੀੜ, ਮੂਲਾ ਕੀੜ ਵਖਾਣੀ ਹੈ,
ਮੂਲਾ ਕੀੜ ਵਖਾਣੀ
ਹੈ, ਇਹ ਵਖਾਣੀ ਆਖੀ ਹੁੰਦਾ ਜੀ, ਮੂਲਾ ਕੀੜ ਜਾਤੀ ਦਾ ਚਲਤ
ਚਲਤ
ਅਚਰਜ
ਅਚਰਜ
ਲੁਭਤ ਗੁਰਦਾਸੀ
ਲੁਭਤ ਗੁਰਦਾਸੀ,
ਗੁਰਦਾਸੀ ਗੁਰਾਂ ਦੇ ਦਾਸ, ਗੁਰਾਂ ਦਾ ਦਾਸ ਸੀ ਭਾਈ, ਦਾਸ ਹੋ ਕੇ ਰਿਹਾ, ਕੈਸਾ ਅਚਰਜ ਵਰਤਿਆ, ਕੌਣ ਇਹਦਾ ਕੋਈ ਕਰਦਾ ਭਾਈ। ਅਤੇ ਇਹ ਇੱਕ ਲੁਭਤ ਆਪ ਜੇ ਇਹ ਗੁਰਾਂ ਦੇ ਗੁਰਦਾਸਾਂ ਦੀ ਸੇਵਾ ਕਰਨ ਵਿੱਚ ਲੁਭਾਏਮਾਨ ਰਹਿੰਦਾ, ਲੁਭਤ ਮੈਨੇ ਇਸੇ ਗੱਲ ਦਾ ਲੋਭ ਹੈ, ਇਹੀ ਲਾਲਚ ਹੈ ਬਾ ਮੈਂ ਗੁਰਸਿੱਖਾਂ ਦੀ ਸੇਵਾ ਕਰਾਂ, ਐਸਾ ਅਚਰਜ ਵਰਤਿਆ ਜੀ ਚਲਤ ਕੌਤਕ। ਹਾਂਜੀ
ਪਿਰਥਾ ਖੇੜਾ
ਖੇਡਾ
ਖੇਡਾ ਸੋਇਰੀ
ਠੀਕ
ਚਰਨ ਸਰਨ ਸੁੱਖ ਸਹਿਜ ਨਿਵਾਸੀ।
ਹਾਂ ਸੋਇਰੀ ਇੱਕ ਖਤਨੀਆਂ ਦੀ ਜਾਤ ਹੈ, ਸਾਡੇ ਪਿੰਡ ਵੀ ਹੈਗਾ ਕਸੋਰੀਆਂ ਦਾ ਲਾਣਾ, ਅਤੇ ਇੱਥੇ ਵੀ ਕਸੋਰੀ ਹੈਗਾ, MP ਬਣੇ ਨੇ ਇਹ ਜਾਤੀ ਹੈ। ਅਤੇ ਇਹ ਪਿਰਥਾ ਜਿਹੜਾ ਸੀ ਭਾਈ ਸੋਇਰੀ ਜਾਤ ਹੈ, ਪਿਰਥਾ ਅਤੇ ਖੇਡਾ ਦੋਵੇਂ ਇਸ ਜਾਤੀ ਦੇ ਨੇ, ਸੋਇਰੀ ਦੇ, ਹਾਂ ਸੋਰੀ ਜਾ ਸੋਰੀ ਜਾਤ ਹੈ ਇਹਨਾਂ ਦੀ, ਇਹ ਦੋਵੇਂ ਜਿਹੜੇ ਨੇ ਪਿਰਥਾ ਅਤੇ ਖੇਡਾ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਏ ਨੇ, ਚਰਨ ਸਰਨ ਵਿੱਚ ਰਹੇ ਨੇ, ਸਤਿਗੁਰਾਂ ਤੋਂ ਸਿੱਖੀ ਪ੍ਰਾਪਤ ਕੀਤੀ ਹੈ, ਅਤੇ ਜਿਸ ਕਰਕੇ ਸੁੱਖ ਸਹਿਜ ਨਿਵਾਸੀ ਸਹਿਜ ਸੁੱਖ ਦੇ ਨਿਵਾਸੀ ਹੋਏ ਨੇ, ਆਤਮ ਸੁੱਖ ਆਤਮ ਗਿਆਨੀ ਹੋਏ ਨੇ ਦੋਵੇਂ। ਚਲੋ
ਭਲਾ ਰਬਾਬ ਵਜਾਇੰਦਾ ਮਜਲਿਸ ਮਰਦਾਨਾ ਮੀਰਾਸੀ
ਪੜ੍ਹੋ ਸਾਰੇ ਜੀ ਮੀਰਾਸੀ ਹਾਂਜੀ ਇਸ ਤਰ੍ਹਾਂ ਭਾਈ ਮਰਦਾਨਾ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਬਹੁਤ ਸਮਾਂ ਲੰਮਾ ਸਮਾਂ ਜਿਹੜੇ ਨੇ ਬਿਤਾਇਆ ਇਹਨਾਂ ਨੇ ਤਲਵੰਡੀ ਦੇ ਹੀ ਰਹਿਣ ਵਾਲੇ ਸੀ ਸਤਿਗੁਰਾਂ ਤੋਂ ਇਹ ਜਿਹੜੇ ਨੇ ਕੋਈ ਉਮਰ 'ਚ ਵੱਡੇ ਸੀ ਅਤੇ ਇਹਨਾਂ ਦਾ ਨਾਂ ਮਰਦਾ ਨਾਂ ਅਤੇ ਆਪ ਮਹਾਰਾਜ ਨੇ ਰੱਖਿਆ ਮਾਤਾ ਜੀ ਨੂੰ ਲੈ ਕੇ ਆਈ ਹੈ ਬੱਚੇ ਮਰੀ ਜਾਂਦੇ ਨੇ ਅਤੇ ਮਰਨੇ ਕਰਕੇ ਨਾ ਅਤੇ ਬੱਚਾ ਬਚਦਾ ਨਹੀਂ ਕੋਈ ਅਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਲੈ ਇਹਦਾ ਨਾਂ ਜਿਹੜਾ ਸੀ ਨਾ ਹੁਣ ਜਦੋਂ ਲੈ ਕੇ ਆਉਣੇ ਹਜ਼ੂਰ ਕੇ ਮਰਦਾ ਨਾਂ ਹੀ ਤੁਸੀਂ ਜਿਹੜਾ ਅੱਗੇ ਤੋਂ ਰਖਾ ਦਿੱਤਾ ਕੋਲ ਹੋਣ ਕਰਕੇ ਨਾ ਮਾੜੀ ਸੰਗਤ ਵਿੱਚ ਰਿਹਾ ਜਦੋਂ ਇਹ ਨਾਂ ਜਿਹੜਾ ਸੀ ਮਰਦਾਨਾ ਇਹ ਨਾਂ ਦਿੱਤਾ ਗਿਆ ਅਤੇ ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਹਜ਼ੂਰ ਸੇਵਕ ਇਹ ਜਿਹੜਾ ਸੀ ਭਾਈ ਬਣਿਆ ਇਹਨਾਂ ਦਾ ਜਨਮ ਜਿਹੜਾ ਸੀ ਸਾਬੋ ਕੀ ਤਲਵੰਡੀ ਉੱਥੇ ਹੀ ਹੋਇਆ ਜਿੱਥੇ ਗੁਰੂ ਨਾਨਕ ਸਾਹਿਬ ਜਨਮ ਹੋਇਆ ਮਹਾਰਾਜ ਦੇ ਪਿੰਡ ਦਾ ਵਾਸੀ ਸੀ 1516 ਨੂੰ ਇਹਨਾਂ ਦਾ ਜਨਮ ਹੋਇਆ ਗੁਰੂ ਨਾਨਕ ਸਾਹਿਬ ਦਾ 1526 ਵਿੱਚ ਹੋਇਆ ਹੈ ਇਹ 1516 ਨੂੰ ਹੋਇਆ ਸੋ ਕਿੰਨੇ ਕੁ ਵੱਡੇ ਹੋਏ ਹੈ ਜੀ ਹਾਂ ਸੋ ਇੰਨਾ ਉਮਰ 'ਚ ਵੱਡੇ ਸੀ ਉਮਰ ਵਿੱਚ ਇੰਨੇ ਕੁ ਵੱਡੇ ਸੀ ਅਤੇ ਸਾਧੂ ਸੱਚੇ ਪਾਤਸ਼ਾਹ ਜੀ ਨਾਲ ਮਹਾਰਾਜ ਨੇ ਇਹਨੂੰ ਆਪਣੀ ਜਿਹੜੀ ਸੀ ਕੀਰਤਨ ਦੀ ਦਾਤ ਬਖਸ਼ੀ ਹੈ ਰਬਾਬ ਦੀ ਦਾਤ ਬਖਸ਼ਿਸ਼ ਕੀਤੀ ਹੈ ਰਬਾਬ ਜਿਹੜਾ ਸੀ ਜਿਹੜਾ ਸਾਜ਼ ਹੈ ਨਾ ਹਿੰਦੁਸਤਾਨ ਦਾ ਸਾਜ਼ ਨਹੀਂ ਸੀ ਇਹ ਸਾਜ਼ ਰਬਾਬ ਜਿਹੜਾ ਅਫਗਾਨਿਸਤਾਨ ਦਾ ਸਾਜ਼ ਸੀ ਉੱਥੋਂ ਇਹ ਕਾਢ ਆਈ ਹੈ ਰਬਾਬ ਦੀ ਅਫਗਾਨਿਸਤਾਨੀਆਂ ਦਾ ਇਹ ਸਾਜ਼ ਸੀ ਇਹਦੀ ਦਾਤ ਮਾਰਾ ਰਬਾਬ ਦੀ ਆਪ ਬਖਸ਼ਿਸ਼ ਕੀਤੀ ਮਰਦਾਨੇ ਨੂੰ ਫਿਰ ਉਸ ਰਬਾਬ ਦੇ ਰਾਹੀਂ ਜਦੋਂ ਵੀ ਮਾਰੇ ਨੇ ਕਹਿਣਾ ਮਰਦਾਨਿਆਂ ਬਾਣੀ ਆਈ ਆ ਜਦੋਂ ਬਾਣੀ ਉਤਰਦੀ ਨਾਲ ਕਹਿੰਦੇ ਚੱਲ ਰਬਾਬ ਬਜਾ ਰਬਾਬ ਵਜਾਉਂਦਾ ਫਿਰ ਜਿਹੜੇ ਵੀ ਰਾਗ ਵਿੱਚ ਮਹਾਰਾਜ ਜੀ ਗਵਾਉਂਦੇ ਅਤੇ ਉਸੇ ਰਾਗ ਨੂੰ ਭਾਈ ਗਾ ਦਿੰਦਾ ਹੈ ਇਉਂ ਇਹ ਕੀਰਤਨ ਦੀ ਦਾਤ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਮਰਦਾਨੇ ਨੂੰ ਬਖਸ਼ਿਸ਼ ਕੀਤੀ ਨਾਲ ਸਿੱਖ ਜਗਤ ਵਿੱਚ ਵੀ ਕੀਰਤਨ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ ਜਿਹੜੀ ਹੁਣ ਤੱਕ ਪ੍ਰਚਲਿਤ ਚੱਲੀ ਆ ਰਹੀ ਹੈ ਉਦੋਂ ਬਾਅਦ ਪੰਜਵੇਂ ਪਾਤਸ਼ਾਹ ਨੇ ਕੀਤੀ ਹੈ ਜਦੋਂ ਜਿਹੜੇ ਰਬਾਬੀ ਸੀ ਸੱਤਾ ਤੇ ਲਵੰਡ ਹੰਕਾਰੀ ਹੋ ਗਏ ਸੀ ਅਸੀਂ ਨਹੀਂ ਕੀਰਤਨ ਕਰਨਾ ਅਤੇ ਉਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਸਿੱਖਾਂ ਨੂੰ ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ ਸੀ ਪੰਜਵੇਂ ਪਾਤਸ਼ਾਹ ਜੀ ਨੇ ਇਉਂ ਕੀਰਤਨ ਦੀ ਦਾਤ ਗੁਰੂ ਦੋ ਸਾਹਿਬਾਨਾਂ ਪਾਸੋਂ ਆਪਾਂ ਨੂੰ ਪ੍ਰਾਪਤ ਹੋਈ ਹੈ ਸਿੱਖ ਜਗਤ ਵਿੱਚ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ 947 ਸ਼ਬਦ ਭਾਈ ਮਰਦਾਨਾ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਨੇ ਇਉਂ 947 ਸ਼ਬਦ ਸਾਰੇ ਮਰਦਾਨੇ ਤੋਂ ਗਾਵਾਏ ਕਿੰਨਿਆਂ ਭਾਗਾਂ ਵਾਲਾ ਸੀ ਉਹ ਗਾਣ ਇੰਨੀ ਬਾਣੀ ਗਾਉਣ ਦਾ ਸੁਭਾਗ ਭਾਈ ਮਰਦਾਨਾ ਜੀ ਨੂੰ ਇਹ ਪ੍ਰਾਪਤ ਹੋਇਆ ਫਿਰ ਜੀ ਜਦੋਂ ਔਰ ਐਗਜ਼ੰਪਲਰ ਵੀ ਜਿਹੜਾ ਐਗਜ਼ੰਪਲਰੀ ਜਿਹੜਾ ਰੂਪ ਸੀ ਨਾ ਉਹ ਮਰਦਾਨੇ ਨੂੰ ਦਿੱਤਾ ਜਦੋਂ ਕਿ ਗੱਲ ਬਣੀ ਮਹਾਰਾਜ ਮਰਦਾਨੇ ਨੂੰ ਉਦਾਹਰਣ ਬਣਾਉਣਾ ਮਰਦਾਨੇ ਨੂੰ ਐਗਜ਼ਾਮਪਲ ਬਣਾਉਣਾ ਕਦੇ ਕੋਟੇ ਰਾਕਸ ਕੋਲ ਭੇਜ ਦਿੱਤਾ ਰਾਕਸ ਕੋਟੇ ਰਾਕਸ ਦਾ ਉਧਾਰ ਕਰਨਾ ਸੀ ਅਤੇ ਇਹਨੂੰ ਉੱਥੇ ਭੇਜ ਦੇਣਾ ਸੱਜਣ ਠੱਗ ਵਾਲਾ ਇਵੇਂ ਭੂਮੀਆਂ ਚੋਰ ਵਾਲੀ ਗੱਲ ਹੈ ਜਾਂ ਕਾਰੂ ਦੇਸ਼ ਵਿੱਚ ਗਏ ਨੇ ਉੱਥੇ ਬਹੁਤ ਸਾਰੇ ਜਾਦੂਗਰੀ ਬਹੁਤ ਚੱਲਦੇ ਸੀ ਕਾਰੂ ਦੇਸ਼ ਵਾਲਿਆਂ ਨੇ ਇਹਨੂੰ ਭੇਡੂ ਬਣਾ ਲਿਆ ਮਰਦਾਨੇ ਨੂੰ ਭੇਡੂ ਬਣਾ ਕਰਕੇ ਜਿਹੜਾ ਸੀ ਰੁਕਿਆ ਹੋਇਆ ਅਤੇ ਲੈਣ 'ਤੇ ਪਾਣੀ ਗਿਆ ਹੋਇਆ ਸੀ ਬਣ ਕੇ ਬੈਠਾ ਭੇਡੂ ਅਤੇ ਆਇਆ ਕੋਈ ਨਹੀਂ ਮਰਜ ਗਏ ਨੇ ਦੇਖਿਆ ਤਾਂ ਰੱਸੀ ਨਾਲ ਬੱਧਾ ਹੋਇਆ ਉੱਥੇ ਭੇਡੂ ਬਣਾ ਕਰਕੇ ਜਾਦੂਗਰਨੀਆਂ ਨੇ ਮਾਨੇ ਪੁੱਛਿਆ ਸਾਡਾ ਇੱਥੇ ਬੰਦਾ ਆਇਆ ਸੀ ਪਾਣੀ ਲੈਣ ਬੰਦਾ ਕੋਈ ਨਹੀਂ ਆਇਆ ਇੱਥੇ ਅਤੇ ਵੇਖ ਲਓ ਸਾਡੇ ਘਰ ਤਲਾਸ਼ੀ ਕਰ ਲਓ ਅਤੇ ਇਹ ਬਣਿਆ ਸੀ ਬੰਨਿਆ ਅਤੇ ਭੇਡੂ ਬਣਾ ਕੇ ਬੰਨਿਆ ਸੀ ਉਹਨੇ ਜਾਦੂਗਰਨੀਆਂ ਨੇ ਜਦੋਂ ਮਾਰੀ ਕੋਲ ਆਏ ਚਾਨਣ ਸੁੰਘਿਆ ਭੇਡੂ ਵਾਂਗੂ ਉੱਦਾਂ ਹੀ ਸੁੰਘਣਾ ਕੀਤਾ ਅਤੇ ਪਹੁੰਚੇ ਜੇ ਮਾਰੇ ਫੁਕਾਰੇ ਮਾਰੇ ਮਾਰ ਛਡਾਓ ਮੈਨੂੰ ਬੋਲ ਤਾਂ ਹੁਣ ਬਦਲ ਗਿਆ ਜੀਵਨ ਪਰ ਜਾਣਦਾ ਵੀ ਮੇਰੇ ਮਹਾਰਾਜ ਆ ਗਏ ਨੇ ਮੈਨੂੰ ਬਣਾ ਤਾ ਇਹਨਾਂ ਨੇ ਆਹ ਕੁਛ ਬਚਾਓ ਹੁਣ ਫੁੰਕਾਰੇ ਮਾਰਦਾ ਜਿਵੇਂ ਭੇਡੂ ਬੋਲਦਾ ਉਹਦਾ ਬੋਲਦਾ ਹੈ ਮਿਆਂਕਦਾ ਹੈ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਬਾਲੇ ਨੂੰ ਚੰਗਾ ਐਂ ਕਰ ਇਹਦੇ ਛਿੱਟੇ ਸਤਨਾਮ ਕਹਿ ਕੇ ਨਾ ਜਲਦੀ ਛਿੱਟੇ ਮਾਰੋ ਅਤੇ ਜਿਹੜਾ ਸੀ ਭਾਈ ਉਹ ਛਡਾ ਦਿੱਤਾ ਅਤੇ ਮਹਾਰਾਜ ਚੰਗਾ ਪਾਣੀ ਲੈਣ ਭੇਜਿਆ ਸੀ ਭੇਡੂ ਬਣਾ ਦਿੱਤਾ ਇਹਨਾਂ ਲੋਕਾਂ ਨੇ ਮੈਨੂੰ ਅਤੇ ਇਉਂ ਹਰ ਗੱਲ 'ਚ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹਨੂੰ ਉਦਾਹਰਨ ਬਣਾਇਆ ਕਦੇ ਭੁੱਖ ਲਵਾ ਦਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਇਉਂ ਮਰਦਾਨੇ ਦੇ ਨਾਲ ਮਹਾਰਾਜ ਇੰਨਾ ਪਿਆਰ ਹੈ ਅਕਸਰ ਪਿਆਰ ਦਾ ਦੇਖੋ ਜਿਹੜਾ ਅਸੀਂ ਅਖੀਰ 'ਤੇ ਜਾ ਕੇ ਵੀ ਜਦੋਂ ਇਹਨਾਂ ਦਾ ਅੰਤਿਮ ਸਮਾਂ ਆਇਆ ਨਾ ਮੈਨੂੰ ਕਹਿੰਦਾ ਸੱਚੇ ਪਾਤਸ਼ਾਹ ਅੰਤ ਸਮੇਂ ਹੁਣ ਮੇਰੇ ਕੋਲ ਸੀ ਮੈਨੂੰ ਬਹੁਤ ਇਸ ਗੱਲ ਦਾ ਮਾਣ ਹੈ ਮੇਰਾ ਗੁਰਦੇਵ ਮੇਰੇ ਕੋਲ ਹੈ ਅਤੇ ਗਿਆਨ ਤਾਂ ਕਰਾਈ ਦਿੱਤਾ ਸੀ। ਨਾ ਸੱਚੇ ਪਾਤਸ਼ਾਹ ਮੈਨੂੰ ਕਬਰਾਂ 'ਚ ਨਾ ਪਾ ਦਿਓ, ਕਿਤੇ ਮੱਟੀਆਂ 'ਚ ਨਾ ਪਾ ਦਿਓ, ਆਪਣੇ ਹੱਥੀਂ ਸੰਸਕਾਰ ਕਰਿਓ। ਇਉਂ ਫਿਰ ਸਤ ਸੱਚੇ ਪਾਤਸ਼ਾਹ ਜੀ ਨੇ ਇਹਦਾ ਅੰਤਮ ਸਮਾਂ ਜਾਣ ਕਰਕੇ ਅਫਗਾਨਿਸਤਾਨ ਵਿੱਚ ਇਹਨੇ ਸਰੀਰ ਛੱਡਿਆ। ਅਫਗਾਨਿਸਤਾਨ ਵਿੱਚ ਕੁਰਮ ਦਰਿਆ ਹੈ ਨਾ, ਕੁਰਮ ਦਰਿਆ ਦੇ ਕਿਨਾਰੇ ਇੱਕ ਨਗਰ ਹੈ, ਉਹ ਨਗਰ ਦਾ ਨਾਮ ਹੀ ਕੁਰਮੇ ਹੈ, ਕੁਰਮ ਨਗਰ। ਇੱਥੇ ਇਹਨੇ ਸਰੀਰ ਛੱਡਿਆ ਹੈ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਸੰਸਕਾਰ ਕੀਤਾ ਹੈ। ਸੋ 13 ਮਗਰ ਵਾਲੇ ਦਿਨ ਸਰੀਰ ਛੱਡਿਆ ਇਹਨਾਂ ਨੇ, ਉਦੋਂ 13 ਮਗਰ ਸੀ। ਸੰਮਤ ਜਿਹੜਾ ਸੀ 1591 ਨੂੰ ਜਨਮ ਹੋਇਆ, 1516 ਨੂੰ ਅਤੇ ਸਰੀਰ ਛੱਡਿਆ, 1591 ਨੂੰ ਪਾਈ ਸਰੀਰ ਛੱਡਿਆ ਅਤੇ ਇਉਂ ਸਤਿਗੁਰਾਂ ਨੇ ਸੰਸਕਾਰ ਕੀਤਾ ਹੈ ਆਪ। ਅਤੇ ਇਹਨੂੰ ਮਾਣ ਵੇਖੋ ਕਿੰਨਾ ਬਖਸ਼ਿਆ, ਜਿੱਥੇ ਇਹਨਾਂ ਕੀਰਤਨ ਦੀ ਦਾਤ ਬਖਸ਼ੀ ਸਤਿਗੁਰਾਂ ਨੇ, ਇਹਦੇ ਨਾਂ 'ਤੇ 3 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਰਜ ਕੀਤੇ ਨੇ, ਜਿਹੜੇ ਕਿ ਮਰਦਾਨੇ ਦੇ ਨਾਂ 'ਤੇ ਆਉਂਦੇ ਮੰਨੇ ਗਏ ਨੇ, ਫਿਰ ਵਿਹਾਗੜੇ ਦੀ ਵਾਰ ਵਿੱਚ ਆਉਂਦੇ ਨੇ। ਉੱਥੇ ਉਹਨਾਂ ਮਰਦਾਨਾ ਪਹਿਲਾ ਅਤੇ ਪਾਠੀ ਕਰੀ ਮਰਦਾਨਾ ਇੱਕ, ਉਹ ਪਾਠ ਇਉਂ ਕਰੀ ਜਾਂਦੇ ਨੇ। ਸੋ ਉੱਥੇ ਮਰਦਾਨਾ ਇੱਕ ਨਹੀਂ ਕਹਿਣਾ, ਕੀ ਕਹਿਣਾ,
ਮਰਦਾਨਾ ਪਹਿਲਾ
ਕਹਿਣਾ ਜਦੋਂ ਪਾਠ ਆਵੇ। 3 ਸ਼ਬਦ ਮਰਦਾਨੇ ਦੇ ਨਾਂ 'ਤੇ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਦਰਜ ਕੀਤੇ ਨੇ, ਇਹਨੂੰ ਮਾਣ ਦਿੱਤਾ। ਉਹ ਮਰਦਾਨਾ ਹੁਣ ਭਾਈ ਮਿਰਾਸੀ ਸੀ ਭਾਵੇਂ ਜਾਤੀ ਦਾ, ਭਲਾ ਰਬਾਬ ਵਜਾਇੰਦਾ, ਭਲਾ ਹੈ ਭਾਈ, ਬਹੁਤ ਸੋਹਣੀ ਰਬਾਬ ਵਜਾਉਂਦਾ ਹੈ। ਅਤੇ ਮਜਲਸ ਮਰਦਾਨਾ ਮੀਰਾਸੀ,
ਮਜਲਸ ਮਰਦਾਨਾ ਮੀਰਾਸੀ,
ਮਜਲਸ ਨਾਮ ਦਾ ਦੀਵਾਨ ਸਭਾ, ਜੋ ਦੀਵਾਨ ਲੱਗਦੇ ਅਤੇ ਇਹ ਗਾਉਂਦਾ ਭਾਈ, ਵੇਖ ਲਓ ਵੀ ਧੰਨ ਸੀ ਉਹਦੀ ਰਚਨਾ, ਜਿਹਨੇ 947 ਸ਼ਬਦ ਗਾਏ, ਪਰ ਰਬਾਬ ਵੀ ਧੰਨ ਸੀ। ਹਾਂਜੀ, ਗਾਉਂਦੇ ਵੀ ਸੀ ਮਹਾਰਾਜ ਆਪ ਗਾਉਂਦੇ, ਨਾਲ ਇਹਨੂੰ ਗਾਉਣ ਲਾਉਂਦੇ, ਰਬਾਬ ਵੀ ਵਜਾਉਂਦੇ, ਮਿਲ ਕੇ ਗਾਉਂਦੇ ਦੋਵੇਂ ਹੁਣ ਕੰਮ। ਹਾਂ, 947 ਨਹੀਂ, ਸਾਰੇ ਗੁਰੂ ਗ੍ਰੰਥ ਸਾਹਿਬ ਅੱਡ ਅੱਡ ਰਾਗਾਂ 'ਚ ਆਉਂਦੇ ਨੇ। ਹਾਂ, ਇਹ ਤਾਂ ਇਹ ਵਿਹਾਗੜੇ ਦੀ ਵਾਰ ਵਿੱਚ ਆਇਆ, ਜਿਹੜੇ 3 ਸ਼ਬਦ ਆਏ ਨੇ ਮਰਦਾਨੇ ਦੇ, ਵਿਹਾਗੜੇ ਦੀ ਵਾਰ 'ਚ ਆਉਂਦੇ ਨੇ 3 ਉੱਥੇ ਇਕੱਠੇ ਹੀ। ਹਾਂ, ਚਲੋ।
ਪਿਰਥੀ ਮਲ ਸਹਿਗਲ ਭਲਾ, ਰਾਮਾ ਡਿੱਡੀ ਭਗਤ ਅਭਿਆਸੀ।
ਇਹ ਦੇਖੋ ਪੁਰਾਣੇ ਨਾਂ ਨੇ ਸਿੱਖਾਂ ਦੇ, ਕਿਹੋ ਜਿਹੇ ਪਿਆਰੇ ਨਾਂ ਨੇ। ਪਿਰਥੀ ਮਲ ਹੈ ਜੀ, ਸਹਿਗਲ ਜਾਤੀ ਆ, ਸਹਿਗਲ ਗੋਤਾ ਹੈ, ਬੜਾ ਭਲਾ ਵਾ ਵੈ। ਦੂਜਾ ਸਿੱਖ ਰਾਮਾ ਡਿੱਡੀ, ਰਾਮਾ ਨਾਂ ਹੈ, ਡਿੱਡੀ ਗੋਤਾ। ਹਾਂਜੀ, ਰਾਮਾ ਨਾਂ ਹੈ, ਡਿੱਡੀ ਨਾਂ ਨਾ ਲਿਖ ਲਿਓ ਕਿਤੇ ਵੀ ਡਿੱਡੀ ਸਿੱਖ ਹੋਇਆ ਕੋਈ, ਡਿੱਡੀ ਜਾਤੀ ਆ, ਖੱਤਰੀਆਂ ਦੀ ਜਾਤ ਹੈ ਵੀ। ਇਹ ਵੀ ਭਾਈ ਬੜੇ ਅਭਿਆਸੀ ਸਿੱਖ ਹੋਏ ਨੇ, ਪਿਰਥੀ ਮਲ ਸਹਿਗਲ ਜਾਤੀ ਦਾ ਹੈ ਅਤੇ ਬੜਾ ਭਲਾ ਹੈ, ਰਾਮਾ ਜਿਹੜਾ ਭਾਈ ਡਿੱਡੀ ਜਾਤੀ ਨਾਲ ਸੰਬੰਧਿਤ ਹੈ, ਬੜੇ ਅਭਿਆਸੀ ਸਿੱਖ ਹੋਏ ਨੇ, ਭਗਤੀ ਕੀਤੀ ਹੈ, ਕਮਾਈ ਹੈ, ਗੁਰੂ ਨਾਨਕ ਸਾਹਿਬ ਦੀ ਕਮਾਈ ਇਹਨਾਂ ਨੇ ਕੀਤੀ ਹੈ। ਹਾਂਜੀ,
ਦੌਲਤ ਖਾਂ ਲੋਧੀ ਭਲਾ,
ਹਾਂ ਭਲਾ ਹੀ ਪੜ੍ਹਨਾ, ਠੀਕ।
ਹਾਂਜੀ, ਭਲਾ ਹੋਆ ਜਿੰਦ ਪੀਰ ਅਭੀ ਨਸੀ ਇਬਨਸੀ।
ਹਾਂ, ਪੜ੍ਹੋ ਸਾਡੇ, ਦੌਲਤ ਖਾਂ ਲੋਧੀ ਭਲਾ,
ਦੌਲਤ ਖਾਂ ਲੋਧੀ ਭਲਾ,
ਹੋਆ ਜਿੰਦ ਪੀਰ ਅਵਿਨਾਸੀ,
ਹੋਆ ਜਿੰਦ ਪੀਰ ਅਵਿਨਾਸੀ।
ਇਹ ਦੌਲਤ ਖਾਂ ਜਿਹੜਾ ਸੀ ਭਾਈ, ਇਹ ਲੋਧੀਆਂ ਦੀ ਜਦੋਂ ਰਾਜ ਹੋਇਆ ਨਾ ਹਿੰਦੁਸਤਾਨ 'ਤੇ, ਲੋਧੀ ਵੰਸ਼ ਦਾ ਇਹਨਾਂ ਦਾ ਵਟਕਾ ਜਿਹੜਾ ਸੀ ਇਬਰਾਹਿਮ ਲੋਧੀ ਸੀ, ਇਬਰਾਹਿਮ ਲੋਧੀ ਦਿੱਲੀ 'ਤੇ ਉਹਨੇ ਰਾਜ ਕੀਤਾ। ਜਦੋਂ ਉਹ ਰਾਜਾ ਹੋਇਆ ਨਾ ਇਬਰਾਹਿਮ ਲੋਧੀ, ਤਾਂ ਉਹਨੇ ਜਿਹੜਾ ਸੀ ਇਹਨੂੰ ਦੌਲਤ ਖਾਂ ਲੋਧੀ ਨੂੰ ਪੰਜਾਬ ਦਾ ਗਵਰਨਰ ਥਾਪ ਕੇ ਭੇਜਿਆ। ਪੰਜਾਬ ਦਾ ਗਵਰਨਰ ਸੀ ਉਸ ਵੇਲੇ ਦੌਲਤ ਖਾਂ ਲੋਧੀ। ਸੁਲਤਾਨਪੁਰ ਜਿਹੜਾ ਸੀ ਥਾਂ, ਜਿਹੜੀ ਸੁਲਤਾਨਪੁਰ ਦੀ ਜਗ੍ਹਾ ਸੀ ਉਹ ਲੋਧੀ, ਤਾਂ ਹੀ ਨਾਲ ਉਹਨਾਂ ਦਾ ਨਾਂ ਪਿਆ ਸੁਲਤਾਨਪੁਰ ਲੋਧੀ, ਦੌਲਤ ਖਾਂ ਕਰਕੇ ਨਾ। ਇਹਨੇ ਜਿਹੜੀ ਸੀ ਇਹਨੂੰ ਜਿਹੜਾ ਸੀ ਸੁਲਤਾਨਪੁਰ ਦਾ ਏਰੀਆ ਇਹਨੂੰ ਜਗੀਰ ਵਜੋਂ ਦਿੱਤਾ ਸੀ ਦੌਲਤ ਖਾਂ ਨੂੰ ਇਬਰਾਹਿਮ ਲੋਧੀ ਨੇ। ਇਸ ਕਰਕੇ ਇਹਨੇ ਰਿਹਾਇਸ਼ ਜਿਹੜੀ ਸੀ ਸੁਲਤਾਨਪੁਰ ਵਿਖੇ ਨੇ ਆਪਣੀ ਰੱਖੀ, ਉਹ ਜਗੀਰ ਹੋਣ ਕਰਕੇ ਸੀ ਸਾਰੇ ਪੰਜਾਬ ਦਾ ਗਵਰਨਰ, ਅਤੇ ਰਿਹਾਇਸ਼ ਆਪਣੀ ਸੁਲਤਾਨਪੁਰ ਲੋਧੀ, ਸੁਲਤਾਨਪੁਰ ਰੱਖਣੀ ਕਰਕੇ ਨਾ ਉੱਥੇ ਲੋਧੀ ਇਸ ਕਰਕੇ ਪੈ ਗਿਆ। ਅਤੇ ਇਉਂ ਜਿਹੜਾ ਸੀ ਬਾਬਰ ਦੇ ਫਿਰ ਨੇੜੇ ਹੋਇਆ ਹੈ ਕਾਫੀ ਗਵਰਨਰ, ਇਹਨੇ ਜਿਹੜਾ ਸੀ ਸਾਰੀ CID ਪੰਜਾਬ ਦੀ ਬਾਬਰ ਨੂੰ ਦਿੰਦਾ ਰਿਹਾ ਵੀ ਹਮਲਾ ਕਰਦੇ ਲੁੱਟ ਪੰਜਾਬ ਨੂੰ ਆ ਕਰਕੇ, ਇਹਦਾ ਪ੍ਰੇਰਿਆ ਹੋਈ ਬਾਬਰ ਜਿਹੜਾ ਸੀ ਪੰਜਾਬ ਦੇ ਉੱਤੇ ਹਮਲਾ ਕਰ, ਇਹਨੇ ਕੀਤਾ ਲੁੱਟਿਆ ਪੰਜਾਬ ਨੂੰ। ਫਿਰ ਇਹ ਜਿਹੜਾ ਸੀ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਭੈਣ ਨਾਨਕੀ ਜੀ ਇਸੇ ਨਗਰ ਵਿਖੇ ਵਿਆਹੇ ਹੋਏ ਸੀ, ਸੁਲਤਾਨਪੁਰ ਵਿਖੇ, ਅਤੇ ਕਾਫੀ ਸਮਾਂ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਵਿਖੇ ਨੇ ਰਹਿ ਰਹੇ ਨੇ। 22 ਸਾਲ ਦਾ ਜ਼ਿਕਰ ਆਉਂਦਾ ਇਤਿਹਾਸ ਵਿੱਚ ਵੀ ਇੰਨਾ ਸਮਾਂ ਸੁਲਤਾਨਪੁਰ ਲੋਧੀ ਰਹੇ ਨੇ ਮਹਾਰਾਜ ਜੀ ਭੈਣ ਦੇ ਪਾਸ ਨਾਨਕੀ ਜੀ ਕੋਲ। ਅਤੇ ਭੜੋਈਆ ਜੈ ਰਾਮ ਸੀ ਉਹਨੇ ਜਿਹੜਾ ਸੀ ਇਹਨਾਂ ਨੂੰ ਕੰਮ ਕਾਰਜ ਪਿਤਾ ਕਾਲੂ ਜੀ ਕਹਿੰਦੇ ਕੰਮ ਕਰੂ ਕਿ ਨਹੀਂ ਕੋਈ ਕਰੂਗਾ, ਇਹਨੂੰ ਕਿਸੇ ਕੰਮ 'ਤੇ ਲਾ ਦਿਓ। ਅਤੇ ਦੌਲਤ ਖਾਨ ਦੇ ਮੋਦੀ ਖਾਨੇ ਵਿੱਚ ਇਹਨੂੰ ਨੌਕਰੀ ਦਵਾ ਦਿੱਤੀ ਜੈ ਰਾਮ ਨੇ, ਭੜੋਈਏ ਨੇ। ਦੌਲਤ ਖਾਨ ਦੇ ਪਾਸ ਮਹਾਰਾਜ ਮੋਦੀ ਖਾਨੇ ਦੀ ਕਾਰ ਕਰ ਰਹੇ ਨੇ। ਵੇਖੋ ਇੱਕ ਦਿਨ ਉਹ ਦਿਨ ਵੀ ਆ ਗਿਆ ਅਤੇ ਗਰੀਬ ਆਏ ਨੇ ਲੋਕ, ਜਿਹੜਾ ਸੀ ਜਦੋਂ 13 ਦੀ ਗਿਣਤੀ 'ਤੇ ਆ ਨਾ, 13 ਤੋਲਣ ਦੀ ਗੱਲ ਆਈ ਹੈ, ਮੈਂ 13 ਕਰਕੇ ਸਾਰਾ ਹੀ ਮੋਦੀ ਖਾਨਾ ਲਟਾ ਦਿੱਤਾ। 13 ਹੀ ਹੈ ਬਾਈ, ਇਹ ਕਲਪਕ 13 ਹੀ ਹੈ। 13 ਕਰਕੇ ਜੋ ਮੋਦੀ ਖਾਨਾ ਸਮਾਨ ਸੀ ਖੰਡ ਕਿ ਉਹ ਗਰੀਬਾਂ ਨੂੰ ਮਾਲੋ ਮਾਲ ਕਰਦਾ ਲਟਾ ਦਿੱਤਾ ਸਾਰਾ, ਇਹ ਲੁੱਟਿਆ ਹੀ ਜਾ ਰਿਹਾ ਸੀ। ਫਿਰ ਨਾਲ ਤਾਂ ਜਿਹੜੇ ਸੀ ਚੋ ਲੋਕ ਜਿਹੜੇ ਜਾ ਕਰਕੇ ਲੋਕ ਦੌਲਤ ਖਾਨ ਨੂੰ ਕਹਿੰਦੇ ਕਿਹੜਾ ਮੋਦੀ ਰੱਖਿਆ, ਖਾਲੀ ਕਰਤਾ ਮੋਦੀ ਖਾਨਾ ਤੇਰਾ, ਰਹਿ ਨਹੀਂ ਗਿਆ ਉੱਥੇ ਕੁਛ। ਅਤੇ ਇਉਂ ਕਰਕੇ ਮੁੜ ਕੇ ਜਿਹੜਾ ਸੀ ਊਜ ਲਾਉਣ ਵਾਲਿਆਂ ਨੇ ਕਿਹਾ ਕਿ ਉੱਥੇ ਤੇਰਾ ਸਾਰਾ ਜੋ ਮੋਦੀ ਖਾਨਾ ਉਹਨੇ ਛਕ ਲਿਆ ਗਿਆ, ਲੁਟਾ ਦਿੱਤਾ ਗਿਆ, ਘਾਟਾ ਪਾ ਦਿੱਤਾ ਤੇਰੇ ਮੁੰਨ 'ਤੇ। ਜਦੋਂ ਹਿਸਾਬ ਕਰਨ ਲਈ ਬੈਠੇ ਨੇ ਗੁਰੂ ਮਾਰਗ ਕਹਿੰਦੇ ਭਾਈ ਹਿਸਾਬ ਕਰ ਲਓ, ਜੈਰਾਂ ਨੂੰ ਉਲਾਂਭਾ ਦਿੱਤਾ, ਤੂੰ ਚੰਗਾ ਬੰਦਾ ਦਿੱਤਾ, ਉਹਨੇ ਸਾਰਾ ਮੋਦੀ ਖਾਨਾ ਮੇਰਾ ਲੁਟਾ ਦਿੱਤਾ, ਅਤੇ ਜਿਹੜਾ ਉਹਦਾ ਖਰਚ ਹੁਣ ਤੈਨੂੰ ਭਰਨਾ ਪਵੇਗਾ। ਜੈਰਾਮ ਨੂੰ ਵੀ ਇਸ ਗੱਲ ਦਾ ਫਿਕਰ ਹੋਇਆ ਵੀ ਹੁਣ ਮੈਂ ਕਿੱਥੋਂ ਭਰੂੰਗਾ। ਸਤਿਗੁਰੂ ਕਹਿਣ ਲੱਗੇ ਕੋਈ ਨਹੀਂ, ਉਹਨੂੰ ਕਹੋ ਹਿਸਾਬ ਤਾਂ ਕਰੇ ਬੈਠ ਕੇ, ਘਾਟੇ ਵਾਧੇ ਦਾ ਪਤਾ ਲੱਗ ਜੂਗਾ। ਅਤੇ ਜਦੋਂ ਭਾਈ ਹਿਸਾਬ ਕਰਨ ਬੈਠੇ ਨੇ, ਦੌਲਤ ਖਾਨ ਖਾਨੀ ਪੈਸਾ ਕੱਢ ਨਿਕਲਿਆ ਜਿਹੜਾ ਸੀ, ਉੱਥੋਂ ਇਹਨੂੰ ਕੋਈ ਸ਼ਰਧਾ ਬਣੀ ਵੀ ਕੋਈ ਇਹ ਆਮ ਨਹੀਂ ਹੈਗੇ, ਇਹ ਤਾਂ ਰੱਬੀ ਪੈਗੰਬਰ ਨੇ ਕੋਈ। ਹਾਂਜੀ, ਇੱਕ ਤਾਂ ਇਹ ਗੱਲ ਸੀ। ਦੂਜੀ ਗੱਲ, ਇਹਨੇ ਇੱਕ ਵਾਰੀ ਆਖਿਆ ਸੀ ਤੁਸੀਂ ਹੁਣ ਸਾਡੇ ਨਾਲ ਨਵਾਜ਼ ਪੜ੍ਹੋ, ਦੌਲਤ ਖਾਨ ਨੇ ਗੁਰੂ ਨਾਨਕ ਸਾਹਿਬ ਨੂੰ ਆਖਿਆ, ਜਾਂ ਤੁਸੀਂ ਕਹਿੰਦੇ ਵੀ ਰੱਬ ਇੱਕ ਹੈ ਸਾਰੇ ਹੈ, ਆਓ ਨਵਾਜ਼ ਪੜ੍ਹੋ, ਫਿਰ ਸਾਡੇ ਨਾਲ ਮਸੀਤ ਵਿੱਚ ਆਓ ਜੀ। ਸਤਿਗੁਰ ਸੇ ਪਾਸੇ ਨੂੰ ਨਵਾਜ਼ 'ਤੇ ਕੀ ਪਾਣੀ ਚੱਲ ਗਏ ਨੇ, ਨਾਲ ਨਮਾਜ਼ ਵਿੱਚ ਪ੍ਰਵੇਸ਼ ਹੋ ਗਿਆ, ਮਸੀਤ ਵਿੱਚ ਪ੍ਰਵੇਸ਼ ਹੋ ਗਏ ਮਹਾਰਾਜ ਜੀ। ਅਤੇ ਇਹ ਨਵਾਜ਼ ਪੜ੍ਹ ਰਹੇ ਨੇ, ਦੌਲਤ ਖਾਨ ਵੀ ਪੜ੍ਹ ਰਿਹਾ, ਕਾਜੀ ਵੀ ਪੜ੍ਹ ਰਿਹਾ, ਪੜ੍ਹ ਨਮਾਜ਼ ਸ਼ੁਰੂ ਕਰਤੀ, ਮਹਾਰਾਜ ਨੇ ਨਹੀਂ ਪੜ੍ਹੀ, ਖੜ੍ਹੇ ਰਹੇ। ਕਹਿੰਦੇ ਤੁਸੀਂ ਨਮਾਜ਼ ਕਿਉਂ ਨਹੀਂ ਕੀਤੀ, ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ, ਦੌਲਤ ਖਾਨ ਗਿਲਾ ਕੀਤਾ। ਮਹਾਰਾਜ ਕਹਿੰਦੇ ਤੁਸੀਂ ਕਿਹੜਾ ਪੜ੍ਹੀ ਸੀ, ਤੂੰ ਜਿਹੜਾ ਸੀ ਕਾਬਲੇ 'ਚ ਘੋੜੀਆਂ ਖਰੀਦਣ ਲੱਗਾ ਹੋਇਆ ਸੀ ਘੋੜੇ, ਅਤੇ ਤੇਰਾ ਮਨ ਤਾਂ ਉੱਥੇ ਗਿਆ ਹੋਇਆ ਸੀ। ਉਹਨੇ ਕਿਹਾ ਸੀ ਵਾਕਈ ਮੇਰਾ ਨਮਾਜ਼ ਪੜ੍ਹਦੇ ਦਾ ਮਨ ਜਿਹੜਾ ਸੀ ਅਤੇ ਕਾਬਲ ਵਿੱਚ ਫਿਰਦਾ ਸੀ ਘੋੜੇ ਖਰੀਦਣ, ਵੀ ਕਿੱਦਾਂ ਦਾ ਘੋੜਾ ਖਰੀਦਾਂ, ਕਿਹੋ ਜਿਹਾ ਖਰੀਦੀਏ, ਅਤੇ ਬਾਕੀ ਮੈਂ ਨਮਾਜ਼ ਪੜ੍ਹਨ ਵੇਲੇ ਮੇਰਾ ਮਨ ਉੱਥੇ ਸੀ, ਇਹਨਾਂ ਨੇ ਮੇਰੇ ਮਨ ਦੀ ਗੱਲ ਬੁੱਝ ਲਈ। ਕਾਜੀ ਨੂੰ ਕਹਿਣ ਲੱਗੇ ਤੇਰੇ ਕਾਜੀ ਨੇ ਕਿਹੜਾ ਪੜ੍ਹੀ ਹੈ, ਕਾਜੀ ਨੂੰ ਪੁੱਛ ਲਓ, ਇਹਦੀ ਤਾਜ਼ੀ ਘੋੜੀ ਸੂਈ ਸੀ, ਘੋੜੀ ਦਾ ਬੱਚਾ ਬਸੇਰਾ ਜਿਹੜਾ ਸੀ ਇਹਨੂੰ ਖਿਆਲ 'ਚ ਕਿਤੇ ਟੋਏ ਵਿੱਚ ਨਾ ਡਿੱਗ ਜਾਵੇ, ਅਤੇ ਨਮਾਜ਼ ਇਹਨੇ ਕਿਹੜੀ ਪੜ੍ਹੀ ਆ, ਪੜ੍ਹੀ ਇਹਨੇ ਵੀ ਨਹੀਂ, ਨਾ ਤੂੰ ਪੜ੍ਹੀ ਆ ਨਾ ਇਹਨੇ ਪੜ੍ਹੀ ਆ, ਅਸੀਂ ਪੜ੍ਹੀ ਆ, ਰੱਬ ਦੇ ਚਿੰਤਨ ਵਿੱਚ ਰਹੇ ਹਾਂ, ਯਾਦਗਾਰ 'ਚ ਰਹੇ ਹਾਂ। ਉੱਥੋਂ ਫਿਰ ਦੌਲਤ ਖਾਨ ਜਿਹੜਾ ਸੀ ਭਾਈ ਸਿੱਖ ਸਜਿਆ, ਇਹਦਾ ਸੇਵਕ ਬਣਿਆ ਮਹਾਰਾਜ ਜੀ। ਹੁਣ ਤੁਸੀਂ ਕਦੇ ਗਏ ਹੋਵੋਗੇ ਨਾ ਸੁਲਤਾਨਪੁਰ ਲੋਧੀ, ਅੰਤਰ ਜਾਮਤਾ ਨਾਮ ਗੁਰਦੁਆਰਾ ਹੈ, ਉਹ ਨਮਾਜ਼ ਜਿੱਥੇ ਪੜ੍ਹੀ ਸੀ ਅਤੇ ਜਿੱਥੇ 13 ਤੋਲਿਆ ਸੀ ਉੱਥੇ ਵੱਟੇ ਉਹ ਅਜੇ ਪਏ ਹੋਏ ਨੇ। ਹਾਂ ਉਹੀ ਆ ਜੀ, ਨਾ ਪਾਕਿਸਤਾਨ ਕੋਈ, ਇਹੀ ਸੁਲਤਾਨਪੁਰ ਲੋਧੀ, ਇਹਦਾ ਹੀ ਨਾਮ ਹੈ, ਇਹ ਇੱਥੇ ਗਏ ਨੇ। ਹੱਟ ਸਾਹਿਬ ਗੁਰਦੁਆਰਾ ਹੈ ਜਿੱਥੇ ਵੱਟੇ ਪਏ ਨੇ, ਮੋਦੀ ਖਾਨੇ ਦੀ ਕਾਰ ਕੀਤੀ ਹੈ, ਲੁਟਾਇਆ। ਅਤੇ ਇੱਥੇ ਮਹਾਰਾਜ ਪਾਸੇ ਨੇ ਬੜੇ ਕੌਤਕ ਕੀਤੇ ਨੇ। ਅਤੇ ਸਾਨੂੰ ਜਿਹੜਾ ਸੀ ਜਿਹੜਾ ਸੀ ਮੂਲ ਮੰਤਰ ਗੁਰਮੰਤਰ ਜੋ ਲਿਆ ਕੇ ਦਿੱਤਾ, ਇਸੇ ਨਗਰ 'ਚ ਵੇਈ ਨਦੀ ਵਗਦੀ ਉੱਥੇ ਕੋਲ ਦੀ, ਮਾਰੇ ਟੁੱਬੀ ਮਾਰੀ ਇਸ਼ਨਾਨ ਕਰਨ ਗਏ ਨੇ, 3 ਦਿਨ ਬਾਹਰ ਨਹੀਂ ਨਿਕਲੇ, ਲੋਕਾਂ ਨੇ ਪਾਇਆ ਹੋਇਆ ਰੌਲਾ ਜੀ, ਡੁੱਬ ਗਏ ਨੇ ਡੁੱਬ ਗਏ ਨੇ। ਮਾਤ ਭੈਣ ਨਾਨਕੀ ਜੀ ਨਹੀਂ ਮੰਨੇ, ਕਹਿੰਦੇ ਨਹੀਂ ਮੈਨੂੰ ਪਤਾ ਮੇਰਾ ਵੀਰ ਜਿਹੜਾ ਨਾ ਉਹ ਖੁਦਾ ਦਾ ਰੂਪ ਹੈ, ਉਹ ਤਾਂ ਡੁੱਬਿਆਂ ਨੂੰ ਤਾਰਨ ਵਾਲਾ ਹੈ, ਉਹ ਡੁੱਬਣ ਵਾਲੇ ਨਹੀਂ ਹੈਗੇ, ਉਹ ਤਾਰਨ ਵਾਲੇ ਡੁੱਬਦਿਆਂ ਨੂੰ। ਅਤੇ ਜੈ ਰਾਮ ਦੀ ਕੋਈ ਨਹੀਂ ਸੀ ਉਨੀ ਸਰਦਾ, ਉਹਨੂੰ ਚਿੰਤਾ ਵਾ, ਡਬੋਲੀਆਂ ਡਬੋਲੀਆਂ ਲਾਉਣ ਲਈ ਕੱਢਣ ਲਈ ਉੱਥੇ ਲਾਏ ਹੋਏ ਨੇ ਮਹਾਰਾਜ 'ਤੇ ਬੈਠੇ ਨੇ ਸੱਚਖੰਡ। ਤੀਜੇ ਦਿਨ ਜੋ ਵਸਤਰ ਉੱਥੇ ਪਏ ਹੋਏ ਨੇ, ਸੇਵਾਦਾਰ ਵਾਲੇ ਵਸਤਰ ਲੈ ਕੇ ਜਿਹੜਾ ਸੀ ਮਹਾਰਾਜ ਨੇ ਤੀਜੇ ਦਿਨ ਬਾਅਦ ਪ੍ਰਵੇਸ਼ ਹੋਏ ਨੇ, ਉੱਥੋਂ ਹੀ ਸਿੱਧੇ ਸੱਚਖੰਡ ਨੂੰ ਜਾ ਕਰਕੇ ਵਾਹਿਗੁਰੂ ਗੁਰਮੰਤਰ ਅਕਾਲ ਪੁਰਖ ਤੋਂ ਲੈ ਕੇ ਆਏ ਨੇ, ਅਤੇ ਮੂਲ ਮੰਤਰ ਸਤਿ ਸੱਚੇ ਪਾਤਸ਼ਾਹ ਜੀ ਲੈ ਕੇ ਆਏ ਨੇ, ਜਿਨ੍ਹਾਂ ਦੀ ਕਿਰਪਾ ਸਦਕਾ ਇਹ ਦਾਤਾਂ ਸਾਨੂੰ ਹੁਣ ਪ੍ਰਾਪਤ ਨੇ। ਵਾਹਿਗੁਰੂ ਮੰਤਰ ਪੜ੍ਹ ਪੜ੍ਹ ਕੇ ਕਿੰਨਿਆਂ ਨੂੰ ਬ੍ਰਹਮ ਗਿਆਨ ਲੋਕ ਹੋਇਆ, ਬਖਸ਼ ਗੁਰੂ ਨਾਨਕ ਸਾਹਿਬ ਜੀ ਦੀ ਮੂਲ ਮੰਤਰ ਦੁਆਰਾ ਕਿੰਨਿਆਂ ਦਾ ਛੁਟਕਾਰਾ ਹੋਇਆ। ਇਹ ਦਾਤਾਂ ਮਹਾਰਾਜ ਨੇ ਇਉਂ ਵੀ ਇਹ ਉੱਥੇ ਭਾਈ ਸੁਲਤਾਨਪੁਰ ਲੋਧੀ ਵਿਖੇ ਠਹਿਰ ਕੇ ਹੀ ਮਾਨ ਬਖਸ਼ਾਂ ਕੀਤੀਆਂ ਨੇ। ਸਾਰੇ ਸੰਸਾਰ 'ਤੇ। ਅਤੇ ਇਸ ਤਰ੍ਹਾਂ ਉਹ ਦੌਲਤ ਖਾਂ ਦਾ ਕਿਲ੍ਹਾ ਵੀ ਤੁਸੀਂ ਕਿਤੇ ਵੇਖਿਆ ਹੋਣਾ, ਨਿਸ਼ਾਨੀ ਖੜ੍ਹੀ ਹੈ ਜੀ। ਕਿਲ੍ਹੇ ਦੇ ਕੁਝ ਖੰਡਰਾਤ ਹੋ ਗਏ ਹੋਣਗੇ, ਪਰ ਅਜੇ ਕਿਲ੍ਹਾ ਕੁਝ ਹਿੱਸਾ ਉਹਦਾ ਮੌਜੂਦ ਹੈ। ਇਉਂ ਉਹ ਦੌਲਤ ਖਾਂ ਦਾ ਉੱਥੇ ਜਿਹੜਾ ਸੀ ਨਿਸ਼ਾਨੀ ਹੈਗੀ ਹੈ ਕਿਲ੍ਹੇ ਵਜੋਂ। ਇਉਂ ਮਹਾਰਾਜੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਭਾਈ ਤਾਰਿਆ ਜੀ, ਨਵਾਬ ਜਿਹੜੇ ਗਵਰਨਰ ਆਦਿਕ ਵੀ ਜਿਹੜੇ ਉਤਾਰ ਦਿੱਤੇ ਨੇ। ਜਿੰਦ ਪੀਰ ਅਵਨਾਸੇ ਹੋਆ, ਜਿੰਦ ਪੀਰ ਅਵਨਾਸੇ
ਹੋਆ, ਜਿੰਦ ਪੀਰ ਅਵਨਾਸੇ।
ਹਾਂ, ਇਉਂ ਜਿਹੜਾ ਸੀ ਕਿਸੇ ਨੇ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਜਿੰਦ ਪੀਰ ਨੂੰ ਗੁਰੂ ਧਾਰਿਆ ਸੀ, ਮਹਾਰਾਜੇ ਪਾਤਸ਼ਾਹ ਤਾਂ ਆਪ ਗੁਰੂ ਸਰੂਪ ਹੋ ਕੇ ਆਏ ਨੇ। ਇਹ ਸਾਧ ਵੇਲੇ ਦੇ ਕਹਿੰਦੇ ਰਹਿਣ ਵਾਲਾ ਸੀ ਇਹ ਜਿੰਦ ਪੀਰ। ਅਤੇ ਇਉਂ ਮਹਾਰਾਜੇ ਪਾਤਸ਼ਾਹ ਜੀ ਨੇ ਉਹ ਵੀ ਇਹਨਾਂ ਦਾ ਸਿੱਖ ਬਣਿਆ, ਜਿੰਦ ਪੀਰ ਵਰਗੇ ਵੀ ਜਿਹੜੇ ਨੇ ਸਤਿਗੁਰ ਦੇ ਮਰੀਦ ਬਣੇ।
ਬਾਬਾ ਇੱਥੇ ਠੀਕ ਕਰਨ ਵਾਲਾ ਅਵਨਾਸੀ,
ਹਾਂਜੀ
ਅਵਨਾਸੀ ਨਾ ਠੀਕ ਕਰਨ ਵਾਲਾ ਕਈ ਪੋਥੀਆਂ 'ਤੇ
ਕੀ ਆ ਉੱਥੇ
ਕੀ ਲਿਖਿਆ?
ਅਬਿਨ ਇਬਿਨ ਇਬ ਅਬਿਨਸੀ ਲਿਖਿਆ ਹੋਇਆ।
ਹਾਂ, ਅਵਨਾਸੀ ਕਰ ਦਿਓ,
ਅਵਨਾਸ
ਹੋਆ ਜਿੰਦ ਪੀਰ ਅਵਨਾਸੀ।
ਨੰਨੇ ਨੂੰ ਕੰਨਾ ਹੀ ਪਾਉਣਾ ਫਿਰ,
ਆੜਾ ਬੱਬੇ ਨੂੰ ਸਿਹਾਰੇ, ਨੰਨੇ ਨੂੰ ਕੰਨਾ, ਸੱਸੇ ਨੂੰ ਬਿਹਾਰੇ, ਅਵਨਾਸੀ ਕਰ ਦਿਓ। ਕੀ ਤੁਹਾਡੇ ਕੋਲ ਕੀ ਲਿਖਿਆ ਹੋਇਆ?
ਹੋ ਗਿਆ,
ਹਾਂਜੀ ਉਹ ਨਹੀਂ ਕੰਨਾ ਵਿਸਰਿਆ ਹੋਇਆ, ਕੰਨਾ ਲਾ ਲਓ, ਕੰਨਾ ਹੋ ਜਾਂਦਾ ਪ੍ਰੈਸ ਵਿੱਚ ਗਲਤੀ। ਅੱਗੇ ਜੀ,
ਮਾਲੋ ਮਾਂਗਾ ਸਿੱਖ ਦੋਏ, ਗੁਰਬਾਣੀ ਰਸ ਰਸ ਬਿਲਾਸੀ।
ਹਾਂ, ਦੋ ਇਹ ਸਿੱਖ ਨੇ ਮਹਾਰਾਜ, ਇੱਕ ਨੋ ਮਾਲਾ, ਇੱਕ ਨੋ ਮਾਲੋ, ਇੱਕ ਨੋ ਮਾਂਗਾ। ਗੁਰਬਾਣੀ ਦੇ ਬੜੇ ਰਸੀਏ ਨੇ, ਰਸ ਰਸੀਏ ਨੇ, ਰਸ ਵਿੱਚ ਬਾਣੀ ਭਾਈ ਬਿਲਾਸੀ। ਜਦੋਂ ਰਸ ਵਿੱਚ ਬਾਣੀ ਸੁਣਦੇ ਤਾਂ ਜਾਂਦੇ ਰਸੀ ਹੋ ਜਾਂਦੇ ਬਾਣੀ ਦੇ, ਅਤੇ ਬਾਣੀ ਦਾ ਰੂਪ ਹੋ ਨਿਬੜੇ ਨੇ ਬਿਲਾਸੀ, ਐਸੇ ਆਨੰਦ ਵਿੱਚ ਰਹੇ ਨੇ ਇਹ। ਹਾਂ, ਇਉਂ ਰਸ ਮਾਣਿਆ ਬਾਣੀ ਦਾ, ਬਾਣੀ ਭਾਈ ਸੁਣਨ ਦਾ, ਪੜ੍ਹਨ ਦਾ, ਵਿਚਾਰਨ ਦਾ ਕੋਈ ਵੱਖਰਾ ਵੱਖਰਾ ਹੈ। ਜਿਹੜੇ ਤਾਂ ਬਾਣੀ ਦਾ ਰੂਪ ਹੋ ਕਰਕੇ ਬਾਣੀ ਸੁਣਦੇ ਨੇ, ਵੇਖੋ ਨਾ ਪਾਠੀ ਦੇ ਵਿਚਾਰੇ ਬਹੁਤ ਵੀਰ ਪਾਠੀ ਪਾਠ ਕਰਦੇ ਹੋਣਗੇ, ਸਾਰਿਆਂ ਨੂੰ ਤਾਂ ਨਹੀਂ ਨਾ ਬ੍ਰਹਮ ਗਿਆਨ ਹੁੰਦਾ, ਤਾਂ ਪੜ੍ਹਨ ਦਾ ਅਤੇ ਵਿਚਾਰਨ ਦਾ ਕੋਈ ਵੱਖਰਾ। ਜਿਹੜਾ ਬਾਣੀ ਦਾ ਰੂਪ ਹੋ ਕਰਕੇ ਰਸ ਲੈਂਦਾ ਨਾ, ਚਾਹੇ ਕੀਰਤਨ ਕਰਦਾ ਚਾਹੇ ਕਥਾ ਕਰਦਾ, ਕੀਰਤਨੀਆਂ ਜੇ ਕਥਾ ਦਾ ਕੀਰਤਨ ਦਾ ਰੂਪ ਹੋ ਗਿਆ ਉਹਨੂੰ ਜ਼ਰੂਰ ਰਸ ਆਉਂਦਾ, ਕੋਈ ਕਥਾ ਵਾਲਾ ਜੇ ਕਥਾ ਕਰਦਾ ਹੈ ਕਥਾ ਦਾ ਰੂਪ ਹੋ ਜਾਂਦਾ ਜਿਹੜਾ, ਉਹ ਜ਼ਰੂਰ ਕਥਾ ਉਹਦੇ ਅਸਰ ਕਰਦੀ ਹੈ, ਕੀਰਤਨੀਆਂ 'ਤੇ ਕਰਦੀ ਹੈ। ਜਿਹੜਾ ਸਰੋਤਾ ਬਾਣੀ ਨੂੰ ਉਸ ਨਾਲ ਸੁਣਦਾ, ਰਸੀਆ ਹੋ ਕਰਕੇ ਸੁਣਦਾ, ਰਸਕ ਬਣ ਕੇ ਸੁਣਦਾ, ਅਤੇ ਉਹਦੀ ਕਾਇਆ ਕਲਪ ਹੁੰ ਕਰਦੀ ਹੈ ਭਾਈ, ਇਹ ਬਾਣੀ ਬਖਸ਼ਾਂ ਕਰਦੀ ਆ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਹਨ ਪਾਰ ਤਾਰੇ, ਐਸੀ ਹੈ ਬਾਣੀ। ਇਉਂ ਉਹਦੇ ਭਾਈ ਇਹ ਆਨੰਦ ਆਨੰਦੀ ਹੋਏ ਨੇ ਇਹ। ਮਾਲੋ ਅਤੇ ਮਾਂਗਾ,
ਮਾਲੋ ਮਾਂਗਾ
ਹੋ ਗਿਆ,
ਹਾਂਜੀ। ਸਨਮੁਖ ਕਾਲੂ ਆਸ ਧਾਰ, ਗੁਰਬਾਣੀ ਦਰਗਹਿ ਸਾਹਿਬ ਵਾਸੀ।
ਇੱਕ ਭਾਈ ਕਾਲੂ ਤਾਂ ਪਿਤਾ ਜੀ ਹੋਏ ਨੇ ਨਾ ਮਹਾਰਾਜ ਜੀ ਦੇ, ਇੱਕ ਕਾਲੂ ਸਿੱਖ ਵੀ ਹੋਇਆ, ਇਹ ਸਿੱਖ ਦੀ ਗੱਲ ਕਰ ਰਿਹਾ। ਸਨਮੁਖ ਸੁੱਖ ਹੈ ਇਹ, ਸਦਾ ਮਹਾਰਾਜ ਦੇ ਪਾਸ ਸਨਮੁਖ ਹੋ ਕੇ ਰਹਿੰਦਾ, ਕਦੇ ਬੇਮੁਖਤਾ ਨੂੰ ਨੇੜੇ ਨਹੀਂ ਹੋਣ ਦਿੱਤਾ, ਸਨਮੁਖ ਸਿੱਖ ਹੈ। ਹਾਂ, ਜੇ ਕੋ ਸਿੱਖ ਗੁਰ 'ਤੇ ਸਨ, ਜੇ ਕੋ ਸਿੱਖ ਗੁਰ 'ਤੇ ਬੇਮੁਖ ਹੋਵੇ, ਮੈਨੂੰ ਸਤਿਗੁਰ ਮੁਕਤ ਨਾ ਪਾਵੇ, ਇਹ ਬੇਮੁਖ ਨਹੀਂ ਭਾਈ, ਸਨਮੁਖ ਸਿੱਖ ਹੈ। ਇਉਂ ਕਾਲੂ ਇਹਦਾ ਨਾਂ ਹੈ। ਬੜੀ ਆਸ ਰੱਖਦਾ ਮਹਾਰਾਜ ਦੇ ਪਾਸ ਸਤਿ, ਕੋਈ ਵੀ ਆਸ ਹੈ ਸਤਿਗੁਰੂ ਜੀ ਦੇ ਸਨਮੁਖ ਜਾਣ ਕੇ, ਸਿੱਖ ਬਣ ਕੇ ਸਨਮੁਖ, ਸਤਿਗੁਰੂ ਜੀ ਪਾਸੋਂ ਆਪਣੀਆਂ ਆਸਾਂ ਰੱਖਦਾ, ਪੂਰੀਆਂ ਹੁੰਦੀਆਂ ਨੇ। ਅਤੇ ਇਉਂ ਗੁਰਬਾਣੀ ਆਸਾ ਧਾਰ ਕੇ ਗਾਉਂਦਾ, ਪੜ੍ਹਦਾ, ਵਿਚਾਰਦਾ, ਅਤੇ ਦਰਗਾਹ ਦੇ ਵਿੱਚ ਸਾਬਾਸ ਲਿੱਤੀ ਹੈ ਨੇ, ਰੇਰੇ ਦਰਗਾਹ ਕਹਿ ਨਾ ਕਹੂ, ਆਓ ਬੈਠਾ ਦੁਰ ਸੁਭ ਦਿਓ ਦੀ ਦਾਤ ਪ੍ਰਾਪਤ ਹੋਈ ਹੈ। ਇੱਥੇ ਵੀ ਮਾਣ ਮਿਲਿਆ, ਆਗਿਆ ਸੁੱਖ ਮਿਲ ਮੀਤਾ, ਪਾਤਸ਼ਾਹ ਆਨੰਦ ਪ੍ਰਭ ਕੀਤਾ, ਜਿਹਨੂੰ ਪਿੱਛੇ ਮਹਾਰਾਜ ਆਏ ਲੋਕ ਵੀ ਜਿਹਨਾਂ ਨੂੰ ਆਨੰਦ ਮਿਲਿਆ, ਅਤੇ ਅੱਗੇ ਪ੍ਰਲੋਕ ਵਿੱਚ ਵੀ ਭਾਈ ਆਨੰਦ ਮਿਲਦਾ ਹੀ ਮਿਲਦਾ, ਸਾਬਾਸ ਆਏ ਲੋਕ ਵਿੱਚ ਵੀ ਪ੍ਰਲੋਕ ਵਿੱਚ ਭਾਈ ਮਿਲੀ ਆ।
ਗੁਰਮਤਿ ਭਾਉ ਭਗਤ ਪ੍ਰਗਾਸੀ,
ਗੁਰਮਤਿ ਵਿਸਰਾਮ, ਗੁਰਮਤਿ
ਭਾਉ ਭਗਤ ਪ੍ਰਗਾਸੀ,
ਭਾਉ ਨਹੀਂ ਕਹਿਣਾ ਭਾਉ,
ਭਾਉ
ਬੜਾ ਅਰਥ ਵਿੱਚ ਫਰਕ ਪਵੇਗਾ। ਭਾਉ ਮੀਨਜ ਪ੍ਰੇਮ, ਭਾਉ ਮੈਨੇ ਪ੍ਰਕਾਰ, ਭਾਉ ਮੈਨੇ ਜਿਹੜਾ ਹੈ, ਅਤੇ ਕੰਨਾ ਨਹੀਂ ਲਾਵਾਂਗੇ ਭਾਉ ਪੜ੍ਹਾਂਗੇ ਤਾਂ ਡਰ, ਇਸ ਲਈ ਭਾਉ ਪਾਠ ਕਰਨਾ, ਭਾਉ ਭਗਤ, ਭਾਉ ਮੈਨੇ ਪ੍ਰੇਮ, ਪ੍ਰੇਮਾ ਭਗਤੀ। ਇਉਂ ਮਹਾਰਾਜ ਪਾਤਸ਼ਾਹ ਜੀ ਨੇ ਗੁਰਮਤਿ ਦੁਆਰਾ ਸਿੱਖਾਂ ਵਿੱਚ ਗੁਰਮਤਿ ਦਿੱਤੀ ਆ। ਇਉਂ ਇਹਨਾਂ ਸਿੱਖਾਂ ਨੂੰ ਭਾਈ ਪ੍ਰੇਮਾ ਭਗਤੀ ਵਿੱਚ ਲਾ ਕੇ ਗਿਆਨ ਦਾ ਪ੍ਰਕਾਸ਼ ਕਰਾਇਆ ਮਹਾਰਾਜ ਜੀ ਨੇ। ਹਾਂਜੀ,
ਭਗਤ ਜੋ ਭਗਤਾ ਓਰੀ
ਓਹਰੀ ਓਹਰੀ ਨਹੀਂ ਕਹਿਣਾ ਓ ਹਰੀ
ਸਾਡੇ ਕੋਲ ਓਹਰੀ ਓਹਰੀ
ਹਾਹਾ ਹੈਗਾ ਨਾ
ਰਾਰੀ ਨੂੰ ਸਿਆਰੀ ਹੈ ਜੀ
ਫਿਰ ਤਾਂ ਓਹਰ ਹੋ ਗਿਆ
ਓਹਰੀ
ਬਿਹਾਰੀ ਕਹਾਂ ਨਾ
ਹਾਂ ਬਿਹਾਰੀ ਹਾਂਜੀ ਬਿਹਾਰੀ ਹੈ
ਹਾਹਾ ਨਹੀਂ ਲਾ ਰਹੀ ਸੀ ਮੈਂ ਤਾਂ ਹਾਹਾ ਹੈ ਨਾ ਤੁਸੀਂ ਓਹਰੀ ਕਿਹਾ ਨਾ ਹਾਹਾ ਰਹਿ ਗਿਆ ਓਹਰੀ
ਓਹਰੀ
ਹਾਂ ਇੱਦਾਂ ਹਾਹਾ ਪੂਰਾ
ਹਾਂਜੀ
ਬਿਹਾਰੀ ਤਾਂ ਠੀਕ ਲਾਈਏ ਤੁਸੀਂ
ਭਗਤ ਜੋ ਭਗਤਾ ਓਹਰੀ
ਹੁਣ ਠੀਕ ਹੈ
ਜਾਪੂ ਵੰਸੀ ਸੇਵ ਕਮਾਵੈ
ਹਾਂ ਭਗਤ ਜੋ ਭਗਤਾ ਓਹਰੀ
ਭਗਤ ਜੋ ਭਗਤਾ ਓਹਰੀ
ਓਹਰੀ ਆ ਭਾਈ ਜਾਤ ਭਗਤ ਹੈ ਨਾਂ ਆ ਅਤੇ ਭਗਤ ਹੈ ਗੁਰੂ ਨਾਨਕ ਸਾਹਿਬ ਜੀ ਦਾ ਓਹਰੀ ਜਾਤ ਵਾਲਾ ਭਗਤ ਆ ਜੋ ਭਗਤ ਹੈ ਮਹਾਰਾਜ ਜੀ ਦਾ ਭਾਈ ਜਾਪੂ ਵੰਸੀ ਸੇਵ ਕਮਾਵੈ
ਜਾਪੂ ਵੰਸੀ ਸੇਵ ਕਮਾਵੈ
ਅਤੇ ਜਾਪੂ ਵੰਸ ਇਹਨਾਂ ਦੀ ਜਾਪੂ ਹੈ ਹਾਂਜੀ ਇਹ ਕੋਈ ਵੱਖਰਾ ਸਿੱਖ ਨਾ ਮੰਨ ਲਿਓ ਅਤੇ ਜਾਪੂ ਇਹਨਾਂ ਦੀ ਵੰਸ ਹੈ ਓਹਰੀ ਗੋਤ ਹੈ ਅਤੇ ਇਉਂ ਜਿਹੜਾ ਸੀ ਭਗਤਾ ਨਾਂ ਹੈ ਭਗਤ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੇਵਾ ਕਰਦਾ ਬੜੀ ਭਾਰੀ ਹਾਂਜੀ ਬਹੁਤ ਸੇਵਾ ਕਰਦਾ ਸੀ
ਸੀਹਾਂ ਉੱਪਲ ਜਾਣੀ ਹੈ ਗੱਜਣ ਉੱਪਲ ਸਤਿਗੁਰ ਭਾਵੈ
ਅਤੇ ਦੋ ਸਿੱਖ ਇਹ ਨੇ ਇੱਕ ਸੀਹਾਂ ਉੱਪਲ ਹੈ ਅਤੇ ਦੂਜਾ ਗੱਜਣ ਉੱਪਲ ਹੈ ਉੱਪਲ ਗੋਤ ਦੇ ਉੱਪਲ ਜਾਤੀ ਦੇ ਇਹ ਦੋ ਸਿੱਖ ਨੇ ਸੀਹਾਂ ਸਾਧੂ ਸੱਚੇ ਪਾਤਸ਼ਾਹ ਜੀ ਦਾ ਬੜਾ ਪਰਪਕਾਰੀ ਸਿੱਖ ਹੋਇਆ ਵੀ ਬਹੁਤ ਸ਼ਰਧਾ ਮਰ ਸੇ ਪਾਤਸ਼ਾਹ ਜੀ 'ਤੇ ਰੱਖਦਾ ਹੈ ਵਿਸ਼ਵਾਸ ਹੈ ਪੂਰਾ ਇੱਕ ਦਿਨ ਕੀ ਹੋਇਆ ਇਹਦੀ ਲੜਕੀ ਦਾ ਵਿਆਹ ਸੀ ਸੀਹਾਂ ਉੱਪਲ ਦੀ ਦਾ ਦੂਏ ਦਿਨ ਜੰਝ ਆਉਣੀ ਸੀ ਇਹਦਾ ਸੁਭਾਅ ਹੁੰਦਾ ਸੀ ਰਸਤੇ ਵਿੱਚ ਜਾਂਦਿਆਂ ਸਿੱਖਾਂ ਨੂੰ ਮੋੜ ਲਿਆਉਂਦਾ ਵੀ ਗੁਰੂ ਨਾਨਕ ਸਾਹਿਬ ਦੇ ਮਹਾਰਾਜ ਪਾਸ ਚੱਲੇ ਨੇ ਅਤੇ ਕੁਛ ਸੁਕਾ ਕੇ ਭੇਜਣਾ ਸੇਵਾ ਕਰਕੇ ਜਿਹੜਾ ਸੀ ਜਲ ਪਾਣੀ ਜੋ ਲੰਗਰ ਪਾਣੀ ਸੁਕਾ ਕੇ ਫਿਰ ਜਿਹੜਾ ਸੀ ਭੇਜਦਾ ਹੁਣ ਕਰਤਾਰਪੁਰ ਨੂੰ ਜਾਣ ਵਾਸਤੇ ਸੰਗਤ ਜਿਹੜੀ ਹੈ ਨਾ ਜੀ ਕਾਫੀ ਗਿਣਤੀ ਵਿੱਚ ਜਾ ਰਹੀ ਸੀ ਇਹਨਾਂ ਵੀ ਕਰਤਾਰਪੁਰ ਨੂੰ ਜਾ ਰਹੇ ਨੇ ਮਹਾਰਾਜ ਪਾਸ ਨੂੰ ਸਾਰਿਆਂ ਨੂੰ ਘਰ ਲੈ ਆਇਆ ਲਿਆ ਕੇ ਹੁਣ ਦੇਖਿਆ ਵੀ ਸੰਗਤ ਹੈ ਬਾਹਲੀ ਘਰ ਵਾਲੀ ਆਉਂਦੇ ਉਹਨੂੰ ਕਿੱਥੇ ਪ੍ਰਸ਼ਾਦਾ ਤਿਆਰ ਕਰੂਗੀ ਛੇਤੀ ਜਿਹੜੀ ਵਿਆਹ ਵਾਸਤੇ ਕੱਲ੍ਹ ਨੂੰ ਲੜਕੀ ਦਾ ਵਿਆਹ ਹੈ ਮਠਿਆਈ ਦਾ ਕੋਠਾ ਜਿਹੜਾ ਭਰਿਆ ਹੋਇਆ ਸੀ ਸਾਰੀ ਸਿਖਾਤੀ ਇਹਨਾਂ ਨੂੰ ਅਤੇ ਰਾਤ ਵੀ ਰੱਖੀ ਸਵੇਰੇ ਜਾਣ ਲੱਗੇ ਸੰਗਤ ਆ ਜਿਹੜੀ ਸਤਨਾਮ ਵਾਹਿਗੁਰੂ ਕਹਿ ਕੇ ਚੱਲ ਗਈ ਆ ਅਤੇ ਕੋਠਾ ਹੋ ਗਿਆ ਖਾਲੀ ਸਾਰੀ ਸਾਗਿਆਂ ਨੇ ਭੁੱਖੇ ਸੀ ਜ਼ਿਆਦਾ ਅਤੇ ਘਰ ਵਾਲੀ ਨੇ ਜਦੋਂ ਦੇਖਿਆ ਵੀ ਕੋਠੇ ਤਾਂ ਰਿਹਾ ਹੀ ਕੁਛ ਨਹੀਂ ਸਾਰਾ ਸੁੰਬਰ ਗਏ ਨੇ ਅਤੇ ਸਾਗੀਆਂ ਸਾਰੀਆਂ ਸੰਗਤਾਂ ਅਤੇ ਹੁਣ ਚਲੋ ਉਹਦਾ ਵੀ ਕੋਈ ਗੁੱਸਾ ਗੈਰ ਕੁਦਰਤੀ ਨਹੀਂ ਸੀ ਕਹਿਣ ਲੱਗੀ ਸਾਰਾ ਕੁਛ ਸਿਖਾ ਦਿੱਤਾ ਨਾ ਇਹਨਾਂ ਨੂੰ ਹੁਣ ਜੰਜ ਨੂੰ ਕੀ ਸਿਖਾਏਗਾ ਦੱਸ ਸਵੇਰੇ ਜੰਜ ਆਉਣੀ ਆ ਕਿਹੜੇ ਮੌਕੇ 'ਤੇ ਹਲਵਾਈ ਲਿਆ ਕੇ ਜਿਹੜਾ ਮੌਕੇ 'ਤੇ ਹਠਵਾ ਜਿਹੜੀ ਆ ਮਠਿਆਈ ਤਿਆਰ ਹੋ ਜਾਵੇਗੀ ਸੀਆਂ ਕਹਿਣ ਲੱਗਾ ਕੁਝ ਵਿਸ਼ਵਾਸ ਵੀ ਰੱਖ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਮਠਿਆਈ ਨਹੀਂ ਦੇਣਗੇ ਹਲਵਾਈਆਂ ਦੇ ਹਲਵਾਈ ਜਿਹੜੇ ਕਿੱਕਰਾਂ ਤੋਂ ਦਰਖਤਾਂ ਤੋਂ ਹਲਵਾਈਆਂ ਝਾੜ ਸਕਦੇ ਨੇ ਤੂੰ ਮਾੜਾ ਭਰੋਸਾ ਤਾਂ ਰੱਖ ਦਰਵਾਜ਼ਾ ਢੋਇਆ ਹੋਇਆ ਖੜ੍ਹਾ ਹੋ ਕੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਪਾਠ ਕਰਕੇ ਅਰਦਾਸ ਕੀਤੀ ਸਾਧੂ ਸੱਚੇ ਪਾਤਸ਼ਾਹ ਨੂੰ ਤੁਸੀਂ ਉਹ ਲਾਜ ਰੱਖਣੀ ਆ ਘਰਵਾਲੀ ਥੋੜ੍ਹੀ ਡੋਲੀ ਹੋਈ ਹੈ ਮੈਨੂੰ ਤਾਂ ਭਰੋਸਾ ਹੈ ਅਤੇ ਤੁਸੀਂ ਬਖਸ਼ਿਸ਼ ਕਰ ਦਿਓ ਕੱਲ੍ਹ ਨੂੰ ਬਰਾਤ ਅੱਜ ਬਰਾਤ ਆਉਣੀ ਆ ਅਤੇ ਉਹ ਭਾਈ ਜਿਹੜਾ ਸੀ ਜਦੋਂ ਦਰਵਾਜ਼ਾ ਖੋਲ੍ਹਿਆ ਅਤੇ ਉੱਥੇ ਮਠਿਆਈ ਦੀ ਹੁਣ ਕੀ ਕਸਰ ਰਹਿਣੀ ਸੀ ਸਾਰੇ ਪਦਾਰਥ ਮਾਸੇ ਪਾਸੇ ਚੰਨ 'ਚ ਖੜ੍ਹੇ ਨੇ ਅਜੀਬ ਅਜੀਬ ਕਿਸਮ ਦੀਆਂ ਮਠਿਆਈਆਂ ਨੇ ਅਤੇ ਜਿਹੜੀਆਂ ਕਦੇ ਸੁਣੀਆਂ ਵੀ ਨਹੀਂ ਹੋਣੀਆਂ ਦੇਖੀਆਂ ਨਹੀਂ ਹੋਣੀਆਂ ਭਰਿਆ ਘਰ ਅਤੇ ਜੰਝ ਆ ਗਈ ਜੀ ਹੁਣ ਜੰਝ ਵੀ ਬਹੁਤੀ ਉਹ ਆ ਗਈ ਅਤੇ ਜ਼ਿਆਦਾ ਗਿਣਤੀ 'ਚ ਆ ਗਈ ਛੱਕ ਰਹੇ ਨੇ ਵੱਖਰਾ ਹੀ ਆਨੰਦ ਆ ਰਿਹਾ ਉਹਨਾਂ ਨੂੰ ਇਹੋ ਜਿਹੀ ਮਠਿਆਈ ਕਦੇ ਛੱਕੀ ਉਹਨੇ ਅਤੇ ਕਿਹੜੇ ਹਲਵਾਈ ਲਾਏ ਹੋਏ ਨੇ ਕਿੱਥੋਂ ਆਈ ਅੱਜ ਸਾਰੀ ਚਰਚਾ ਕੁਝ ਬੜਾ ਜਿਹੜਾ ਹੈ ਇਸ ਗੱਲ ਦਾ ਆਨੰਦ ਹੋਇਆ ਸਾਰਾ ਆਮ ਉਹਨਾਂ ਦਿਨਾਂ ਵਿੱਚ ਜੰਝ 3 ਦਿਨ ਰੱਖਦੇ ਹੁੰਦੇ ਸੀ ਅਤੇ ਭਾਈ ਸਿੰਘ ਨੇ 7 ਦਿਨ ਰੱਖੀ ਅਤੇ ਰੱਜ ਕੇ ਛਕੋ ਜੀ ਜਿਹੜੀ ਪੂਰੀ ਆਓ ਭਗਤ ਕੀਤੀ ਆ ਇਉਂ ਇਹ ਫਿਰ ਤੀਜੇ ਪਾਤਸ਼ਾਹ ਤੱਕ ਰਿਹਾ ਹੈ ਦੂਜੇ ਪਾਤਸ਼ਾਹ ਦੀ ਸਿੱਖੀ ਕਮਾਈ ਤੀਜਿਆਂ ਦੀ ਗੁਰੂ ਅਮਰਦਾਸ ਜੀ ਗੋਬਿੰਦਵਾਲ ਸਾਹਿਬ ਕਮਾਈ ਆ ਦੂਜੇ ਪਾਤਸ਼ਾਹ ਦੇ ਵੇਲੇ ਸਾਖੀ ਆਉਂਦੀ ਆ ਭਾਈ ਮਨੀ ਸਿੰਘ ਸਾਹਿਬ ਦਾ ਲਿਖਿਆ ਹੈ ਵੀ ਇਹਦੇ ਪੁੱਤਰ ਦਾ ਇੱਕਦਾਂ ਮੰਗਣਾ ਸੀ ਮੰਗਣੇ 'ਤੇ ਜਿਹੜਾ ਸੀ ਚਲੋ ਘਰ ਵਾਲੀ ਦਾ ਪਲੇਰਾ ਜਾਂ ਮੁੰਡੇ ਦਾ ਪਲੇਰਿਆ ਹੁਣ ਕਹਿੰਦੇ ਜੀ ਬੱਕਰਿਆ ਆਪਦਾ ਝਟਕੇ ਦਿਆ ਜਿਹੜਾ ਹੈ ਕਰ ਲੈ ਬੱਕਰੇ ਖਰੀਦ ਲਿਆਉਂਦੇ 200 ਗਿਣਤੀ ਥੋੜ੍ਹੀ ਨਹੀਂ ਇੰਨਾ ਖਰੀਦ ਲਿਆਉਂਦਾ ਗੁਰੂ ਅੰਗਦ ਸਾਹਿਬ ਨੂੰ ਪਤਾ ਲੱਗਾ ਬੁਲਾਇਆ ਕਹਿੰਦੇ ਸਿੰਹਾਂ ਸਤਿਗੁਰ ਨਾਨਕ ਸਾਹਿਬ ਦੀ ਸਿੱਖੀ ਕਮਾਈ ਹੋਈ ਆ ਅਤੇ ਸੇਵਾ ਚਾਹ ਚਲੋ ਇੱਥੇ ਹੈ ਕਿ ਹੁਣ ਬੱਕਰੇ ਝਟਕਾਏਗਾ ਪਾਪ ਕਰੇਗਾ ਅਤੇ ਉਹਦੀ ਚਲੋ ਥੀ ਮਹਾਰਾਜ ਨੂੰ ਪਤਾ ਸੀ ਵੀ ਇਹਦੀ ਮਜਬੂਰੀ ਆ ਵੀ ਪਰਿਵਾਰ ਦੀ ਕੋਈ ਮਨਸਾ ਹੋਣੀ ਹੈ ਮਹਾਰਾਜ ਕਹਿੰਦੇ ਜਾ ਬੱਕਰੇ ਵਾਪਸ ਕਰਦੇ ਸਾਰੇ ਅਤੇ ਕੇਵਲ ਜਿਹੜੀ ਹੈ ਦਾਲ ਰੋਟੀ ਚੌਲ ਇਹ ਸਿਖਾਉਣੇ ਨੇ ਬਸ ਇੱਦਾਂ ਹੀ ਮੰਗਣਾ ਬਣਾਉਣਾ ਸਾਰੇ ਵਾਪਸ ਕਰ ਦਿੱਤੇ ਇਉਂ ਚੌਲ ਦਾਲ ਰੋਟੀ ਖਵਾ ਕਰਕੇ ਤੁਸੀਂ ਮੰਗਣਾ ਕੀਤਾ, ਇਉਂ ਆਗਿਆਕਾਰੀ ਸਿੱਖ ਸੀ। ਫਿਰ ਐਵੇਂ ਤੀਜੇ ਪਾਤਸ਼ਾਹ ਦੇ ਵੇਲੇ ਇੱਕ ਬਹੁਤ ਵਧੀਆ ਕੌਤਕ ਵਰਤ, ਜੋ ਜਿਸ ਢੰਗ ਦਾ ਕੌਤਕ ਵਰਤ ਕੇ ਉਹ ਜੀ ਅਜੀਬ ਹੈ ਤੀਜੇ ਪਾਤਸ਼ਾਹ ਦੇ ਵੇਲੇ। ਉਹ ਕੀ ਕੌਤਕ ਵਰਤਿਆ ਕਿ ਇੱਕ ਸੇਠ ਦਾ ਪੁੱਤਰ ਸੀ ਜਿਹਦਾ ਨਾਂ ਸੀ ਪ੍ਰੇਮ, ਪ੍ਰੇਮ ਕਰਕੇ ਪਿਓ ਸੇਠ ਹੈ, ਬਹੁਤ ਅਮੀਰੀ ਹੈ। ਹੁਣ ਸੇਠਾਂ ਦੇ ਪੁੱਤਰ ਸੇਠਾਂ ਦੇ ਵਿਆਹੇ ਜਾਣੇ ਨੇ, ਉਹ ਪ੍ਰੇਮ ਆ ਗਏ ਜਿੱਥੇ ਵਿਆਹ, ਇਕੱਲਾ ਇਕੱਲਾ ਪੁੱਤਰ ਸੀ, ਅੱਗੇ ਹੋਰ ਸੇਠ ਦੇ ਵਿਆਹ ਦਿੱਤਾ ਗਿਆ। ਹੁਣ ਉਹ ਵੀ ਸੇਠ ਸੀ, ਸੇਠ ਨੇ ਭਾਈ ਸੇਠ ਨੂੰ ਪਹਿਲਾਂ ਘਰ 'ਚ ਤਾਂ ਧਨ ਦੌਲਤ ਬਹੁਤ ਸੀ, ਦਾਜ ਵੀ ਤਾਂ ਉਹਨੇ ਹੋਰ ਘਰ ਭਰ ਦਿੱਤਾ, ਅਤੇ ਮਾਲੋ ਮਾਲ ਬਥੇਰਾ ਮਾਲ ਪਹਿਲਾਂ ਹੋਰ ਬਥੇਰਾ ਆ ਗਿਆ। ਇਹ ਪ੍ਰੇਮਾ ਹੁਣ ਜਿਹੜਾ ਪ੍ਰੇਮ ਜਿਹੜਾ ਸੀ ਵਿਆਹ ਤੋਂ ਬਾਅਦ ਕੁਸੰਗਤ ਵੱਸ ਹੋ ਗਿਆ, ਪੈਸਾ ਬਹੁਤਾ ਹੋ ਜਾਣਾ ਤਾਂ ਫਿਰ ਉਹ ਪੈਸੇ ਦੀ ਜਦੋਂ ਕੋਈ ਦੁਰਵਰਤੋਂ ਕਰਨ ਲੱਗ ਜਾਏ, ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ, ਮੱਤ ਪੁੱਠੀ ਹੋ ਗਈ, ਹੋਰ ਮਾੜੇ ਤੋਂ ਮਾੜੇ ਕਰਮ ਜਿਹੜੇ ਸੀ ਕਰਨੇ ਸ਼ੁਰੂ ਕਰ ਦਿੱਤੇ, ਪਰਾਏ ਘਰਾਂ ਜਾਣ ਲੱਗ ਪਿਆ, ਜਿਸ ਕਰਕੇ ਕੋੜ ਦੀ ਬਿਮਾਰੀ ਹੋ ਗਈ, ਕੁਸੰਗਤ ਕਰਕੇ ਕੋੜ ਹੋ ਗਿਆ। ਕੋੜ ਹੋਇਆ ਤਾਂ ਹੁਣ ਭਾਈ ਪ੍ਰੇਮ ਤੋਂ ਪ੍ਰੇਮਾ ਬਣ ਗਿਆ, ਉਹ ਪ੍ਰੇਮਾ ਕਹਿ ਕੇ ਬੁਲਾਉਂਦੇ ਹਨ ਸਾਰੇ ਜਿਹੜੇ ਮਿੱਤਰ ਦੋਸਤ ਸੀ, ਜਿਹੜੇ ਕਿ ਬਰਸਾਤੀ ਡੱਡੂ ਵਾਂਗੂ ਸਾਰੇ ਭੱਜ ਛੱਡ ਕੇ ਕੋੜ ਜਾਣ ਕੇ ਸਾਰੇ ਨੱਠ ਗਏ ਨੇ ਨੇੜੇ, ਜਿਹੜੇ ਕਿ ਜੁੰਡਲੀ ਕੋਲ ਬਣੀ ਰਹਿੰਦੀ ਸੀ ਸਭ ਦੌੜ ਗਏ। ਅਤੇ ਇਉਂ ਹੁਣ ਇਹਦਾ ਕੋੜ ਦੇਖ ਕਰਕੇ ਇੱਕ ਦਿਨ ਕਿਤੇ ਘਰਵਾਲੀ ਨੂੰ ਮਖੌਲ ਕਰ ਬੈਠਿਆ, ਮਖੌਲ ਕਰਕੇ ਘਰਵਾਲੀ ਨੇ ਫਿਰ ਬੋਲੀ ਮਾਰੀ, ਕਹਿੰਦੀ ਤੂੰ ਹੀ ਮਖੌਲ ਕਰਨ ਨੂੰ ਪਿਆ ਹੋਇਆ, ਗਲਿਆ ਪਿਆ ਥਾਂ ਥਾਂ ਤੋਂ, ਕੋੜ ਹੋਇਆ ਮਖੌਲ ਕਰਦਾ। ਉਹ ਬੋਲੀ ਨਾ ਸਹਾਰੀ ਗਈ, ਅਤੇ ਬੋਲੀ ਦਾ ਜਿਹੜਾ ਸੀ ਅਤੇ ਦੂਜਾ ਇਹਨੂੰ ਜਿਹੜਾ ਦੇਖਿਆ ਵੀ ਕੋੜ ਦੀ ਬਿਮਾਰੀ ਸੂਤ ਦੀ ਬਿਮਾਰੀ ਹੈ, ਚੱਕ ਕੇ ਬਾਹਰ ਘਰੋਂ ਬਾਹਰ ਕੱਢ ਦਿੱਤਾ, ਬਾਹਰ ਮੰਜੀ ਡਾਹ ਦਿੱਤੀ, ਕਿਤੇ ਰੋਟੀ ਦਿਆ ਦੂਰੋਂ ਸੁੱਟ ਕੇ ਭੱਜਿਆ ਆਉਣਾ ਵੀ ਸਾਨੂੰ ਕੋੜ ਨਾ ਕਿਤੇ ਹੋ ਜਾਏ, ਅਜਿਹੀ ਹਾਲਤ ਹੋ ਗਈ ਆ। ਉਹ ਸਾਰਾ ਕੁਝ ਦੇਖ ਕੇ ਕਹਿਣ ਲੱਗਾ ਇਹ ਜੀਵਨ ਨਾਲ ਤਾਂ ਮੌਤ ਚੰਗੀ ਆ। ਜੰਗਲ 'ਚ ਗਿਆ, ਜਿਹੜਾ ਸੀ ਇੱਕ ਖੂਹ ਦੇ ਕਿਨਾਰੇ ਆ ਬੈਠਾ, ਸਾਲ ਮਾਰਨ ਨੂੰ ਤਿਆਰ ਹੈ ਖੂਹ ਦੇ ਵਿੱਚ ਕਿ ਜੀਵਨ ਜਿਹੜਾ ਹੈ ਇਹ ਇੱਦਾਂ ਜਿਹੜਾ ਹੈ ਤਿਆਗ ਕਰ ਦੇਣਾ। ਉਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਸੰਗਤ ਆ ਰਹੀ ਹੈ ਅਤੇ ਗੋਇੰਦਵਾਲ ਸਾਹਿਬ ਵੱਲ ਨੂੰ ਇਕੱਠੀ ਹੋ ਕਰਕੇ ਦਰਸ਼ਨਾਂ ਦੇ ਲਈ, ਅਤੇ ਧਾਰਨਾ ਪੜ੍ਹਦੇ ਆ ਰਹੇ ਨੇ, ਲਾਗੂ ਹੋਏ ਦੁਸ਼ਮਣਾਂ ਢੋਈ ਕੋਈ ਨਾ ਦੇ, ਅਤੇ ਇਹ ਜਿਹੜੀਆਂ ਨਾ ਅਤੇ ਉਹ ਪੜ੍ਹਦੇ ਆ ਰਹੇ ਨੇ। ਅਤੇ ਇਹ ਕਹਿਣ ਲੱਗਾ ਜਾ ਕੋ ਮੁਸ਼ਕਲ, ਇਹ ਪੰਕਤੀ ਪਰ ਜਾ ਕੋ ਮੁਸ਼ਕਲ ਹੱਥ ਬਣਾ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ। ਇਹ ਪੰਕਤੀਆਂ ਪੜ੍ਹਦੇ ਆ ਰਹੇ ਧਾਰਨਾ ਦੇ ਰੂਪ ਵਿੱਚ। ਅਤੇ ਜਦੋਂ ਕੋਲ ਆਏ ਕਹਿਣ ਲੱਗਾ ਚਲੋ ਸਾਲ 'ਤੇ ਮਾਰਨੀਆਂ ਲੰਘ ਜਾਣ ਦਿਓ ਇਹਨਾਂ ਨੂੰ, ਮਾਰ ਲਾਂਗੇ। ਅਤੇ ਕੋਲ ਆਇਆ ਅਤੇ ਪੁੱਛ ਵੀ ਬੈਠਾ ਅਰਥ ਸਮਝੇ, ਕਹਿਣ ਲੱਗਾ ਕਿ ਮੇਰੇ ਵਰਗੇ ਕੋੜੇ ਦਾ ਵੀ ਕੋਈ ਜਿਹੜਾ ਹੈਗਾ ਟੋਈ ਦੇਣ ਵਾਲਾ ਹੈਗਾ, ਅਤੇ ਹੁਣ ਤਾਂ ਘਰ ਦੇ ਵੀ ਸਾਰੇ ਦੁਸ਼ਮਣ ਹੋ ਗਏ ਨੇ, ਸਾਂਭਰ ਕੋਈ ਨਹੀਂ ਰਿਹਾ, ਘਰ ਵਾਲੀ ਬੋਲੀਆਂ ਮਾਰਦੀ ਆ, ਅਤੇ ਆਸਰਾ ਕੋਈ ਨਹੀਂ ਰਹਿ ਗਿਆ, ਕਿ ਮੇਰੇ ਵਰਗੇ ਕੋੜੇ ਦਾ ਵੀ ਕੋਈ ਢੋਈ ਆਸਰਾ ਦੇਣ ਵਾਲਾ ਹੈਗਾ ਸੰਗਤ ਜੀ? ਕਹਿਣਗੇ ਹਾਂ ਕਿਉਂ ਨਹੀਂ ਬਾਈ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਪਹਿਲਾਂ ਹੋਰ ਕੋੜੇ ਉੱਥੇ ਬਹੁਤ ਰੱਖੇ ਹੋਏ ਨੇ, ਸਾਰਿਆਂ ਦੇ ਸੱਚੇ ਪਾਤਸ਼ਾਹ ਨੇ ਮਾਰੇ ਬਖਸ਼ਾਂ ਕਰ ਰਹੇ, ਇਹਨਾਂ ਨੂੰ ਇਲਾਜ ਹੋ ਰਿਹਾ ਉੱਥੇ, ਤੂੰ ਵੀ ਚੱਲ ਨਾਲ ਸੰਗਤ ਦੇ ਨਾਲ ਲੈ ਤੁਰ ਤੁਰੀ ਭਾਈ। ਸੰਗਤ ਵੀ ਪਰਪਕਾਰੀ ਸੀ ਨਹੀਂ, ਕੋੜਾ ਜਾਣ ਕੇ ਕੌਣ ਕਿਉਂ ਲਈ ਜਾਂਦਾ ਸੀ, ਲੈ ਆਉਂਦਾ ਨਾਲ। ਗੋਇੰਦਵਾਲ ਸਾਹਿਬ ਜਿੱਥੇ ਹੋਰ ਭਾਈ ਕੋੜੇ ਬੈਠੇ ਸੀ ਉਹ ਸੰਗਤ ਵਿੱਚ ਛੱਡ ਦਿੱਤਾ, ਕੋੜਿਆਂ ਦੀ ਛੱਡਿਆ, ਗੁਰੂ ਅਮਰਦਾਸ ਮਹਾਰਾਜ ਨੂੰ ਦੱਸ ਦਿੱਤਾ ਮਹਾਰਾਜ ਜੀ ਇੱਦਾਂ ਕਰਕੇ ਕੋੜਾ ਸੀ ਹੋਰ ਲਿਆਂਦਾ, ਇੱਕ ਪ੍ਰੇਮਾ ਕਰਕੇ ਕੋਈ ਨਾਂ ਦੱਸਦਾ, ਅਤੇ ਇਹ ਕੋੜਿਆਂ ਵਿੱਚ ਰਹਿ ਰਿਹਾ। ਮਰ ਕਹਿੰਦੇ ਕੋਈ ਨਹੀਂ ਭਾਈ, ਜਿੱਥੇ ਹੋਰਾਂ ਦੀ ਕਲਿਆਣ ਹੋਵੇਗੀ ਹੋ ਜਾਵੇਗੀ, ਜਪਾਓ ਬਾਣੀ ਪੜ੍ਹੋ ਜਪਾਓ। ਅਤੇ ਇਹ ਕੋੜਿਆਂ ਵਿੱਚ ਰਹਿੰਦਾ ਰਹਿੰਦਾ ਇਹਨੂੰ ਹੁਣ ਹੌਸਲਾ ਹੋ ਗਿਆ, ਮਾਰੇ ਬਖਸ਼ਿਸ਼ ਕਰਨਗੇ। ਇੱਕ ਮਸਤੀ ਵਿੱਚ ਇਹਨੇ ਵੀ ਧਾਰਨਾ ਬਣਾ ਲਈ ਆਪਣੀ, ਅਤੇ ਧਾਰਨਾ ਕੀ ਸੀ? ਮੇਰਾ ਗਿਆ ਕਸੋਟਾ ਲਾਦਾ ਜੀ, ਮੇਰਾ ਗਿਆ ਕਸੋਟਾ ਲਾਦਾ, ਪੜ੍ਹ ਲਓ।
ਮੇਰਾ ਗਿਆ ਕਸੋਟਾ ਲਾਦਾ,
ਗਿਆ ਕਸੋਟਾ ਲਾਦਾ ਜੀ, ਮੇਰਾ ਗਿਆ ਕਸੋਟਾ ਲਾਦਾ,
ਗਿਆ ਕਸੋਟਾ ਲਾਦਾ ਜੀ, ਮੇਰਾ ਗਿਆ ਕਸੋਟਾ ਲਾਦਾ।
ਇਹ ਧਾਰਨਾ ਪੜ੍ਹੀ ਜਾਂਦਾ ਹੈ ਅਤੇ ਸਾਰੇ ਬੜੇ ਖੁਸ਼ ਹੁੰਦੇ ਨੇ, ਸਿੱਖ ਵੀ ਇਹ ਵਾਰ ਵਾਰ ਪੜ੍ਹਾਉਂਦੇ ਨੇ। ਮਹਾਰਾਜ ਜੀ ਨੂੰ ਆਵਾਜ਼ ਪਈ, ਮਾਰ ਕਹਿੰਦੇ ਲਿਆਓ ਵੀ ਉਹਦਾ ਕੋੜਾ, ਤੂੰ ਉਹ ਸੁਣਨੀ ਆ, ਤੂੰ ਧਾਰਨਾ ਸੁਣੀ ਆ ਉਹ ਤੋਂ। ਮੈਂ ਕਹਿੰਦਾ ਉਹ ਜਿਹੜੀ ਪਾਈਪ ਪੜ੍ਹਦਾ ਸਾਨੂੰ ਵੀ ਸੁਣਾ, ਬੜੇ ਪ੍ਰੇਮ ਨਾਲ ਪੜ੍ਹ ਕੇ ਸੁਣਾਈ। ਅਤੇ ਮਹਾਰਾਜ ਕਹਿੰਦੇ ਚੰਗਾ, ਹੁਣ ਮੈਂ ਤਾਂ ਬਖਸ਼ਿਸ਼ ਕਰਨ ਲੱਗੇ ਨੇ। ਕਹਿੰਦੇ ਜੇ ਭਾਈ ਸਵੇਰੇ ਜਿੱਥੇ ਅਸੀਂ ਇਸ਼ਨਾਨ ਕਰਾਂਗੇ ਨਾ ਚਵੱਚੇ 'ਚ, ਉਸ ਤੋਂ ਬਾਅਦ ਉਹ ਚਾਲੇ ਵਾਲਾ ਜਿੱਥੇ ਪਾਣੀ ਮਹਾਰਾਜ ਜਾਊਗਾ ਨਾ ਸਾਡਾ ਇਸ਼ਨਾਨ ਵਾਲਾ, ਉੱਥੇ ਇਹਦਾ ਇਸ਼ਨਾਨ ਕਰਾ ਕੇ ਲਿਆਇਓ ਸਵੇਰੇ। ਉੱਦਾਂ ਹੀ ਜਿੱਥੇ ਮਹਾਰਾਜ ਇਸ਼ਨਾਨ ਕੀਤਾ, ਜਿੱਥੇ ਪਾਣੀ ਠਹਿਰਦਾ ਉਹਦੇ ਵਿੱਚ ਇਹਦਾ ਇਸ਼ਨਾਨ ਕਰਾਇਆ। ਅਤੇ ਮਹਾਰਾਜ ਨੇ ਕਿਹਾ ਸੀ ਵੀ ਵਧੀਆ ਚਾਦਰ ਪਾ ਕੇ ਲਪੇਟ ਕੇ ਫਿਰ ਸਾਡੇ ਕੋਲ ਲੈ ਕੇ ਆਇਓ, ਦਰਸ਼ਨ ਕਰਾਇਓ ਇਹਨੂੰ। ਚਾਦਰ 'ਚ ਲਪੇਟ ਲਿਆਏ ਸਿੱਖ ਜਿਹੜੇ ਸੀ, ਲਪੇਟ ਕੇ ਲਿਆ ਕੇ ਮਹਾਰਾਜ ਹਜ਼ੂਰ ਜਦੋਂ ਪੇਸ਼ ਕੀਤਾ ਅਤੇ ਕੁਝ ਸਿੱਖਾਂ ਨੇ ਜਿਹੜਾ ਸੀ ਚਾਦਰ ਮੂੰਹ ਪਲਾਂ ਕਰਕੇ ਦੇਖੀ, ਕਹਿੰਦੇ ਮਹਾਰਾਜ ਤਾਂ ਲਾੜੇ ਵਰਗਾ ਹੋ ਗਿਆ, ਕਿਉਂ ਮਹਾਰਾਜ ਨੇ ਬਖਸ਼ਿਸ਼ ਕੀਤੀ, ਨਦਰ ਪਾਈ, ਕੋਹੜ ਦੂਰ ਹੋਇਆ, ਦੇਹੀ ਕੰਚਨ ਵਰਗੀ ਹੋ ਗਈ, ਅਤੇ ਲਾੜੇ ਵਰਗਾ ਤਾਂ ਲੱਗਣਾ ਹੀ ਸੀ। ਸੰਗਤ ਕਹਿੰਦੀ ਜੀ ਲਾੜੇ ਵਰਗਾ ਲੱਗਦਾ ਤਾਂ ਬਾ, ਕਹਿੰਦੇ ਜੇ ਲਾੜੇ ਵਰਗਾ ਲੱਗਦਾ ਭਾਈ ਫਿਰ ਵਿਆਹ ਕਿਹੜਾ, ਕੋਈ ਵਿਆਹੁੰਦਾ ਇਹਨੂੰ ਲੜਕੀ, ਲਾੜਾ ਬਣਾ ਦਈਏ ਫਿਰ ਇਹਨੂੰ, ਲੜਕੀ ਦਈਏ ਇਹਨੂੰ। ਫਿਰ ਹੁਣ ਸਾਰੇ ਖਿਸਕਾ ਲੱਗੇੜੇ ਫਰਮਾਇਸ਼ੀ ਸੀ ਲਾੜੇ ਵਰਗਾ ਕਹਿਣ ਵਾਲੇ ਵੀ, ਇਹਦਾ ਕੋੜਾ ਸੀ ਕਿਤੇ ਮੁੜ ਕੇ ਫਿਰ ਬਿਮਾਰੀ ਨਾ ਹੋਵੇ, ਕੌਣ ਦੇਵੇ ਭਾਈ। ਇਹ ਸਿਆਂ ਸੀ ਫਿਰ ਲਾ ਕੇ ਖੜਾ, ਅਜਲਾ ਸਿਆਂ ਉੱਪਰ ਲਿਆ, ਸਿਆਂ ਉੱਪਰ ਜੀ ਕਹਿੰਦੇ ਮਹਾਰਾਜ ਜੀ ਮੇਰੀ ਲੜਕੀ ਦਾ ਅਨੰਤ ਕਾਰਜ ਕਰ ਦਿਓ, ਮੇਰੀ ਲੜਕੀ ਹਾਜ਼ਰ ਆ। ਮਹਾਰਾਜ ਸੇ ਪਾਸਿਆਂ ਨੇ ਫਿਰ ਜਿਹੜਾ ਸੀ ਅਨੰਦ ਸਾਹਿਬ ਪੜ੍ਹ ਕੇ ਅਨੰਦ ਕਾਰਜ ਇਹਦੇ ਪ੍ਰੇਮੇ ਦੇ ਨਾਲ ਕਰ ਦਿੱਤੇ। ਅਨੰਦ ਕਾਰਜ ਉਹ ਘਰ ਵਾਲੇ ਨੂੰ ਲੱਗਿਆ ਪਤਾ, ਲੋਕਾਂ ਨੇ ਯਾਦ ਦੱਸਿਆ ਕੁੜੀ ਵਿਆਹ ਤੀ ਤੇਰੀ ਕੋੜੇ ਨੂੰ, ਗੁਰੂ ਅਮਰਦਾਸ ਜੀ ਨੇ ਆਈ ਨੱਠੀ ਗੁੱਸੇ ਵਿੱਚ, ਕਿਉਂ ਮਹਾਰਾਜ ਜੀ ਮੇਰੀ ਉਹ ਲੜਕੀ ਸੀ ਜਿਹੜੀ ਪਕੌੜਿਆਂ ਨੂੰ ਵਿਆਹਣੀ ਸੀ, ਅਤੇ ਮੇਰੀ ਲੜਕੀ ਨਾਲ ਤੁਸੀਂ ਕੋੜੇ ਨਾਲ ਵਿਆਹ ਕੇ ਬੇਇਨਸਾਫੀ ਕਰ ਦਿੱਤੀ, ਕਿਉਂ ਵਿਆਹੀ ਤੁਸੀਂ ਕੋੜੇ ਨੂੰ। ਮਹਾਰਾਜ ਕਹਿੰਦੇ ਭਲੀਏ, ਅਤੇ ਇਹਦਾ ਤਾਂ ਰੱਖ ਦੋਹਾਂ ਦੇ ਨਾਂ ਰੱਖ ਦਿੱਤੇ ਮਹਾਰਾਜ ਨੇ ਪ੍ਰੇਮੇ ਤੋਂ ਬਦਲ ਕੇ, ਲੜਕੀ ਦਾ ਨਾਂ ਰੱਖਤਾ ਮੱਥੋ, ਇਹਦਾ ਨਾਂ ਰੱਖਤਾ ਮੁਰਾਰੀ, ਪ੍ਰੇਮੇ ਦਾ ਮੱਥੋ ਮੁਰਾਰੀ ਦੋ ਨਾਂ ਰੱਖ ਦਿੱਤੇ। ਨਾਲ ਬਖਸ਼ ਕੀਤੀ ਭਾਈ ਇਹ ਜੰਮਦੇ ਧਾਮ ਨਹੀਂ ਜਾਣਗੇ, ਮੱਥੋ ਮੁਰਾਰੀ ਨਾਂ ਰੱਖ ਦਿੱਤਾ ਹੈ, ਅਤੇ ਨਾਲ ਜਿਹੜਾ ਮੱਥੋ ਮੁਰਾਰੀ ਦਾ ਜਾਪ ਵੀ ਕਰੂਗਾ ਉਹਦੀ ਮੁਕਤੀ ਹੋ ਜਾਏਗੀ, ਨਾਮ ਦੋ ਪਰਮੇਸ਼ਰ ਦੇ ਹੀ ਨੇ। ਇਉਂ ਮਹਾਰਾਜ ਕਿਹਾ ਵੀ ਇਹਨਾਂ ਦੀ ਜਿੰਨਾ ਚਿਰ ਸੰਸਾਰ ਰਹੂਗਾ ਗੱਦੀ ਚੱਲੂਗੀ, ਪੀੜਾ ਬਖਸ਼ ਦਿੱਤਾ ਨਾਲ ਮੱਥੋ ਨੂੰ ਮੁਰਾਰੀ ਨੂੰ ਬੰਜੀ ਬਖਸ਼ ਦੀ ਪ੍ਰਚਾਰਕ ਥਾਪ ਦਿੱਤੇ। ਹੁਣ ਅੱਜ ਕੱਲ੍ਹ ਜਿਹੜੀ ਆ ਰੋਹਤਕ ਉਹਨਾਂ ਦੀ ਗੱਦੀ ਜਿਹੜੀ ਆ ਨਾ ਸੀਨੇ ਪਸੀਨੇ ਚੱਲਦੀ ਆ ਰਹੀ ਹੈ, ਮੱਥੋ ਮੁਰਾਰੀ ਦੀ
ਕਿਹੜੀ ਜਗ੍ਹਾ ਜੀ?
ਰੋਹਤਕ ਸਾਹਿਬ,
ਰੋਹਤਕ।
ਅਤੇ ਇਸ ਤਰ੍ਹਾਂ ਇਹ ਸਿਆਂ ਉੱਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਤਿੰਨ ਗੁਰੂ ਪਾਤਸ਼ਾਹ ਜੀਆਂ ਦੇ ਪਾਸ ਰਹਿ ਕਰਕੇ ਐਡਾ ਪਰਉਪਕਾਰੀ ਸਿੱਖ ਹੋਇਆ। ਸੋ ਸਿਹਾਂ ਉੱਪਰ ਜਾਣੀ ਹੈ,
ਸਿਹਾਂ ਉੱਪਰ ਜਾਣੀ ਹੈ,
ਗੱਜਣ ਉੱਪਰ ਸਤਿਗੁਰ ਭਾਵੈ,
ਗੱਜਣ ਉੱਪਰ ਸਤਿਗੁਰ ਭਾਵੈ,
ਤੇ ਦੂਜਾ ਗੱਜਣ ਉੱਪਰ ਹੈ ਭਾਈ, ਸਤਿਗੁਰਾਂ ਨੂੰ ਪਾਉਂਦੇ ਨੇ ਪਿਆਰੇ ਸੀ, ਮੇਰਾ ਗਿਆ ਕਸੋਟਾ ਲਾਧਾ ਜੀ, ਭਾਵੈ ਵੀ ਜਿਹੜਾ ਸੀ ਮੇਰਾ ਰੋਗ ਜਿਹੜਾ ਸੀ, ਰੋਗ ਕਰਕੇ ਮੇਰਾ ਸਰੀਰ ਤਾਂ ਗਿਆ ਸੀ ਨਾ, ਕਸੋਟਾ ਜਿਹੜਾ ਸਰੀਰ ਸੀ, ਲਾਧਾ ਮੁੜ ਕੇ ਲੱਭ ਗਿਆ, ਆਸਾ ਸੀ ਲੱਭ ਚੱਲਿਆ ਮੈਨੂੰ, ਮੁੜ ਕੇ ਨਵੀਂ ਦੇਹੀ ਮਿਲ ਗਈ ਆ, ਮੇਰਾ ਗਿਆ ਹੋਇਆ ਸਰੀਰ ਤਾਂ ਗਿਆ ਹੀ ਸੀ ਨਾ, ਕੋੜ ਨਹੀਂ ਮਾਰ ਦੇਣਾ ਸੀ ਜਾਂ ਸਾਲ ਮਾਰ, ਮੈਨੂੰ ਤਾਂ ਤਿਆਰ ਸੀ ਖੂਹ ਵਿੱਚ, ਸੋ ਭਾਵ ਸੀ।
ਮਹਿਲ ਸਿਹਾਂ ਵਿੱਚ ਆਖੀਐ ਭਾਗੀਰਥ ਕਾਲੀ ਗੁਣ ਗਾਵੈ।
ਹੁਣ ਅੱਗੇ ਨਗਰ ਆ ਜੀ ਮਲਸੀਆਂ, ਇਹ ਨਕੋਦਰ ਦੇ ਲਾਗੇ ਆ ਮੇਰਾ ਮਲਸੀਆਂ, ਅਤੇ ਉੱਥੋਂ ਦਾ ਭਗੀਰਥ ਹੋਇਆ ਮਲਸੀਆਂ, ਅਤੇ ਇੱਥੇ ਹੀ ਜਿਹੜਾ ਨਾ ਆ ਹੁਣ ਮੌਜੂਦਾ ਸਮੇਂ ਵਿੱਚ ਇੱਥੇ ਦਾ ਕੁਰਬਾਨੀ ਵਾਲਾ ਸਿੱਖ ਹੋਇਆ ਭਾਈ ਉੱਜਲ ਸਿੰਘ ਮਲਸੀਆਂ ਦਾ, ਉਹਦੇ ਬਾਰੇ ਵੀ ਤੁਹਾਨੂੰ ਤਾਂ ਪਹਿਲਾਂ ਮੌਜੂਦਾ ਦੀ ਸੁਣ ਲਓ ਫਿਰ ਇਹਨਾਂ ਦੀ ਭਗੀਰਥੀ ਵੀ ਸੁਣਾ ਦਿੰਦੇ ਹਾਂ। ਉੱਜਲ ਸਿੰਘ ਹੋਇਆ ਇਹਨਾਂ ਦਾ ਪਿਤਾ ਨਾ ਉੱਜਲ ਸਿੰਘ ਦਾ, ਹਰ ਸਾਲ ਟਕਸਾਲ ਸੰਤ ਗੁਰਬਖਸ਼ ਸਿੰਘ ਉਹਨਾਂ ਦਾ ਜੱਥਾ ਪਿੰਡ ਲੈ ਕੇ ਜਾਂਦਾ, ਸੰਤ ਗੁਰਬਖਸ਼ ਉਹਨਾਂ ਦੇ ਵੇਲੇ ਦੀ ਗੱਲ ਆ, ਮਹਾਂਪੁਰਖਾਂ ਦੇ ਹਰੇਕ ਸਾਲ ਜੱਥਾ ਇਸ ਪਿੰਡ ਜਾਂਦਾ ਸੀ, ਅਤੇ ਘਰੋਂ ਬੜੇ ਤਕੜੇ, ਬਹੁਤ ਰੱਜ ਕੇ ਸੇਵਾ ਕਰਨੀ ਜਥੇ ਦੀ, ਜਥੇ ਦੇ ਟਕਸਾਲ ਦੇ ਸਾਰੇ ਸਿੰਘਾਂ ਦੀ ਕੱਪੜਿਆਂ ਵਸਤਰਾਂ ਦੀ ਨਵੀਂ ਕਿਰਿਆ ਇਹਨਾਂ ਨੇ ਬਣਾ ਕੇ ਦੇਣੀ, ਉਸ ਸਾਰਿਆਂ ਨੂੰ ਵਸਤਰ ਪਾਉਣੇ, ਹੋਰ ਵੀ ਸੇਵਾ ਤੋਂ ਵੱਧ ਕਰਨੀ, ਪੱਕੇ ਭੰਡਾਰੇ ਹੋਣੇ, ਇਉਂ ਜਥਾ ਇੱਥੇ ਰਹਿੰਦਾ ਸੀ। ਸੰਤ ਗੁਰਬਖਸ਼ ਸਿੰਘ ਤੋਂ ਬਾਅਦ ਫਿਰ ਸੰਤ ਕਰਤਾਰ ਸਿੰਘ ਜੀ ਵੀ ਜਾਂਦੇ ਰਹੇ, ਫਿਰ ਸੰਤ ਜਰਨੈਲ ਸਿੰਘ ਜੀ ਵੀ ਜਾਂਦੇ ਰਹੇ, ਦਾਸ ਵੀ ਉਸ ਨਗਰ ਵਿੱਚ ਮਹਾਂਪੁਰਖਾਂ ਦੇ ਨਾਲ, ਅਤੇ ਵੀ ਅਤੇ ਅੱਗੋਂ ਪਿੱਛੋਂ ਵੀ ਬਹੁਤ ਵਾਰੀ ਉੱਥੇ ਜਾਣ ਦਾ ਮੌਕਾ ਮਿਲਿਆ। ਇਹਨਾਂ ਦੇ ਬੜੇ ਤਕੜੇ ਆਲੂ ਬਹੁਤ ਹੁੰਦੇ, ਖੇਤੀ ਇਹਨਾਂ ਦੀ ਆਲੂਆਂ ਦੀ ਸੀ ਬਹੁਤ ਵੱਡੀ, ਵੱਡੇ ਆਲੂਆਂ ਦੇ ਜਿਹੜੇ ਇਹਨਾਂ ਦੇ ਸਟੋਰ ਵੀ ਉੱਥੇ ਬਣਾਏ ਹੋਏ ਨੇ, ਕੋਲਡ ਸਟੋਰ ਇਹਨਾਂ ਇਹ ਪਰਿਵਾਰ ਦੇ। ਅਤੇ ਆ ਜਦੋਂ ਨਰਕਧਾਰੀਆਂ ਨਾਲ ਟੱਕਰ ਇਹਨਾਂ ਨੇ ਤੇਰਾਂ ਸਿੰਘ ਸ਼ਹੀਦ ਕੀਤੇ ਨੇ ਨਰਕਧਾਰੀਆਂ ਨੇ ਅੰਮ੍ਰਿਤਸਰ ਸਾਹਿਬ ਵਿਖੇ, ਅਤੇ ਇਹ ਜਿਹੜਾ ਸੀ ਅਖਬਾਰ ਵਾਲਾ ਲਾਲਾ ਸੀ ਜਗਤ ਨਾਰਾਇਣ, ਜਗਬਾਣੀ ਅਖਬਾਰ ਦਾ ਉਹ ਸੰਪਾਦਕ ਸੀ, ਅਤੇ ਇਹ ਜੋ ਅਖਬਾਰ ਕੱਢਦਾ ਸੀ ਅਤੇ ਸਿੱਖਾਂ ਦੇ ਮੁੜ ਤੋਂ ਲੈ ਕੇ ਬਹੁਤ ਖਿਲਾਫ ਰਿਹਾ, ਇਹਨੇ ਉਹ ਜਦੋਂ 13 ਸਿੱਖਾਂ ਨੂੰ ਸ਼ਹੀਦ ਕੀਤਾ ਨਰਕਧਾਰੀਆਂ ਨੇ, ਅਤੇ ਕਹਿਣ ਲੱਗਾ ਵੀ ਜੋ ਕੀਤਾ ਉਹਨਾਂ ਨੇ ਠੀਕ ਕੀਤਾ ਨਿਰੰਕਾਰੀਆਂ ਨੇ। ਉਹਨਾਂ ਦੀ ਵਕਾਲਤ ਕਰਦਾ ਅਖਬਾਰ ਵਿੱਚ। ਜਦੋਂ ਉਹ ਇਹਨਾਂ ਨੇ ਰਿਹਾ ਕਰ ਦਿੱਤੇ, ਮੌਕੇ ਦੀ ਸਰਕਾਰਾਂ ਨੇ 13 ਸਿੰਘ ਸ਼ਹੀਦ ਕੀਤੇ ਹੋਣ, ਰਿਹਾ ਕਰ ਦਿੱਤੇ ਨੇ, ਉਦੋਂ ਮੈਨੂੰ ਕਿਹਾ ਵੀ ਠੀਕ ਇਨਸਾਫ ਦਿੱਤਾ ਹੈ। ਅਤੇ ਇਉਂ ਜਿਹੜਾ ਸੀ ਸਿੱਖਾਂ ਦੇ ਮੁੜ ਤੋਂ ਲੈ ਕੇ ਖਿਲਾਫ਼ ਗੁਰਬਾਣੀ, ਆਹ ਜਿਹੜਾ ਸੀ ਜਗਬਾਣੀ ਵਿੱਚ ਇਹੋ ਜਿਹੇ ਆਰਟੀਕਲ ਦਿੰਦਾ ਹੁੰਦਾ ਸੀ। ਇੱਕ ਇਹਨੇ ਹੋਰ ਬੜਾ ਭੈੜਾ ਕੰਮ ਕੀਤਾ, ਸਿਗਰਟਾਂ ਆ ਜਿਹੜੀਆਂ ਹੁੰਦੀਆਂ ਬੀੜੀਆਂ ਨਹੀਂ ਹੁੰਦੀਆਂ ਤੰਬਾਕੂ ਵਾਲੀਆਂ, ਇਹਨੇ ਆਪਣੇ ਅਖਬਾਰ ਦੇ ਉੱਤੇ ਇੱਕ ਬੀੜੀਆਂ ਦਾ ਬੰਡਲ ਛਾਪਿਆ, ਅਤੇ ਬੀੜੀ ਦੇ ਬੰਡਲ 'ਤੇ ਗੁਰੂ ਨਾਨਕ ਸਾਹਿਬ ਦੀ ਫੋਟੋ ਛਾਪ ਦਿੱਤੀ, ਅਤੇ ਬੀੜੀ ਦੇ ਬੰਡਲ ਦਾ ਨਾਂ ਲਿਖਦਾ ਗੁਰੂ ਨਾਨਕ ਬੀੜੀ ਬੰਡਲ। ਇੱਦਾਂ ਦੀ ਮਾੜੀ ਹਰਕਤ ਉਹਨੇ ਕੀਤੀ, ਅਤੇ ਹੋਰ ਤਾਂ ਕੋਈ ਕੁਛ ਕਿਹਾ ਨਾ ਸਿੱਖਾਂ ਵਿੱਚੋਂ। ਮਹਾਂਪੁਰਖਾਂ ਨੂੰ ਕੋਈ ਕਿਸੇ ਨੇ ਦੱਸਿਆ ਵੀ ਇੱਦਾਂ ਕਰਕੇ ਅਖਬਾਰ ਵਿੱਚ ਜੀ ਆਹ ਹੁਣ ਤਾਂ ਇਹਨੇ ਹੱਦ ਕਰ ਦਿੱਤੀ ਆ। ਗੁਰੂ ਨਾਨਕ ਸਾਹਿਬ ਦੀ ਫੋਟੋ ਬੀੜੀ ਬੰਡਲ ਦੇ ਉੱਤੇ ਛਾਪ ਕੇ ਬੀੜੀ ਬੰਡਲ ਕੰਪਨੀ ਦੇ ਨਾਲ ਜਿਹੜਾ ਗੁਰੂ ਨਾਨਕ ਬੀੜੀ ਬੰਡਲ ਲਿਖ ਕੇ ਨੇ ਉਹ ਕੀਤਾ ਹੈ। ਮਰ ਕੇ ਮਹਾਂਪੁਰਖ ਕਹਿਣ ਲੱਗੇ ਵੀ ਹੁਣ ਤਾਂ ਇਹਦਾ ਅੰਤ ਹੀ ਆ ਗਿਆ, ਚਲੋ ਇਹ ਐਡੇ ਵੱਡੇ ਪਾਪੀ ਨੂੰ ਤਾਂ ਫਿਰ ਜਿਹੜਾ ਚੜ੍ਹਾਉਣਾ ਹੀ ਚਾਹੀਦਾ। ਉਸ ਵੇਲੇ ਫਿਰ ਜਿਹੜਾ ਸੀ ਇਹ ਲੁਧਿਆਣੇ ਕਾਨਫਰੰਸ ਅਟੈਂਡ ਕਰਨ ਵਾਸਤੇ ਆਇਆ ਸੀ ਲਾਲਾ ਜਗਤ ਨਾਰਾਇਣ, ਲੁਧਿਆਣੇ ਸ਼ਹਿਰ ਵਿੱਚ ਪ੍ਰੈਸ ਕਾਨਫਰੰਸ, ਉੱਥੇ ਉਹਨੇ ਬੋਲਣਾ ਸੀ। ਮਹਾਂਪੁਰਖਾਂ ਨੇ ਕਿਹਾ ਵੀ ਹੁਣ ਮੌਕਾ ਭਾਈ ਜਾਓ, ਤਿੰਨ ਸਿੰਘਾਂ ਦੀ ਡਿਊਟੀ ਲਾਈ। ਸੰਤਾਂ ਦਾ ਆਪਣਾ ਭਤੀਜਾ ਸਵਰਨ ਸਿੰਘ, ਭਤੀਜਾ ਸੀ ਸੰਤਾਂ ਦਾ, ਇੱਕ ਰੋਡੇ ਪਿੰਡ ਦਾ ਰਹਿਣ ਵਾਲਾ ਭਾਈ ਨਛੱਤਰ ਸਿੰਘ ਜਿਹੜਾ ਪਹਿਲਾਂ ਨਕਸਲ ਲਾਈਟ ਰਿਹਾ, ਬਾਅਦ ਵਿੱਚ ਮਹਾਂਪੁਰਖ ਸੇਵਾ 'ਚ ਆ ਗਿਆ ਹੈ, ਅਤੇ ਅੰਮ੍ਰਿਤ ਛਕਾ ਕੇ ਇਹਨੂੰ ਸਿੰਘ ਸਜਾਇਆ ਨਛੱਤਰ ਸਿੰਘ, ਉਹ ਵੀ ਰੋਡਿਆਂ ਦਾ ਸੀ ਸੰਤਾਂ ਦੇ ਪਿੰਡ ਦਾ। ਤੀਜਾ ਭਾਈ ਦਲਵੀਰ ਸਿੰਘ ਅਭਿਆਸੀ ਸਿੰਘ ਸੀ ਨਾਮ ਬਾਣੀ ਵਾਲਾ ਬਹੁਤ, ਉਹਦਾ ਨਾਂ ਸੰਤ ਨੇ ਅਭਿਆਸੀ ਰੱਖਿਆ। ਤਿੰਨਾਂ ਦੀ ਇਹ ਡਿਊਟੀ ਲਾਈ ਸੀ ਵੀ ਭਾਈ ਤੁਸੀਂ ਸੇਵਾ ਕਰਨੀ ਆ। ਪਰ ਲੋੜ ਸੀ ਉਸ ਵੇਲੇ ਸੰਤ ਕਹਿੰਦੇ ਤੁਸੀਂ ਆਮ ਤੁਸੀਂ ਪ੍ਰਚਾਰਾਂ ਵਿੱਚ ਸੁਣਿਆ ਹੋਣਾ ਵੀ ਭਾਈ ਸਿੰਘੋ ਇੱਕ ਤਾਂ ਵੋਲਟ ਮੋਟਰਸਾਈਕਲ ਲਓ ਸਾਰੇ ਘਰਾਂ ਵਿੱਚ, ਇਹ ਖਰੀਦੋ, ਨਾਲ ਸ਼ਸਤਰ ਵੀ ਖਰੀਦੋ, ਸਮਾਂ ਬੜਾ ਨਾ ਚੁਕਾਉਣਾ। ਤਾਂ ਇਹ ਜਿਹੜਾ ਸੀ ਵੀ ਆਮ ਪੁਰਾਣੇ ਸਮੇਂ ਸਿੰਘ ਘੋੜੇ ਖਰੀਦਦੇ ਸੀ, ਚਲੋ ਘੋੜੇ ਵੀ ਖਰੀਦੋ ਪਰ ਹੁਣ ਸਿੱਖਾਂ ਦੇ ਸਮੇਂ ਮੁਤਾਬਕ ਘੋੜਾ ਬੁਲਟ ਮੋਟਰਸਾਈਕਲ ਆ, ਇਹ ਰੱਖਣੇ ਚਾਹੀਦੇ ਨੇ। ਇਸ ਕੰਮ ਦੀ ਪੂਰਤੀ ਲਈ ਇਹਦੀ ਉੱਜਲ ਸਿੰਘ ਦੀ ਡਿਊਟੀ ਲਾਈ ਸੰਤਾਂ ਨੇ, ਬਾਈ ਸਿੰਘਾਂ ਨੂੰ ਮੋਟਰਸਾਈਕਲ ਤੂੰ ਖਰੀਦ ਕੇ ਲਿਆ ਕਿਤੇ ਘਰੋਂ ਤਕੜਾ ਹੈ, ਅਤੇ ਉੱਜਲ ਸਿੰਘ ਨੂੰ ਕਿਹਾ ਤੂੰ ਲਿਆ ਉਹ ਨਵਾਂ ਬੁਲਟ ਮੋਟਰਸਾਈਕਲ ਦੀ ਸੇਵਾ। ਫਿਰ ਉੱਜਲ ਸਿੰਘ ਜੀ ਨੇ ਇਹ ਕੀਤੀ ਆ, ਉਸੇ ਮੋਟਰਸਾਈਕਲ 'ਤੇ ਚੜ੍ਹ ਕੇ ਤਿੰਨੇ ਸਿੰਘ ਜਿਹੜੇ ਨੇ ਗਏ ਨੇ। ਜਦੋਂ ਵਾਪਸ ਪ੍ਰੈਸ ਕਾਨਫਰੰਸ ਕਰਕੇ ਮੁੜਿਆ, ਮੋਟਰਸਾਈਕਲ ਪਿੱਛੇ ਲਾਇਆ, ਇਹਨੇ ਵੀ ਜਾਣ ਲਿਆ ਗਨਮੈਨ ਨਾਲ ਸੀ, ਗੌਰਮੈਂਟ ਦੇ ਦਿੱਤੇ ਹੋਏ ਸੀ ਵੀ ਇਹ ਮੇਰੇ ਪਿੱਛੇ ਲੱਗੇ ਨੇ, ਉਹ ਫੀਟ ਗੱਡੀ ਸੀ ਇਹਦੀ, ਕਹਿੰਦਾ ਵੀ ਹੋਰ ਪੰਜਾਹ ਭਜਾਈ ਜਾਂਦੇ ਨੇ। ਜਦੋਂ ਲੁਧਿਆਣੇ ਦੇ ਬਾਹਰ ਫਲੋਰ ਦਾ ਉੱਚਾ ਪੁਲ ਆਉਂਦਾ ਨਾ, ਉੱਥੇ ਮੋੜ ਆਉਂਦਾ ਹੈ, ਉਹ ਮੋੜ 'ਤੇ ਜਦੋਂ ਆਏ ਤਾਂ ਗੱਡੀ ਹੌਲੀ ਹੋਈ ਹੈ, ਸਿੰਘਾਂ ਨੇ ਮੌਕਾ ਤਾੜ ਕੇ ਇਹਨੂੰ ਉੱਥੇ ਮਾਰ ਦਿੱਤਾ। ਸ਼ਹੀਦ ਨਾ ਕਹੋ ਤਾਂ ਸ਼ਹੀਦ ਕਹਿੰਦੇ ਨੇ ਨਾ, ਅਤੇ ਉੱਥੇ ਇਹਨੂੰ ਮਾਰ ਦਿੱਤਾ ਗਿਆ। ਉਹ ਮੁੜ ਕੇ ਸਿੰਘ ਜਦੋਂ ਜਿਹੜੇ ਆਪਣਾ ਮੋਟਰਸਾਈਕਲ ਸਟਾਰਟ ਕਰਨ ਲੱਗੇ, ਉਹ ਭਜਾਇਆ ਬਹੁਤ ਹੋਣ ਕਰਕੇ ਨਵਾਂ ਮੋਟਰਸਾਈਕਲ ਸੀ, ਬੰਦ ਹੋਣ ਕਰਕੇ ਮੁੜ ਕੇ ਸਟਾਰਟ ਨਾ ਹੋਇਆ, ਗਰਮ ਹੋ ਗਿਆ, ਉੱਥੇ ਛੱਡ ਕੇ ਮੋਟਰਸਾਈਕਲ ਭੱਜਣਾ ਪਿਆ। ਅਤੇ ਉਹ ਜਦੋਂ ਹੇਠਾਂ ਵੱਲ ਨੂੰ ਭੱਜੇ ਨਾ, ਜਿਹੜਾ ਖੱਬੇ ਪਾਸੇ ਵਾਲਾ ਪਾਸਾ ਸੀ ਉਹਦੇ ਨੂੰ ਭੱਜੇ ਨੇ, ਅਤੇ ਮੂਹਰੇ ਇੱਕ ਖੂਹ ਜਿਹਾ ਸੀ, ਉਹ ਖਿਆਲ ਨਾ ਕਰੇ ਭੱਜੇ ਜਾਂਦਿਆਂ ਨੇ ਦੌੜ ਸੀ, ਉਹ ਸਵਰਨ ਸਿੰਘ ਖੂਹ 'ਚ ਜਾ ਡਿੱਗਾ, ਸੰਤਾਂ ਦਾ ਭਤੀਜਾ ਖੂਹ 'ਚ ਡਿੱਗਿਆ, ਅਤੇ ਹੁਣ ਛੱਡ ਕੇ ਥੋੜ੍ਹੋ ਜਾਣਾ ਸਿੰਘਾਂ ਨੇ, ਡੁੱਬਣ ਥੋੜ੍ਹੋ ਦੇਣਾ ਸੀ, ਪੱਗਾਂ ਫਟਾਫਟ ਸਿੱਟੀਆਂ ਜਿਹੜਾ ਸੀ ਉਹਨੂੰ ਕੱਢਣ ਲੱਗੇ ਨੇ। ਪਿੰਡ ਵਾਲਿਆਂ ਨੇ ਸੋਚਿਆ ਵੀ ਕੋਈ ਬੰਦੇ ਮਾਰ ਦਿੱਤੇ ਨੇ, ਇਹਨੇ ਸੀ ਪਤਾ ਵੀ ਇਹ ਲਾਲਾ ਦਾ ਭੋਗ ਪਾਇਆ ਚੰਗਾ ਹੋਇਆ, ਅਤੇ ਉਹ ਪਿੰਡ ਵਾਲੇ ਇਹਨਾਂ ਦੇ ਦੁਆਲੇ ਹੋ ਗਏ, ਘੇਰਾ ਪਾ ਕੇ ਫੜ ਲਿਆ, ਪੁਲਿਸ ਨੂੰ ਫੋਨ ਕਰ ਦਿੱਤਾ ਅਤੇ ਇਹਨਾਂ ਨੂੰ ਪੁਲਿਸ ਨੂੰ ਫੜਾ ਦਿੱਤਾ। ਬਾਅਦ ਵਿੱਚ ਪਛਤਾਇਆ ਜਦੋਂ ਪਤਾ ਲੱਗਾ ਵੀ ਲਾਲਾ ਜਗਤ ਨੇ ਇਹਨੂੰ ਮਾਰਿਆ, ਕਹਿੰਦੇ ਵੱਡਾ ਪਾਪ ਸੱਤ ਹੋਇਆ। ਚਲੋ ਸਮਾਂ ਪੇਸ਼ੀਆਂ ਹੁੰਦੀਆਂ ਨੇ ਸਿੰਘਾਂ ਦੀਆਂ, ਮੁੜ ਕੇ ਸੰਤਾਂ ਦੀ ਤਾਂ ਫਿਰ ਤਾਕਤ ਭਜਦੇ ਨੂੰ ਪਤਾ ਹੀ ਸੀ, ਮੁੜ ਕੇ ਸਿੰਘ ਕਈ ਸਿੰਘ ਭੇਜੇ, ਕਹਿੰਦੇ ਸਿੰਘਾਂ ਨੂੰ ਛੁਡਾ ਕੇ ਲਿਆਉਣਾ, ਪੇਸ਼ੀ ਤਾਂ ਆਏ ਤਿੰਨੇ ਜਾਣੇ ਜਦ ਦੇ ਕੋਲ, ਸਿੰਘ ਉੱਥੋਂ ਭੇਜੇ ਨੇ ਪੁਲਿਸ ਕੋਲੋਂ ਛੁਡਾ ਕੇ ਲੈ ਕੇ ਸਿੰਘ ਤਿੰਨਾਂ ਨੂੰ, ਨਾਲ ਰਫਲਾਂ ਵੀ ਲੈ ਕੇ ਖੋ ਗਏ ਪੁਲਿਸ ਵਾਲਿਆਂ ਦੀਆਂ, ਅਤੇ ਨਾਲ ਜਿਹੜਾ ਸੀ ਸਿੰਘਾਂ ਨੂੰ ਵੀ ਲੈ ਗਏ ਦਰਬਾਰ ਸਾਹਿਬ, ਚਲੋ ਉੱਥੇ ਲੈ ਗਏ ਨੇ। ਅਟੈਕ ਹੋਇਆ, ਚਲੋ ਦੋਏ ਤਾਂ ਸ਼ਹੀਦ ਹੋਏ ਨੇ, ਫਿਰ ਭਾਈ ਸਵਰਨ ਸਿੰਘ ਵੀ ਉੱਥੇ ਸ਼ਹੀਦ ਹੋਇਆ, ਸੰਤਾਂ ਦਾ ਭਤੀਜਾ ਵੀ ਭਾਈ ਜਿਹੜਾ ਸੀ ਦਲਵੀਰ ਸਿੰਘ ਅਭਿਆਸੀ ਵੀ ਸ਼ਹੀਦ ਉੱਥੇ ਹੋਇਆ, ਸ਼ਹੀਦੀਆਂ ਪਾਈਆਂ ਨੇ। ਅਤੇ ਇਹ ਜਿਹੜਾ ਨਛੱਤਰ ਸਿੰਘ ਜੀ ਬਾਅਦ ਵਿੱਚ ਫਿਰ ਇਹਨੂੰ ਜਿਹੜਾ ਸੀ ਫੰਡ ਤੋਂ ਜਿਹੜਾ ਸੀ ਜੇਲ੍ਹ 15-16 ਸਾਲ ਜੇਲ੍ਹ 'ਚ ਰਿਹਾ, ਸੰਗਰੂਰ ਚਲੋ ਮਿਲਦੇ ਨੇ, ਨਾਭੇ ਮਿਲਦੇ ਨੇ, ਅਤੇ 4-5 ਸਾਲ ਹੋਏ ਨੇ ਹੁਣ ਵਿਚਾਰੇ ਨੇ ਸਰੀਰ ਛੱਡਿਆ। ਅਤੇ ਇਉਂ ਇਹ ਉਹ ਮਸੀਹਾਂ ਨਗਰ ਹੈ, ਉੱਥੇ ਦੇ ਰਹਿਣ ਵਾਲਾ ਭਾਈ ਉਸ ਨ ਉੱਜਲ ਸਿੰਘ ਜਿਹੜਾ ਸੀ ਬਾਅਦ ਵਿੱਚ ਉਹ ਵੀ ਇੰਗਲੈਂਡ ਆ ਗਿਆ ਸੀ, ਆ 2 ਸਾਲ ਹੋਏ ਉਹਨੇ ਸਰੀਰ 80 ਸਾਲ ਕੁ ਹੋਇਆ ਉਹ ਵੀ ਸਰੀਰ ਛੱਡ ਗਿਆ। ਅਤੇ ਇਉਂ ਉਸ ਨਗਰ ਦੇ ਨੇ ਮਸੀਹਾਂ ਦੇ ਭਾਈ ਉੱਜਲ ਸਿੰਘ ਜਿਵੇਂ ਸੀ, ਇਹ ਭਗੀਰਥ ਵੀ ਉਸੇ ਨਗਰ ਦਾ ਹੈ। ਹੁਣ ਭਗੀਰਥ ਕਾਲੀ ਗੁਣ ਗਾਵੈ,
ਭਗੀਰਥ ਕਾਲੀ ਗੁਣ ਗਾਵੈ।
ਹਾਂ, ਇਹ ਭਗੀਰਥ ਜਿਹੜਾ ਸੀ ਕਾਲੀ ਦਾ ਮੰਦਰ ਸੀ ਉੱਥੇ, ਹੁਣ ਵੀ ਹੈਗਾ ਉੱਥੇ। ਅਤੇ ਮਸੀਹਾਂ ਇਹਦੀ ਇਹ ਪੂਜਾ ਕਰਦਾ ਹੁੰਦਾ ਰੋਜ਼, ਭਗੀਰਥ ਜਿਹੜਾ ਸੀ ਕਾਲੀ ਦੀ ਪੂਜਾ ਕਰਦਾ। ਕਦੇ ਇੱਕ ਦਿਨ ਆਇਆ ਅਤੇ ਪ੍ਰਗਟ ਹੋ ਕਰਕੇ ਇੱਕ ਦੇਵੀ ਕਹਿਣ ਲੱਗੀ, ਮੰਗਦਾ ਕੀ ਆ ਦੱਸ। ਕਹਿੰਦੇ ਨੇ ਵੀ ਮੰਗਣ ਦੀ ਗੱਲ ਹੈ, ਕਹਿੰਦੇ ਮੁਕਤੀ ਦੇ ਦਿਓ। ਕਹਿੰਦੀ ਇਹ ਤਾਂ ਮੇਰੇ ਕੋਲ ਤਾਕਤ ਨਹੀਂ, ਮੁਕਤੀ ਜਿੱਥੇ ਮਿਲਦੀ ਆ ਨਾ ਉੱਥੇ ਤਾਂ ਮੈਂ ਵੀ ਝਾੜੂ ਮਾਰ ਕੇ ਆਉਂਦੀ ਹਾਂ, ਮੈਂ ਵੀ ਉੱਥੇ ਜਾਂਦੀ ਹਾਂ। ਉੱਥੇ ਜਾ ਜਾ ਜਿਹੜਾ ਹੈਗਾ ਨੇ ਸੁਲਤਾਨਪੁਰ ਲੋਧੀ ਵਿਖੇ ਕਰਤਾਰ ਦਾ ਸਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਹੋਏ ਨੇ ਸੰਸਾਰ ਨੂੰ ਉਤਾਰਨ ਲਈ, ਚੱਲ ਜਾ ਉਹਨਾਂ ਦੀ ਸ਼ਰਨ ਵਿੱਚ, ਮੁਕਤੀ ਵੀ ਮਿਲ ਜੂਗੀ, ਬ੍ਰਹਮ ਗਿਆਨ ਵੀ ਮਿਲ ਜੂਗਾ, ਅਤੇ ਅਸੀਂ ਤਾਂ ਆਪ ਉੱਥੇ ਜਾ ਕੇ ਸੇਵਾ ਕਰਦੀਆਂ ਵਾਂ। ਅਤੇ ਇਉਂ ਜਿਹੜਾ ਸੀ ਇਹ ਭਗੀਰਥ ਵੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਸੁਲਤਾਨਪੁਰ ਲੋਧੀ ਵਿਖੇ ਆਇਆ ਹੈ, ਉੱਥੇ ਮਹਾਰਾਜ ਨੂੰ ਬਖਸ਼ਿਸ਼ ਹੋਈ ਹੈ, ਸੱਚ ਦਾ ਉਪਦੇਸ਼ ਦਿੱਤਾ ਹੈ ਅਤੇ ਗਿਆਨ ਦਿੱਤਾ ਹੈ, ਮਹਾਰਾਜ ਨੇ ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਅੱਗੇ ਜੀ,
ਜਿੱਤਾ ਰੰਧਾਵਾ ਭਲਾ ਹੈ, ਹਾਂ ਬੂੜਾ ਬੁੱਢਾ ਇੱਕ ਮਨ ਤੇ ਆਵੈ।
ਹਾਂਜੀ, ਜਿੱਤਾ ਰੰਧਾਵਾ ਇਹ ਇੱਕ ਜਿੱਤਾ ਅਤੇ ਜਿੱਤਾ ਹੋਏ ਨੇ, ਪਿਓ ਪੁੱਤ ਸੀ ਗੁਰੂ ਨਾਨਕ ਸਾਹਿਬ ਮਰਚੇ ਜਿਹੜੇ ਨੇ ਪੱਖੋ ਕੇ ਰੰਧਾਵੇ ਦੇ ਰਹਿਣ ਵਾਲਾ ਹੈ, ਪਿੰਡ ਇਹਨਾਂ ਦਾ ਸੀ ਜਿੱਤੇ ਦਾ, ਪੱਖੋ ਕੇ ਰੰਧਾਵਾ, ਰੰਧਾਵਾ ਗੋਤ ਹੈ, ਇੱਥੋਂ ਦੇ ਵਾਸੀ ਨੇ। ਅਤੇ ਜੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਅਚਲ ਬਟਾਲੇ ਆਏ ਨੇ ਨਾ, ਸਿੱਧਾ ਨਾਲ ਗੋਸ਼ਟ ਹੋਈ ਹੈ ਅਚਲ ਬਟਾਲੇ, ਅਤੇ ਸ਼ਿਵਰਾਤਰੀ ਦਾ ਮੇਲਾ ਸੀ, ਸਿੱਧਾ ਨੇ ਆਪੋ ਆਪਣੀਆਂ ਕਰਾਮਾਤਾਂ ਦਿਖਾਈਆਂ ਨੇ, ਅਤੇ ਮਹਾਰਾਜ ਪਾਤਸ਼ਾਹ ਜੀ ਨੇ ਉਹਦੀਆਂ ਸਾਰੀਆਂ ਸ਼ਕਤੀਆਂ ਖਿੱਚ ਲਈਆਂ, ਸਿੱਧਾ ਦੀਆਂ ਸ਼ਕਤੀਆਂ ਨੂੰ ਖਾਲੀ ਕਰਕੇ ਬਿਠਾ ਦਿੱਤੇ, ਵੀ ਤੁਸੀਂ ਇਹਨਾਂ ਦੀਆਂ ਕਰਾਮਾਤਾਂ ਦੀਆਂ ਦੁਰਵਰਤੋਂ ਕਰਦੇ ਹੋ, ਸ਼ਕਤੀ ਪੂਜਾ ਕਰਾਉਂਦੇ ਹੋ ਅਤੇ ਪਖੰਡ ਦਿਖਾਉਂਦੇ ਹੋ ਲੋਕਾਂ ਨੂੰ, ਅਤੇ ਇਹ ਕਿਹੜੀ ਜਿਹੜੀ ਹੈ ਪਲ ਪੁਕਾਰ ਵਾਲੀ ਗੱਲ ਹੈ। ਅਤੇ ਜੋ ਸੰਸਾਰ ਦੇ ਉੱਤੇ ਕੁਕਰਮ ਹੋ ਰਹੇ ਨੇ ਹਟਾ ਕੋਈ ਨਹੀਂ ਰਹੇ, ਜ਼ੁਲਮ ਹੋ ਰਹੇ ਨੇ ਹਟਾ ਨਹੀਂ ਰਹੇ, ਸ਼ਕਤੀਆਂ ਦੀ ਕਰਦੇ ਹੋ ਦੁਰਵਰਤੋਂ, ਮਹਾਰਾਜ ਪਾਸੇ ਸ਼ਕਤੀਆਂ ਕਰ ਖਾਲੀ ਕਰ ਦਿੱਤੇ। ਜਦੋਂ ਖਾਲੀ ਹੋਏ ਤਾਂ ਇਹ ਜਿਹੜਾ ਜਿੱਤਾ ਸੀ, ਮਹਾਰਾਜ ਕਰਾਮਾਤ ਇਹਨੂੰ ਬਖਸ਼ੀਆਂ ਹੋਈਆਂ ਸੀ, ਬਹੁਤ ਸ਼ਕਤੀਆਂ ਉਹਨੂੰ ਦਿੱਤੀਆਂ ਹੋਈਆਂ ਸੀ ਜਿੱਤੇ ਨੂੰ, ਅਤੇ ਇਹਨੇ ਦੇਖਿਆ ਵੀ ਸਿੱਧਾਂ ਕੋਲ ਜੇ ਕੀ ਤਾਕਤ ਆ ਕਿ ਸਿੱਖਾਂ ਕੋਲ ਨਹੀਂ ਹੋ ਸਕਦੀ। ਉਹ ਕੀ ਹੋਇਆ ਵੀ ਹਨੇਰੀ ਚੱਲੀ ਉਸ ਰਾਤ ਨੂੰ, ਬਹੁਤ ਜ਼ੋਰ ਦੀ ਹਨੇਰੀ ਚੱਲੀ, ਇੱਕ ਤਲਾਅ ਸੀ ਵੱਡਾ ਭਾਰੀ ਉੱਥੇ, ਜਿਹੜੇ ਤਣਾਅ ਦੇ ਕੰਢੇ ਅਤੇ ਦਰੱਖਤਾਂ ਦੇ ਉੱਤੇ ਜਾਨਵਰ ਬੈਠੇ ਸੀ ਨਾ, ਇੰਨੀ ਤੇਜ਼ ਦੇ ਹਨੇਰੀ ਚੱਲੀ ਅਤੇ ਗੜੇ ਪਏ, ਉਹ ਜਾਨਵਰ ਜਿਹੜੇ ਸੀ ਤਲਾਅ 'ਚ ਡੁੱਬ ਕੇ ਮਰ ਗਏ ਨੇ, ਤਲਾਅ ਦੇ ਉੱਤੇ ਤੁਰਦੇ ਫਿਰਦੇ ਤਰਦੇ ਫਿਰਦੇ ਆ ਜਾਨਵਰ ਮਰੇ ਹੋਏ। ਇਹ ਜਿੱਤੇ ਨੇ ਕੀ ਕੀਤਾ ਵੀ ਜੇ ਸਿੱਧ ਸ਼ਕਤੀਆਂ ਦਿਖਾ ਸਕਦੇ ਹੈ, ਕਿਉਂ ਗੁਰੂ ਦੇ ਸਿੱਖ ਕਿਉਂ ਨਹੀਂ ਦਿਖਾ ਸਕਦੇ, ਆਪਣੀ ਚਾਦਰ ਜਿਹੜੀ ਸੀ ਤਲਾਅ ਦੇ ਉੱਤੇ ਰੱਖੀ, ਤਲਾਅ ਦੇ ਉੱਤੇ ਚਾਦਰ ਰੱਖ ਜਿਵੇਂ ਧਰਤੀ 'ਤੇ ਬੈਠੀਦਾ ਨਾ, ਇਉਂ ਤਾਂ ਉਹਦੇ ਸਰੋਵਰ ਦੇ ਉੱਤੇ ਬੈਠਾ ਹੋਇਆ ਤੈਰਦਾ ਚਾਦਰ ਦੇ ਉੱਤੇ, ਜਾਨਵਰ ਚੱਕਦਾ ਹੈ ਜਿੰਦਾ ਕਰਕੇ ਉਡਾ ਦਿੰਦਾ ਹੈ, ਜਾਨਵਰ ਚੱਕਦਾ ਹੈ ਜਿੰਦਾ ਕਰਕੇ ਉਡਾ ਦਿੰਦਾ। ਅਤੇ ਸਿੱਧਾਂ ਨੂੰ ਇਸ ਗੱਲ ਦਾ ਪਤਾ ਲੱਗਿਆ, ਮਹਾਰਾਜ ਜੀ ਸਾਤੋਂ ਤਾਂ ਸ਼ਕਤੀਆਂ ਖੋ ਕੇ ਖਾਲੀ ਕਰ ਦਿੱਤਾ, ਅਤੇ ਤੁਹਾਡੇ ਵਾਲਾ ਸਿੱਖ ਕੀ ਕਰ ਰਿਹਾ, ਉਹਦੀਆਂ ਵੀ ਖੋਹੋ, ਫਿਰ ਉਹ ਵੀ ਤਾਂ ਕਰਾਂ ਮਾਤਾ ਦਿਖਾ ਰਿਹਾ, ਉਹ ਸਾਰੇ ਜਾਨਵਰ ਚਾਰਜਾ ਉਹਨੇ ਜਿਹੜੇ ਨੇ ਜਿੰਦੇ ਕਰ ਦਿੱਤੇ ਨੇ, ਅਤੇ ਆਪ ਚਾਦਰ 'ਤੇ ਬੈਠਾ ਹੋਇਆ ਤਲਾਅ ਦੇ ਉੱਤੇ। ਮਹਾਰਾਜ ਨੇ ਇਹਦੀ ਸ਼ਕਤੀ ਵੀ ਖਿੱਚ ਲਈ, ਅਤੇ ਖਿੱਚੀ ਮਹਾਰਾਜ ਸਾਨੂੰ ਬਚਾਇਆ, ਮਹਾਰਾਜ ਜੀ ਮੈਨੂੰ ਸ਼ੂਸ਼ਾ ਕਰਤਾ ਖਾਲੀ ਕਰ ਦਿੱਤਾ ਤੁਸੀਂ, ਮੈਂ ਕਹਿੰਦੇ ਕਿਹਦੇ ਹੁਕਮ ਨਾਲ ਦਿਖਾਉਣ ਲੱਗਾ ਸੀ ਸਾਰਾ ਕੁਛ, ਅਤੇ ਤੁਹਾਨੂੰ ਇਸ ਕੰਮ ਲਈ ਸ਼ਕਤੀਆਂ ਦਿੱਤੀਆਂ ਸੀ ਵੀ ਇਹ ਇੱਦਾਂ ਦੇ ਜਿਹੜੀਆਂ ਕਲਾ ਮਾਤਾ ਦਿਖਾਉਣੀਆਂ ਨੇ, ਚੇਟ ਨਾਟਕ ਚੇਟਕ ਜੇ ਕਰਨੇ ਨੇ, ਹੁਕਮ ਤਾਂ ਨਹੀਂ ਨਾ ਸੀ, ਕਿਉਂ ਦਿਖਾਇਆ। ਸੰਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾ ਭੁੱਲ ਹੋ ਗਈ ਆ, ਮੁੜ ਕੇ ਇਉਂ ਸਤ ਸੱਚੇ ਪਾਤਸ਼ਾਹ ਨੇ ਸੱਚ ਦਾ ਉਪਦੇਸ਼ ਦਿੱਤਾ, ਜਿੱਥੇ ਆ ਹਾਂ ਜਿੱਥੇ ਲੋੜ ਹੈ ਨਾ ਸ਼ਕਤੀ ਦੀ ਉੱਥੇ ਦਿਖਾਉਣੀ ਆ, ਜਿਹਦੇ ਜਿਸ ਨਾ ਭਲਾ ਵੀ ਹੋਵੇ ਅਤੇ ਆਗਿਆ ਤੋਂ ਬਿਨਾਂ ਨਹੀਂ ਦਿਖਾਉਣੀ। ਇਉਂ ਸਤ ਸੱਚੇ ਪਾਤਸ਼ਾਹ ਨੇ ਮੁੜ ਕੇ ਫਿਰ ਸਿੱਧਾਂ ਨੂੰ ਵੀ ਸ਼ਕਤੀਆਂ ਵਾਪਸ ਕਰ ਦਿੱਤੀ, ਤਰਲੇ ਕਰਨ ਲੱਗੇ, ਮਹਾਰਾਜ ਦੇ ਦਿਓ ਵਾਪਸ ਸਾਡੀਆਂ, ਅਤੇ ਮਹਾਰਾਜ ਉਹਨਾਂ ਨੂੰ ਵਾਪਸ ਕੀਤੀਆਂ, ਅਤੇ ਜਿੱਤੇ ਨੂੰ ਵੀ ਜਿਹੜੀ ਅਸੀਂ ਪਾਈ ਸ਼ਕਤੀ ਉਦਾਂ ਹੀ ਵਾਪਸ ਹੋਈ ਹੈ। ਉਹ ਜਿੱਤੇ ਦੀ ਗੱਲ ਇੱਥੇ ਜਿਹੜੀ ਆ ਚੱਲ ਰਹੀ ਆ, ਪੜ੍ਹੋ ਜਿੱਤਾ
ਜਿੱਤਾ ਰੰਧਾਵਾ ਭਲਾ ਹੈ,
ਭਲਾ ਸੀ ਭਾਈ ਰੰਧਾਵੇ ਗੁੱਤ ਵਾਲਾ ਹੈ, ਪੱਖੋਕੇ ਦੇ ਰਹਿਣ ਵਾਲੇ ਨੇ। ਅੱਗੇ
ਬੂੜਾ ਬੁੱਢਾ ਇੱਕ ਮਨ ਤੇ ਆਵੇ,
ਦੂਜੇ ਨੇ ਬਾਬਾ ਬੁੱਢਾ ਜੀ, ਭਾਈ ਦੀ ਪਦਵੀ ਦਿੱਤੀ ਹੈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਨੇ, ਭਾਈ ਕੋਈ ਛੋਟੀ ਪਦਵੀ ਨਹੀਂ, ਆ ਹੁਣ ਤਾਂ ਚਲੋ ਭਾਈਆਂ ਨੂੰ ਹੋਰ ਤਰ੍ਹਾਂ ਨਾਲ ਬੁਲਾਉਂਦੇ ਹੋ ਨਾ ਤੁਸੀਂ, ਭਾਈ ਇੱਕ ਪਦਵੀ ਸੀ ਹਰੇਕ ਨੂੰ ਨਹੀਂ ਸੀ ਮਿਲਦੀ, ਭਾਈ ਦੀ ਪਦਵੀ ਹੈ ਉਪਾਧੀ ਹੈ, ਪਹਿਲਾਂ ਤਾਂ ਦਿੱਤੀ ਹੈ ਇਹਨੂੰ ਮਰਦਾਨੇ ਨੂੰ ਭਾਈ ਪਦਵੀ, ਅਤੇ ਹੁਣ ਤਾਂ ਉਹ ਭਾਈ ਜੀ ਕਰਕੇ ਬੁਲਾਈ ਜਾਂਦੇ ਨੇ, ਭਾਈ ਜੀ ਚਲੋ ਭਾਈਆਂ ਜੀ, ਅਤੇ ਇਵੇਂ ਇੱਕ ਪਦਵੀ ਸੀ, ਪਦਵੀ ਹੈ ਭਾਈ ਸਤਿਕਾਰ ਦਾ ਜਿਹੜਾ ਹੈ ਅਹੁਦਾ ਹੈ, ਬਾ ਬੁੱਢਾ ਜੀ ਨੂੰ ਜਿਹੜਾ ਸੀ ਮਹਾਰਾਜ ਜੀ ਨੇ ਉਹਦੇ ਭਾਈ ਪਦਵੀ ਦਿੱਤੀ, ਇਹਨਾਂ ਨੂੰ ਬੁੱਢੇ ਦੀ ਪਦਵੀ ਦਿੱਤੀ ਆ ਬਾਬੇ ਦੀ, ਬਾਬਾ ਪਦ ਉਦੋਂ ਚੱਲਿਆ ਗੁਰੂ ਨਾਨਕ ਸਾਹਿਬ ਜੀ ਨੇ। ਕਿਉਂ ਦਿੱਤਾ ਇਹਨਾਂ ਨੂੰ? ਛੋਟੀ ਉਮਰ ਦੇ ਸੀ ਇਹ। ਹਾਂ, ਪਹਿਲਾਂ ਘਰਦਿਆਂ ਦਾ ਨਾਂ ਰੱਖਿਆ ਸੀ ਬੂੜਾ, ਉਹ ਵੀ ਨਾਲ ਦਿੱਤਾ ਨਾ ਭਾਈ ਸਾਹਿਬ ਨੇ ਬੂੜਾ ਆਇਆ, ਪਰ ਇਹ ਨਾਂ ਸੀ ਬਚਪਨ 'ਤੇ। ਸੁੰਘੇ ਰੰਧਾਵੇ ਦੇ ਘਰ ਜਨਮ ਹੋਇਆ ਬਾਬਾ ਬੁੱਢਾ ਜੀ ਦਾ। ਪਿਤਾ ਦਾ ਨਾਂ ਸੀ ਸੁੰਘਾ, ਸੁੱਘੇ ਵੀ ਕਹਿੰਦੇ, ਸੁੱਘੇ ਸੁੱਘੇ ਰੰਧਾਵੇ ਦੇ ਘਰ। ਹਾਂਜੀ, ਮਾਤਾ ਦਾ ਨਾਂ ਸੀ ਗੌਰਾਂ ਬਾਬਾ ਬੁੱਢਾ ਜੀ ਦੇ। ਸੱਤ ਕੱਤਕ ਵਾਲੇ ਦਿਨ ਸੰਮਤ 1563 ਨੂੰ, ਹਾਂਜੀ, ਕੱਥੂ ਨੰਗਲ ਵਿਖੇ ਇਹਨਾਂ ਦਾ ਜਨਮ ਹੋਇਆ। ਪਿੰਡ ਦਾ ਨਾਂ ਸੀ ਕੱਥੂ ਨੰਗਲ, ਕੱਥੂ ਨੰਗਲ। ਮਾਤਾ ਨਾਂ ਗੌਰਾਂ, ਪਿਤਾ ਸੁੱਘੇ।
ਗੌਰਾਂ
ਗੱਗੇ ਨੂੰ ਕਨਾਉਣਾ, ਰਾਜ ਨੂੰ ਕੰਨਾ ਬਿੰਦੀ, ਗੌਰਾਂ। ਹਾਂਜੀ, ਸੰਮਤ ਜਿਹੜਾ ਸੱਤ ਕੱਤਕ ਵਾਲੇ ਦਿਨ ਜੰਮੇ, ਇਹਨਾਂ ਆਏ ਨੇ ਸੰਸਾਰ 'ਤੇ ਸੱਤ ਕੱਤਕ ਨੂੰ, ਅਤੇ ਸੰਮਤ 1563 ਨੂੰ ਜਦੋਂ ਸੱਤ ਕੱਤਕ ਆਉਂਦਾ ਨਾ, ਉਦੋਂ ਜਨਮ ਦਿਨ ਮਨਾਇਆ ਕਰੋ ਬਾਬੇ ਬੁੱਢੇ ਦਾ, ਸੱਤ ਕੱਤਕ ਦਾ। ਕੱਥੂ ਨੰਗਲ ਇਹਨਾਂ ਦਾ ਪਿੰਡ ਸੀ, ਜ਼ਿਲ੍ਹਾ ਅੰਮ੍ਰਿਤਸਰ ਵਿੱਚ। ਹਾਂਜੀ, ਮਾਤਾ ਪਿਤਾ ਨੇ ਨਾਂ ਬੂੜਾ ਰੱਖ ਦਿੱਤਾ। ਫਿਰ ਜਦੋਂ ਇਹ 1575 ਦੀ ਗੱਲ ਆ, ਅਤੇ 63 ਤੋਂ 75 ਕਿੰਨੇ ਸਾਲ ਹੋ ਗਏ, 12, ਹਾਂ 12 ਸਾਲ ਦੇ ਹੋਏ। ਜੱਟ ਜਾਤੀ ਸੀ, ਜੱਟ ਜਾਤੀ ਵਿੱਚ ਹੋਏ ਨੇ। ਜੱਟਾਂ ਦਾ ਕੰਮ ਡੰਗਰ ਪਸ਼ੂ ਰੱਖਣੇ, ਅਤੇ ਮੁੰਡੇ ਨਿਆਣਿਆਂ ਨੂੰ ਡੰਗਰ ਚਾਰਨ ਲਈ ਭੇਜ ਦੇਣਾ, ਜੰਗਲ ਵਿੱਚ ਭੇਜੇ ਨੇ ਪਸ਼ੂ ਚਾਰਨ ਵਾਸਤੇ। ਇੱਥੇ ਗੁਰੂ ਨਾਨਕ ਸਾਹਿਬ ਜੀ ਨਾਲ ਮੇਲ ਹੋਇਆ ਜੰਗਲ ਵਿਖੇ, 12 ਮੇਲ ਹੋਇਆ। ਅਤੇ ਜਾਣ ਕਰਕੇ ਸਤਿਗੁਰੂ ਜੀ ਨੂੰ ਫਕੀਰੀ ਲਵਾਸ ਜਾਣ ਕਰਕੇ ਉੱਥੇ ਦੁੱਧ ਚੋਅ ਕਰਕੇ ਮਾਰੇ ਦੁੱਧ ਛਕਾਇਆ। ਬਰਾਗ ਦੀਆਂ ਗਿਆਨ ਦੀਆਂ ਕੁਝ ਗੱਲਾਂ ਕੀਤੀਆਂ। 12 ਸਾਲ ਦੀ ਉਮਰ ਹੈ, ਮਨ ਸੋਚਿਆ ਲੱਗਦਾ ਤਾਂ ਭਾਈ ਤੂੰ ਬੱਚਾ ਹੈ, ਅਤੇ ਗੱਲਾਂ ਬੜੀਆਂ ਵਿਵੇਕ ਦੀਆਂ ਕਰਦਾ, ਗਿਆਨ ਵਾਲੀਆਂ ਕਰਦਾ, ਅਤੇ ਗੱਲਾਂ ਤਾਂ ਤੂੰ ਬੁੜਿਆਂ ਵਾਲੀਆਂ ਕਰਦਾ। ਉੱਥੋਂ ਨਾ ਬੁੱਢਾ ਪਾ ਦਿੱਤਾ ਮਨ, ਜਾਂ ਤੇਰਾ ਨਾਲ ਬੁੱਢਾ ਹੋਇਆ ਉਸ ਤੋਂ ਬਾਅਦ, ਅਤੇ ਇਉਂ ਸਾਧੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ ਹੈ। ਫਿਰ ਜਿਹੜੇ ਅਸੀਂ ਵੇਖ ਲਓ ਵੀ ਬਖਸ਼ਿਸ਼ ਕਿੱਡੀ ਹੋਈ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕਰਕੇ 6ਵੇਂ ਪਾਤਸ਼ਾਹ ਤੱਕ ਰਹੇ ਨੇ ਬਾਬਾ ਬੁੱਢਾ ਜੀ। 125 ਸਾਲ ਦੀ ਉਮਰ ਤੱਕ ਇਹਨਾਂ ਦਾ ਜਿਹੜਾ ਸੀ, 1600 ਕਹਿ ਲਓ ਵੀ ਸੰਮਤ 88 ਵਿੱਚ ਸੀ ਜਿਹੜਾ ਛੱਡਿਆ। ਅਤੇ ਇਸ ਤਰ੍ਹਾਂ ਫਿਰ ਗੁਨਾ ਮਹਾਰਾਜ ਜੀ ਨੇ ਇਹਨਾਂ ਨੂੰ ਹੋਰ ਬਖਸ਼ਾਂ ਕੀ ਕੀਤੀਆਂ ਵੀ ਭਾਈ ਅਗਲਾ ਜਿਹੜਾ ਜਿਹੜੇ ਵੀ ਗੁਰੂ ਹੋਣਗੇ, ਗੁਰਗੁੱਤਾ ਗੱਦੀ ਦਾ ਤਿਲਕ ਲਾਉਣ ਦੀ ਤੇਰੀ ਸੇਵਾ ਵਾ, ਤਿਲਕ ਤੂੰ ਲਾਉਣਾ। ਗੁਰੂ ਅੰਗਦ ਸਾਹਿਬ ਨੂੰ ਗੁਰਦਾ ਗੱਦੀ ਦਾ ਤਿਲਕ ਦਿੱਤਾ, ਗੁਰੂ ਅਮਰਦਾਸ ਜੀ ਨੂੰ ਦਿੱਤਾ, ਗੁਰੂ ਰਾਮਦਾਸ ਜੀ ਨੂੰ ਗੁਰਦਾ ਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਨੇ ਲਾਇਆ, ਗੁਰੂ ਅਰਜਨ ਸਾਹਿਬ ਜੀ ਨੂੰ ਲਾਇਆ। ਉਹ ਹਰਗੋਬਿੰਦ ਸਾਹਿਬ ਪਾਤਸ਼ਾਹ ਤੱਕ ਰਹੇ ਨੇ ਇਹ। ਅਤੇ ਜਦੋਂ ਕਾਲਤਾ ਸਾਹਿਬ ਦੀ ਰਚਨਾ ਕੀਤੀ ਆ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਤਾਂ ਉਦੋਂ ਤਿੰਨਾਂ ਦੇ ਹੱਥ ਲੱਗੇ ਨੇ, ਹੋਰ ਕਿਸੇ ਦਾ ਹੱਥ ਨਹੀਂ ਲਾਇਆ। ਅਕਾਲ ਤਖਤ ਦਾ ਥੜਾ ਹੈ ਨਾ ਜਿਹੜਾ, ਬਿਲਡਿੰਗ ਤਾਂ ਬਾਅਦ 'ਚ ਬਣੀ ਆ ਨਾ, ਜਿਹੜਾ ਸਾਹਮਣੇ ਪੰਜੋ ਮੱਥਾ ਟੇਕਦੇ ਹਾਂ, ਸਾਹਮਣੇ ਥੜਾ ਅੰਦਰ ਦੀਂਦਾ ਹੈ, ਜਿਹੜਾ ਕਿ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਹੈ, ਅਤੇ ਧਰਤੀ ਤੋਂ 7-8 ਫੁੱਟ ਉੱਚਾ ਹੈ, ਅਤੇ ਚੂਨੇ ਨਾਲ ਬਣਿਆ ਹੋਇਆ। ਬਖਦਾਲ ਦੇ ਸੰਬੰਧਿਤ ਬਿਲਡਿੰਗ ਹੈ, ਉਹਨੂੰ ਤਾਂ ਬੁੰਗਾ ਕਹਿੰਦੇ ਨੇ। ਤਖਤ ਜਿਹੜਾ ਹੈ ਉਹ ਜੋ ਸਾਹਮਣੇ ਆਪਾਂ ਮੱਥਾ ਟੇਕਦੇ ਹਾਂ, ਹੇਠਾਂ ਹੇਠੋਂ ਹੀ ਉਹ ਜਿਹੜਾ ਸੀ। ਜਦੋਂ ਇਹ ਤਖਤ ਬਣਾਇਆ ਨਾ, ਮਹਾਰਾਜ ਨੇ ਕਿਹਾ ਵੀ ਭਾਈ ਗੁਰਦਾਸ ਸਾਹਿਬ ਜੀ ਨੂੰ, ਬਾਬਾ ਬੁੱਢਾ ਸਾਹਿਬ ਨੂੰ ਕਿਹਾ ਵੀ ਇੱਟਾਂ ਵੀ ਤੁਸੀਂ ਆਪ ਤਿਆਰ ਕਰਨੀਆਂ ਨੇ, ਆਵਾ ਵੀ ਆਪ ਲਵਾਇਆ, ਛੋਟੀਆਂ ਇੱਟਾਂ ਤਿਆਰ ਆਪ ਕਰਵਾਈਆਂ, ਅਤੇ ਫਿਰ ਚੂਨਾ ਵੀ ਆਪ ਤਿਆਰ ਕਰਵਾਇਆ, ਅਤੇ ਤਿਆਰ ਕਰਕੇ ਫਿਰ ਕਹਿੰਦੇ ਮਿਸਤਰੀ ਨਹੀਂ ਮਹਾਰਾਜ ਜੀ, ਕਹਿੰਦੇ ਕੋਈ ਲਾਉਣਾ, ਤੁਸੀਂ ਉਹ ਇਹ ਤਖਤ ਬਣਾਓ। ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਉਹ ਤਖਤ ਆਪ ਜਿਹੜਾ ਸੀ ਆਪਣੀ ਤਕਨੀਕ ਦੁਆਰਾ ਤਖਤ ਖੜ੍ਹਾ ਕੀਤਾ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਹੱਥ ਲੱਗੇ ਨੇ, ਤਿੰਨਾਂ ਦੇ ਹੀ ਹੱਥ ਲੱਗੇ ਨੇ ਉਹ ਤਖਤ ਸਾਹਿਬ ਜੀ ਨੂੰ, ਜਿਹੜਾ ਕਿ ਇਸ ਵੇਲੇ ਦਿੱਲੀ ਸਰਕਾਰ ਢਾਉਣਾ ਚਾਹੁੰਦੀ ਸੀ, ਨਹੀਂ ਢਾਸ ਨਾ ਔਰੰਗਜ਼ੇਬ ਵੀ ਢਾਉਣਾ ਚਾਹੁੰਦਾ ਸੀ, ਉਹਦਾ ਤਾਂ ਹੁਕਮ ਸੀ ਨਾ ਉਦੋਂ ਵੀ ਦਿੱਲੀ ਦੇ ਤਖਤਾਂ ਨਾਲ ਉੱਚਾ ਕੋਈ ਤਖਤ ਨਹੀਂ ਹੋ ਸਕਦਾ। ਮਹਾਰਾਜ ਨੇ 2 ਫੁੱਟ ਉੱਚਾ ਕੀਤਾ ਉਹਨਾਂ ਨਾਲ, ਇਉਂ ਇਹ ਨਾਂ ਰੱਖਿਆ ਅਕਾਲ ਦਾ ਤਖਤ। ਇਸ ਤਰ੍ਹਾਂ ਇਹ ਵੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਤੋਂ ਲਈ। ਅਤੇ ਇਉਂ ਸਤਿਸੰਗ ਜੀ, ਜਦੋਂ ਇਹ ਜਿਹੜਾ ਹੈ 1661 ਬਿਕਰਮੀ ਨੂੰ, ਸੰਮਤ 1661 ਬਿਕਰਮੀ ਨੂੰ, ਅਤੇ ਗੁਰੂ ਗ੍ਰੰਥ ਸਾਹਿਬ ਦਾ ਬੀੜ ਬੰਨ ਦਿੱਤੀ ਨਾ ਮਹਾਰਾਜ ਜੀ ਨੇ ਅੰਮ੍ਰਿਤਸਰ ਸਾਹਿਬ, ਗੁਰੂ ਅਰਜਨ ਸਾਹਿਬ ਜੀ ਨੇ 1661 ਬਿਕਰਮੀ, ਅਤੇ ਹਰਿਮੰਦਰ ਸਾਹਿਬ ਦੀ ਰਚਨਾ ਕਰਤੀ ਸੀ ਪਹਿਲਾਂ, ਹੁਣ ਹਰਿਮੰਦਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਸੀ। ਉਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਭਾਈ ਪਦਵੀ ਥਾਪੀ ਮਹਾਰਾਜ ਜੀ ਨੇ ਗੁਰੂ ਅਰਜਨ ਸਾਹਿਬ ਨੇ, ਅਤੇ ਹਰਿਮੰਦਰ ਸਾਹਿਬ ਦਾ ਪਹਿਲਾ ਹੈੱਡ ਗ੍ਰੰਥੀ ਗੁਰੂ ਅਰਜਨ ਸਾਹਿਬ ਜੀਆਂ ਨੇ ਬਾਬਾ ਬੁੱਢਾ ਨੂੰ ਸਥਾਪਨ ਕੀਤਾ। ਇਹ ਮਾਣ ਵੀ ਬਾਬਾ ਬੁੱਢਾ ਸਾਹਿਬ ਨੂੰ ਪ੍ਰਾਪਤ ਹੋਇਆ, ਜਿੱਥੋਂ ਭਾਈ ਪਦਵੀ ਅਤੇ ਗ੍ਰੰਥੀ ਸਾਹਿਬ ਵਜ਼ੀਰ ਮਹਾਰਾਜ ਬਣਾਏ, ਅਤੇ ਇਹ ਪਦਵੀ ਗੁਰਤਾ ਗੱਦੀ ਦੀ ਵਗਰੂ ਜਿਹੜੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬੇ ਬਾਬਾ ਬੁੱਢਾ ਸਾਹਿਬ ਜੀ ਨੂੰ ਜਿਹੜਾ ਸੀ ਗ੍ਰੰਥੀ ਥਾਪਿਆ। 1600 ਬਿਕਰਮੀ ਨੂੰ ਭਾਦੜੋਂ ਦਾ ਮਹੀਨਾ ਸੀ, ਪਹਿਲੇ ਗ੍ਰੰਥੀ ਮਾਰੇ ਥਾਪੇ ਨੇ। ਫਿਰ ਭਾਈ 14 ਮਗਰ ਵਾਲੇ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਰਮਦਾਸ ਨਗਰ ਵਿਖੇ 1688 ਸੰਮਤ ਨੂੰ, 14 ਮਗਰ 1688 ਬਿਕਰਮੀ ਅਤੇ 1563 ਤੋਂ ਲੈ ਕਰਕੇ 88 ਤੱਕ ਲਾ ਲਓ 125 ਸਾਲ ਬਣਨਗੇ, 125 ਬਣਦੇ ਨੇ। 1563 ਤੋਂ 1688 ਤੱਕ 125 ਬਣੇ, ਹਾਂ ਠੀਕ ਹੈ। 125 ਸਾਲ ਦੀ ਉਮਰ ਬਾਬਾ ਬੁੱਢਾ ਸਾਹਿਬ ਜੀ ਨੇ ਬਿਤਾਈ ਹੈ, ਅਤੇ ਇਉਂ ਪੂਰਨ ਕਰਨੀ ਵਾਲੇ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ। 14 ਮਗਰ ਵਾਲੇ ਦਿਨ ਸਰੀਰ ਰਮਦਾਸ ਨਗਰ ਵਿਖੇ, ਜਨਮ ਜਿਹੜਾ ਸੀ ਕੱਥੂ ਨਗਰ ਹੋਇਆ, ਸਰੀਰ ਰਮਦਾਸ ਨਗਰ, ਉੱਥੇ ਛੱਡਿਆ ਅੰਮ੍ਰਿਤਸਰ ਸਾਹਿਬ, ਉਹ ਇਸ ਵੇਲੇ ਗੁਰਦੁਆਰਾ ਸਾਹਿਬ ਰਮਦਾਸ ਨਗਰ ਹੈ। ਬਾਬਾ ਬੁੱਢਾ ਸਾਹਿਬ ਦੀ ਔਲਾਦ ਉਹਨਾਂ ਨਗਰਾਂ ਵਿੱਚ ਇਸ ਵੇਲੇ ਸਤਸੰਗ ਜੀ ਚਲੀ ਆ ਰਹੀ ਹੈ। ਹਾਂਜੀ ਚਲੋ ਅੱਗੇ ਇਉਂ, ਹਾਂਜੀ ਹਾਂ ਆ ਵੀ ਚਲੋ ਨਾਲ ਗੱਲ ਸਮਝ ਲਓ। ਪਿੱਛੇ ਆਪਦੇ ਨੂੰ ਦੱਸਿਆ ਜੀ ਕਥਾ ਵਿੱਚ ਵੀ ਜਦੋਂ ਕਿਹਾ ਜੀ ਸਹਿਜ ਪਾਠਾਂ ਦੀ ਪਰੰਪਰਾ ਕਿੱਥੋਂ ਚੱਲੀ, ਬਾਬਾ ਬੁੱਢਾ ਸਾਹਿਬ ਜੀ ਨੇ ਸਰੀਰ ਛੱਡਿਆ ਹੈ ਅਤੇ ਉਹਨਾਂ ਦਾ ਸੰਸਕਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥੀਂ ਕਰਾਇਆ, ਅਤੇ ਜੋ ਸਹਿਜ ਪਾਠ ਜਿਹੜਾ ਸੀ ਆਪ ਮਹਾਰਾਜ ਨੇ ਕਰਵਾਇਆ ਅਕਾਲ ਤਖ਼ਤ ਕੋਠੜਾ ਸਾਹਿਬ ਵਿਖੇ ਸਹਿਜ ਪਾਠ ਰਖਾ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਭਾਨਾ ਜੀ ਤੋਂ ਉਹਨਾਂ ਨੂੰ ਪਾਠੀ ਲਾਇਆ ਅਤੇ ਸਹਿਜ ਪਾਠ ਉਹਨਾਂ ਤੋਂ ਕਰਾਇਆ। ਬੜਾ ਭਾਰੀ ਲੰਗਰ ਉਸ ਦਿਨ ਚਲਾਇਆ ਮਹਾਰਾਜ ਨੇ, ਬੜਾ ਦਾਨ ਪੁੰਨ ਕੀਤਾ। ਸਿਉਂ ਇਹ ਬਾਬਾ ਬੁੱਢਾ ਸਾਹਿਬ ਜੀ ਦੇ ਬਾਰੇ ਭਾਈ ਗੁਰਦਾਸ ਸਾਹਿਬ ਜੀ ਕੀ ਕਹਿ ਰਹੇ ਨੇ ਪੜ੍ਹੋ ਦੁਬਾਰੇ। ਜਿਤਾ ਰੰਧਾਵਾ ਭਲਾ ਹੈ,
ਜਿਤਾ ਰੰਧਾਵਾ ਭਲਾ ਹੈ,
ਬੂੜਾ ਬੁੱਢਾ,
ਬੂੜਾ ਬੁੱਢਾ,
ਇੱਕ ਮਨ ਤੇ ਹਵੈ,
ਇੱਕ ਮਨ ਤੇ ਹਵੈ।
ਤੇ ਹੋਰ ਵੇਖੋ ਛੇਵੇਂ ਪਾਤਸ਼ਾਹ ਜੀ ਦਾ ਜਿਹੜਾ ਸੀ ਪ੍ਰਕਾਸ਼ ਵੀ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਤੋਂ ਹੋਇਆ ਹੈ। ਐਡਾ ਮਾਣ ਮਾਰੇ ਨੇ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਦਿੱਤਾ। ਮਾਤਾ ਗੰਗਾ ਜੀ ਨੂੰ ਭੇਜਿਆ ਸੀ ਨਾ ਜੰਗਲ ਵਿੱਚ, ਅਤੇ ਉੱਥੋਂ ਜਿਹੜੇ ਸੀ ਬੜੀ ਸਜਤਾ ਨਾਲ ਗਏ ਸੀ ਮਾਤਾ ਗੰਗਾ ਸਾਹਿਬ ਜੀ, ਰੱਥ ਜੋੜ ਕੇ ਲੋ ਲਸਕਰ ਨਾਲ ਲੈ ਕੇ, ਅਤੇ ਬਾਬਾ ਬੁੱਢਾ ਸਾਹਿਬ ਜੀ ਤੋਂ ਬਚਨ ਸੁੱਤੇ ਨਿਕਲ ਗਿਆ ਸੀ ਕਿ ਭਾਜੜ ਪੈ ਗਈ ਗੁਰੂ ਕਿਆਂ ਨੂੰ। ਉਹ ਭਾਜੜ ਵਾਲਾ ਬਚਨ ਫਿਰ 3 ਸਾਲ ਗੁਰੂ ਕੀ ਬੰਡਾਲੀ ਰਹੇ ਸੀ ਪਰਿਵਾਰ ਸਾਰਾ ਅੰਮ੍ਰਿਤਸਰ ਸਾਹਿਬ ਛੱਡ ਕੇ, ਅਤੇ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰੂ ਕੀ ਜਿਹੜਾ ਸੀ ਬੰਡਾਲੀ ਸਾਹਿਬ ਫਿਰ ਹੋਇਆ, 3 ਸਾਲ ਉੱਥੇ ਰਹੇ ਨੇ। ਅਤੇ ਉਹ ਭਾਜੜ ਵਾਲਾ ਬਚਨ ਵੀ ਪੂਰਾ ਕੀਤਾ, ਮਾਰੇ ਕਿ ਉੱਥੇ ਚਲੇ ਜਾਓ, ਬਚਨ ਪੂਰਾ ਹੋਣਾ ਬੁੱਢੇ ਦਾ। ਦੂਜੀ ਵਾਰੀ ਫਿਰ ਗਏ ਨੇ, ਜਦੋਂ ਆਈ ਮਾਤਾ ਗੰਗਾ ਜੀ, ਹਾਂਜੀ ਬਰਕੀ ਮਿਲਣਾ ਤੀ, ਉਦੋਂ ਤਾਂ ਬਚਨ ਕਰ ਦਿੱਤਾ ਭਾਜੜ ਕੀ ਪੈ ਗਈ ਗੁਰੂ ਕਿਆਂ ਨੂੰ। ਗੁਰੂ ਸਾਹਿਬ ਕਹਿੰਦੇ ਗਏ ਕਿੱਦਾਂ ਸੀ ਜੀ, ਰੱਥ ਜੋੜ ਕੇ ਗਏ ਸੀ, ਇਉਂ ਨਾਲ ਸਹੇਲੀਆਂ ਨਾਲ ਲੋ ਲਸਕਰ ਲੈ ਕੇ ਗਏ ਸੀ। ਸਤਿਗੁਰੂ ਅਰਜਨ ਸਾਹਿਬ ਕਹਿੰਦੇ ਜਦੋਂ ਕੋਈ ਦਾਤ ਲੈਣੀ ਹੁੰਦੀ ਨਾ ਗੁਰਮੁਖ ਬ੍ਰਹਮ ਗਿਆਨੀਆਂ ਦੇ ਕੋਲੋਂ, ਸਾਦਗੀ ਨਾਲ ਜਾਈਂਦਾ, ਜੇ ਲੈਣਾ ਕੁਛ ਨੰਗੇ ਪੈਰੀਂ ਜਾਓ। ਫਿਰ ਜਿਹੜਾ ਸੀ ਆਪ ਹੱਥੀਂ ਆਟਾ ਪੀ ਕਰਕੇ ਆਪ ਹੀ ਜਿਹੜਾ ਸੀ ਪ੍ਰਸ਼ਾਦਾ ਤਿਆਰ ਕਰੋ, ਅਤੇ ਇਉਂ ਜਿਹੜਾ ਸੀ ਚੱਕੀ ਹੱਥੀਂ ਪੀ ਕੇ ਮਾਤਾ ਗੰਗਾ ਜੀ ਨੇ ਆਟਾ ਤਿਆਰ ਕਰਕੇ ਮਿੱਸੀ ਰੋਟੀ ਨਾਲ ਲੈ ਕੇ ਗਏ, ਗੰਢਾ ਲੱਸੀ ਦਾ ਚੱਕਰਾ ਭਰ ਕੇ ਤੁਰ ਕੇ ਪੈਦਲ ਲੰਘੇ ਪੈਰੀਂ ਬੀੜ ਸਾਹਿਬ ਜਿਹੜੇ ਸੀ ਜਿੱਥੇ ਬਾਬਾ ਬੁੱਢਾ ਜੀ ਰਹਿੰਦੇ, ਹੁਣ ਅੱਜ ਕੱਲ੍ਹ ਬੀੜ ਸਾਹਿਬ ਗੁਰਦੁਆਰਾ ਹੈ, ਅਤੇ ਪਸ਼ੂ ਚਾਰਦੇ ਸੀ ਲੈ ਕੇ ਗਏ ਨੇ। ਸੋ ਜਦੋਂ ਦੇਖਿਆ ਮਾਤਾ ਗੰਗਾ ਨੰਗੇ ਪੈਰੀਂ ਆ ਰਹੀ ਆ ਗੁਰੂ ਕੇ ਮਹਿਲ, ਅਤੇ ਬੋਝਾ ਸਿਰ 'ਤੇ ਚੱਕਿਆ ਹੋਇਆ ਲੱਸੀ ਦਾ ਚੱਕਰਾ ਵਾ ਭਰਿਆ ਹੋਇਆ, ਅਤੇ ਆਉਂਦਿਆਂ ਸਾਰ ਕਹਿ ਦਿੱਤਾ ਮਾਤਾ ਬਹੁਤ ਠੀਕ ਟਾਈਮ 'ਤੇ ਆ ਗਈਆਂ, ਬਹੁਤੀ ਉਹ ਭੁੱਖ ਲੱਗੀ ਸੀ, ਲਿਆ ਸਕਾ। ਬਾ ਫਿਰ ਜਦੋਂ ਸਿਖਾਉਣ ਲੱਗੇ ਨੇ, ਪਹਿਲਾਂ ਗੰਢਾ ਹੱਥ 'ਤੇ ਰੱਖਿਆ ਬਾਬਾ ਬੁੱਢਾ ਨੇ, ਰੱਖਿਆ ਗੋਡੇ ਦੇ ਉੱਤੇ, ਗੰਢਾ ਭੰਨਣ ਲੱਗਿਆ ਨੇ, ਇੱਕ ਬਚਨ ਕਰ ਦਿੱਤੇ, ਲੈ ਮਾਤਾ ਜੀ ਪੁੱਤਰ ਐਸੇ ਹੋਣਗੇ ਜਿਵੇਂ ਗੰਢਾ ਭੰਨਿਆ ਨਾ ਉਹ ਦੁਸ਼ਮਣਾਂ ਦੇ ਸਿਰ ਭੰਨਿਆ ਕਰਨਗੇ, ਇੱਦਾਂ ਦਲ ਭੰਜਣ ਗੁਰ ਸੂਰਮਾ ਬੜ ਜੋਧਾ ਬਹੁ ਪਰ ਪਕਾਰੀ। ਇਹ ਭਾਈ ਬਾਬਾ ਬੁੱਢਾ ਨੇ ਬਚਨ ਕੀਤੇ ਨੇ। ਇਉਂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਦੁਆਰਾ ਹੀ ਹੋਇਆ। ਇੰਨੀ ਕਰਨੀ ਵਾਲੇ ਮਹਾਂਪੁਰਖ ਹੋਏ ਨੇ, ਇਉਂ ਇੱਕ ਮਨ ਕਰਕੇ ਧਿਆਉਂਦੇ ਨੇ ਜੀ। ਸੋ ਹੁਣ ਫਿਰਨਾ ਖਹਿਰਾ,
ਫਿਰਨਾ ਖਹਿਰਾ ਜੋਧ ਸਿੱਖ ਜੀ ਵਾਈ ਗੁਰਸੇਵ ਸਮਾਵੈ।
ਸੋ ਇੱਥੇ ਤੱਕ ਸਵੇਰ ਵਾਲਿਆਂ ਦਾ ਵੀ ਫਿਰ ਟਾਈਮ ਜਿਹੜਾ ਸੀ ਇੱਦਾਂ ਪੂਰਾ ਹੋ ਗਿਆ ਸੀ ਅਤੇ ਤੁਹਾਡਾ ਵੀ ਉਸ ਮੁਤਾਬਕ ਆ ਗਿਆ। ਇਹਦੀ ਹੁਣ ਐਂ ਕਰੋ ਤੁਸੀਂ ਇਹ ਕਥਾ ਫਿਰ ਜਿਹੜੀ ਕਰਾਂਗੇ ਟਾਈਮ ਬਹੁਤ ਲੱਗੂਗਾ।
ਹਾਂਜੀ
ਅਤੇ ਪੌੜੀ ਸਾਰੀ ਨੂੰ ਪਾਠ ਕਰ ਲਓ, ਇੱਥੋਂ ਹੀ ਫਿਰਨਾ ਖਹਿਰਾ ਤੋਂ ਫਿਰ ਆਪਾਂ ਵਿਚਾਰ ਲਾਂਗੇ, ਠੀਕ ਹੈ ਨਾ?
ਠੀਕ ਹੈ।
ਇੱਥੋਂ ਹੀ ਪੌੜੀ ਸ਼ੁਰੂ ਕਰਾਂਗੇ, ਅੱਜ ਪਾਠ ਕਰ ਲਓ ਇਹਦਾ, ਪੜ੍ਹੋ ਸਾਰੇ।
ਜਾਪੂ ਵਾਸੀ ਸੇਵ ਕਮਾਵੇ, ਸੀਹਾਂ ਉੱਪਲ
ਜਾਣੀਐ, ਗੱਜਣ ਉੱਪਲ ਸਤਿਗੁਰ ਪਾਵੇ,
ਮੈਂ ਸੀਹਾਂ ਵਿੱਚ ਆਖੀਐ,
ਭਾਗੀਰਤ ਕਾਲੀ ਗੁਣ ਗਾਵੇ, ਰੰਧਾਵਾ ਪਾ ਹੈ, ਬੂੜਾ ਬੁੱਢਾ ਇੱਕ ਮਨ ਧਿਆਵੇ, ਫਿਰਨਾ ਖਹਿਰਾ ਜੋਧ ਸਿੱਖ, ਜੀਵਾਈ ਗੁਰਸੇਵ ਸਮਾਵੇ, ਗੁੱਜਰ ਜਾਤ ਲੁਹਾਰ ਹੈ, ਗੁਰਸਿੱਖੀ ਗੁਰਸਿੱਖ ਸੁਣਾਵੇ, ਨਾਈ ਕਿੰਗ ਵਖਾਣੀ ਹੈ, ਸਤਿਗੁਰ ਸੇਵ ਕੁਟੰਬ ਤਰਾਵੇ, ਗੁਰਮੁਖ ਸੁਖ ਗੁਰਮੁਖ ਸੁਖ ਫਲ ਗੁਰਮੁਖ ਸੁਖ ਫਲ ਲੱਖ ਲਖਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।